ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਿੱਧ ਸਭਾ ਕਰ ਆਸਣ ਬੈਠੇ ਸੰਤ ਸਭਾ ਜੈਕਾਰੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਸੰਗਤਾਂ ਨਿੱਤ ਦੇ ਬਣੇ ਹੋਏ ਨਿਯਮ ਅਨੁਸਾਰ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿਚ ਪਹੁੰਚੇ ਹੋ। ਮੌਸਮ ਜਿਹੜਾ ਕੁਝ ਤਬਦੀਲ ਹੋਇਆ ਹੈ, ਇਸ ਦੇ ਬਾਵਜੂਦ ਵੀ ਆਪ ਦੂਰ ਦੁਰਾਡੇ ਤੋਂ ਵੀ ਪਹੁੰਚੇ ਹੋ। ਸਮਾਂ ਮਿਲਿਆ ਹੈ ਸਵਾਸਾਂ ਨੂੰ ਸਫਲੀ ਕਰਨ ਦਾ, ਆਓ ਮਨ ਬਿਰਤੀਆਂ ਇਕਾਗਰ ਕਰੋ। ਦੱਖਣੀ ਓਅੰਕਾਰ ਦੀ ਬਾਣੀ ਪਿੱਛੇ ਸੰਪੂਰਨ ਹੋ ਚੁੱਕੀ ਹੈ ਕੱਲ, ਅੱਜ ਹੁਣ ਬੜੀ ਪ੍ਰਸਿੱਧ ਬਾਣੀ ਸਿੱਧ ਗੋਸ਼ਟ ਨਾਮ ਦੀ ਆਰੰਭ ਹੋ ਰਹੀ ਹੈ। ਸੋ ਸਤਿਗੁਰੂ ਕਿਰਪਾ ਕਰਨ ਦੋ ਬਾਣੀਆਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਇੱਕ ਜਪਜੀ ਸਾਹਿਬ ਇੱਕ ਸਿੱਧ ਗੋਸ਼ਟ, ਅਰਥ ਭਾਵ ਤੋਂ ਬਹੁਤ ਗਹਿਰਾਈਆਂ ਰੱਖਣ ਵਾਲੀਆਂ ਬਾਣੀਆਂ ਨੇ ਦੋਨੇ। ਇਸ ਕਰਕੇ ਜਪਜੀ ਸਾਹਿਬ ਔਰ ਸਿੱਧ ਗੋਸ਼ਟ ਜਿਹਦੇ ਵਿੱਚ ਪ੍ਰਸ਼ਨ ਐਸੇ ਗਹਿਰੇ ਨੇ, ਇਸ ਕਰਕੇ ਫਿਰ ਉੱਤਰ ਵੀ ਉਨੇ ਗਹਿਰੇ ਨੇ। ਸਿੱਧ ਪੁਰਸ਼ ਜਿਹੜੇ ਜਿਨ੍ਹਾਂ ਨੇ ਰਾਜੇ ਮਹਾਰਾਜਿਆਂ ਦੇ ਲੜ ਕੇ ਕੰਨ ਪੜਵਾ ਕੇ ਯੋਗੀ ਬਣਾ ਚੁੱਕੇ ਹੈ, ਬੜੇ ਬੜੇ ਪੜ੍ਹੇ ਲਿਖੇ ਸਾਧਕ ਲੋਕ ਉਹ ਸਨ, ਉਹਨਾਂ ਦੇ ਪ੍ਰਸ਼ਨ ਵੀ ਬੜੇ ਕਿਤੇ ਯੋਗ ਮਤ ਅਨੁਸਾਰ ਕਰਦੇ ਹੈ, ਕਦੇ ਸੰਸਾਰਕ। ਇਹ ਪ੍ਰਸ਼ਨ ਉਹਨਾਂ ਦੇ ਐਸੇ ਨੇ, ਉਹਨਾਂ ਵਿੱਚ ਉਲਝਾਉਣਾ ਚਾਹੁੰਦੇ ਨੇ ਗੁਰੂ ਸਾਹਿਬ ਨੂੰ। ਇਹ ਸਾਰੀ ਵਾਰਤਾ, ਕਿਉਂਕਿ ਕੁਝ ਸ਼ਬਦ ਐਸੇ ਨੇ ਉਹਨਾਂ ਦੀ ਉਥਾਨਕਾ ਹੁੰਦੀ ਹੈ, ਕੁਝ ਬਾਣੀਆਂ ਐਸੀਆਂ ਜਿਨ੍ਹਾਂ ਦੀ ਉਥਾਨਕਾ ਹੁੰਦੀ ਹੈ, ਐਸੀ ਇਹ ਬਾਣੀ ਹੈ ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੇਸ਼ਾਂ ਵਿਦੇਸ਼ਾਂ ਦਾ ਰਟਨ ਕਰਦੇ ਹੋਏ, ਕਲਜੀ ਜੀਵਾਂ ਨੂੰ ਤਾਰਦੇ ਹੋਏ, ਪਿਛਲੀ ਉਮਰ ਦੇ ਕਰਤਾਰਪੁਰ ਸਾਹਿਬ ਜਿਸ ਦਾ ਹੁਣੇ ਹੁਣ ਲੰਘਾ ਪਿਛਲੇ ਸਾਲ ਖੁੱਲਿਆ ਹੈ, ਗੁਰੂ ਸਾਹਿਬ ਦੀ ਵੀ ਕਿਰਪਾ ਹੀ ਹੋਈ ਹੈ। ਤੇ ਉਸ ਵੇਲੇ ਮਹਾਰਾਜ ਸੀ ਕਰਤਾਰਪੁਰ ਕਰਤਾ ਵਸੈ ਸੰਤਨ ਕੇ ਪਾਸ, ਕਰਤਾਰਪੁਰ ਖਾ ਵੀ ਗੁਰੂ ਨਾਨਕ ਸਰੂਪ ਹੋ ਕਰਕੇ ਵਸੇ, ਉੱਥੇ ਮਹਾਰਾਜ ਸਾਹਿਬ ਜੀ ਉਪਦੇਸ਼ ਦੇ ਕਰਕੇ ਤਾਰ ਰਹੇ ਸਨ। ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਗੁਰੂ ਸਾਹਿਬ ਦੀ ਚਰਨ ਸ਼ਰਨ ਵਿੱਚ ਆ ਚੁੱਕੇ ਹੈ, ਭਾਈ ਲਹਿਣਾ ਜੀ ਜਿਹੜੇ ਬਾਅਦ ਚ ਗੁਰੂ ਅੰਗਦ ਰੂਪ ਦੇ ਅੰਦਰ ਪ੍ਰਸਿੱਧ ਹੋਏ, ਪ੍ਰਗਟ ਹੋਏ, ਗੁਰਤਾਗਦੀ ਦੇ ਮਾਲਕ ਹੋਏ, ਭਾਈ ਸਧਾਰਨ ਜੀ ਹਨ ਤੇ ਹੋਰ ਬੜੇ ਗੁਰੂ ਕੇ ਸਿੱਖ ਹੈ। ਭਾਈ ਬਾਲਾ ਆਪਣੇ ਘਰ ਜਾ ਚੁੱਕਾ ਹੈ, ਭਾਈ ਮਰਦਾਨਾ ਜੀ ਚੜ੍ਹਾਈ ਕਰ ਚੁੱਕੇ ਸੀ। ਇੱਕ ਦਿਨ ਬਾਬਾ ਬੁੱਢਾ ਸਾਹਿਬ ਤੇ ਭਾਈ ਲਹਿਣਾ ਜੀ ਨੇ ਹੱਥ ਜੋੜ ਕੇ ਨਿਮਰਤਾ ਸਾਹਿਬ ਬੇਨਤੀ ਕੀਤੀ, ਜੀ ਸੱਚੇ ਪਾਤਸ਼ਾਹ ਆਪ ਜੀ ਦੀ ਸਿੱਧਾਂ ਦੇ ਨਾਲ ਬੜੀ ਭਾਰੀ ਚਰਚਾ ਹੋਈ ਹੈ। ਉਹ ਚਰਚਾ ਸਮੇਰ ਪਰਬਤ ਤੇ ਹੋਈ ਤੇ ਫਿਰ ਅਚਲ ਸਾਹਿਬ ਅਚਲ ਬਟਾਲੇ ਉੱਥੇ ਹੋਈ। ਉਹ ਚਰਚਾ ਵਿੱਚ ਜਿਤਨੇ ਸਿੱਧਾਂ ਨਾਲ ਵਿਚਾਰਾਂ ਕਰਦਿਆਂ ਹੋਇਆਂ ਬਚਨ ਬਿਲਾਸ ਹੋਏ, ਉਹ ਮਹਾਰਾਜ ਜੀ ਕਿਰਪਾ ਕਰੋ ਅਸੀਂ ਸੁਣਨਾ ਚਾਹੁੰਦੇ ਹਾਂ ਕਿ ਕੈਸੇ ਉਹਨਾਂ ਦੇ ਪ੍ਰਸ਼ਨ ਸੀ, ਕਿਹੋ ਜਿਹਾ ਆਪ ਜੀ ਨੇ ਉੱਤਰ ਦਿੱਤਾ। ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜੋ ਸੁਮੇਰ ਪਰਬਤ ਤੇ ਵਾਰਤਾ ਹੋਈ ਅਤੇ ਜੋ ਅਚਲ ਬਟਾਲੇ ਸਮੁੱਚੇ ਰੂਪ ਦੇ ਅੰਦਰ, ਕਿਉਂਕਿ ਭਾਈ ਵਿਧੀ ਚੰਦ ਨੇ ਛੇਵੇਂ ਪਾਤਸ਼ਾਹ ਨੂੰ ਪ੍ਰਸ਼ਨ ਕੀਤਾ ਸੀ ਤੇ ਗੁਰੂ ਨਾਨਕ ਸਾਹਿਬ ਦੀ ਬਾਬਤ ਜਿਹੜੀ ਸਿੱਧਾਂ ਦੀ ਗੋਸ਼ਟ ਹੋਈ ਹੈ, ਮਹਾਰਾਜ ਸਾਹਿਬ ਨੇ ਹੀ ਉੱਤਰ ਦਿੱਤਾ ਸੀ। ਕਹਿੰਦੇ ਅਚਲ ਬਟਾਲੇ ਦੀ ਗੋਸ਼ਟ ਤੇ ਸੁਮੇਰ ਪਰਬ ਦੀ ਸਮੁੱਚੇ ਰੂਪ ਦੇ ਵਿੱਚ ਸਿੱਧ ਗੋਸ਼ਟ ਬਾਣੀ ਦੇ ਅੰਦਰ ਉਹੀ ਪ੍ਰਸ਼ਨ, ਦੋਨਾਂ ਥਾਵਾਂ ਦੀ ਜਿਹੜੀ ਇਹ ਚਰਚਾ ਹੋਈ ਹੈ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਹੇ ਬਾਬਾ ਬੁੱਢਾ ਸਾਹਿਬ, ਹੇ ਭਾਈ ਲਹਿਣਾ ਜੀ, ਜਦੋਂ ਅਸੀਂ ਸੁਮੇਰ ਪਰਬਤ ਦੇ ਉੱਤੇ ਗਏ ਹਾਂ ਸਾਨੂੰ ਵੇਖ ਕਰਕੇ, ਤੇ ਉਹਨਾਂ ਨੇ ਕਿਉਂਕਿ ਆਸਣ ਲਗਾ ਕੇ ਬੈਠੇ ਸੀ, ਉੱਤਰ ਪ੍ਰਸ਼ਨ ਉੱਥੇ ਹੋਏ, ਜੋ ਉੱਤਰ ਪ੍ਰਸ਼ਨ ਉਸ ਥਾਂ ਤੇ ਹੋਏ ਹੈ ਉਹ ਗੋਸ਼ਟ ਹੈ ਸਿੱਧਾਂ ਦੇ ਨਾਲ ਜਿਹੜੀ ਹੋਈ ਹੈ, ਉਹ ਅਸੀਂ ਤੁਹਾਨੂੰ ਸੁਣਾ ਦਿੰਦੇ। ਉੱਤਰ ਪ੍ਰਸ਼ਨ ਜਿਹੜੇ ਸਮੇਰ ਪਰਬਤ ਤੇ ਹੋਏ ਹੈ ਤੇ ਉਹ ਫਿਰ ਸਤਿਗੁਰੂ ਮਹਾਰਾਜ ਨੇ ਕਰਤਾਰਪੁਰ ਸਾਹਿਬ ਸੁਣਾਉਣਾ ਕੀਤੇ ਤੇ ਉਹਦੇ ਵਿੱਚ ਭਾਵੇਂ ਪੱਕੇ ਰੂਪ ਦੇ ਵਿੱਚ ਤਾਂ ਨਹੀਂ ਪਤਾ ਹੈ ਲਿਖਾਰੀ ਦਾ ਕੌਣ ਸੀ ਲਿਖਣ ਵਾਲਾ, ਕੁਝ ਪਤਾ ਚੱਲਦਾ ਹੈ ਕਿ ਅਜਿੱਤਾ ਰੰਧਾਵਾ ਜਿਹੜਾ ਇਹ ਗੋਸ਼ਟ ਜਦੋਂ ਕਰਤਾਰਪੁਰ ਸਾਹਿਬ ਬਚਨ ਸੁਣਾਏ ਬਾਣੀ ਦੀ ਲਿਖਤ ਅਜਿੱਤੇ ਰੰਧਾਵੇ ਨੇ ਕੀਤੀ ਜਾਂ ਮੈਂ ਕਿਸੇ ਹੋਰ ਸਿੱਖ ਨੇ ਕੀਤੀ ਹੋਵੇ ਜਿਹਦਾ ਕੋਈ ਪੱਕਾ ਪਤਾ ਤਾਂ ਨਹੀਂ ਹੈ। ਤੇ ਉਸ ਵੇਲੇ ਮਹਾਰਾਜ ਸਾਹਿਬ ਨੇ ਰਾਮਕਲੀ ਰਾਗ ਦੇ ਅੰਦਰ ਇਹ ਪਾਵਨ ਬਚਨ ਉਚਾਰਨ ਕੀਤੇ ਹੈ ਤੇ ਜਿਹੜੇ ਗੁਰੂ ਸਾਹਿਬ ਜੀ ਦੇ ਉੱਥੇ ਜਾਣ ਦੀ ਬਾਤ ਹੈ ਭਾਈ ਗੁਰਦਾਸ ਸਾਹਿਬ ਨੇ ਇਹ ਸਮੁੱਚੇ ਰੂਪ ਦੇ ਵਿੱਚ ਐਸੇ ਬਚਨ ਕਹੇ ਹੈ ਕਿ ਬਾਬੇ ਡਿੱਠੀ ਪ੍ਰਿਥਵੀ ਨਵੇਂ ਖੰਡ ਜਿੱਥੇ ਤੱਕ ਆਹੀ ਫਿਰ ਜਾਏ ਚੜਿਆ ਸਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ ਚੌਰਾਸੀ ਸਿੱਧ ਗੋਰ ਖਾਦ ਮਨ ਅੰਦਰ ਗਣਤੀ ਵਰਤਾਈ ਸਿੱਧ ਪੁੱਛਣ ਸੁਣ ਵਾਲਿਆ ਕੌਣ ਸਖਤ ਹੋਏ ਇੱਥੇ ਲਿਆਈ। ਮਹਾਰਾਜ ਦਾ ਉੱਤਰ ਸੀ ਹੁਣ ਜਪਿਆ ਪਰਮੇਸ਼ਵਰੋ ਭਾਉ ਪਸੰਗ ਤਾੜੀ ਲਾਈ ਆਖਣ ਸਿੱਧ ਸੁਣ ਵਾਲਿਆ ਆਪਣਾ ਨਾਂ ਤੁਮ ਦੇਹੋ ਬਤਾਈ ਬਾਬੇ ਆਖਿਆ ਨਾਥ ਜੀ ਨਾਨਕ ਨਾਮ ਜਪੇ ਗਤ ਪਾਈ ਨੀਚ ਕਹਾਏ ਊਚ ਕਰ ਆਈ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਇਹ ਜਿਹੜੀ ਸਾਰੀ ਵਾਰਤ ਹੈ ਫਿਰ ਪੁੱਛਣ ਸਿੱਧ ਨਾਨਕਾ ਮਾਤ ਲੋਕ ਵਿਚ ਕਿਆ ਵਰਤਾਰਾ ਸਭ ਸਿੱਧੀ ਇਹ ਬੂਝਿਆ ਕਲ ਤਾਰਨ ਨਾਨਕ ਅਵਤਾਰਾ। ਬਾਬੇ ਆਖਿਆ ਨਾਥ ਜੀ ਸੱਚ ਚੰਦਰਮਾ ਕੂੜ ਅੰਧਾਰਾ ਕੂੜ ਮਾਵਸ ਵਰਤਿਆ ਹਾਂ ਭਾਲਣ ਚੜਿਆ ਸੰਸਾਰਾ ਮੈਂ ਤਾਂ ਸੰਸਾਰ ਨੂੰ ਲੱਭਦਾ ਫਿਰਦਾ ਹਾਂ ਪਰ ਮੈਂ ਕੀ ਦੇਖਿਆ ਪਾਪ ਗਿਰਾ ਸੀ ਪ੍ਰਿਥਵੀ ਧੌਲ ਖੜਾ ਤਰ ਹੇਠ ਪੁਕਾਰਾ। ਫਿਰ ਸਿੱਧੇ ਤੌਰ ਕੇ ਸਿੱਧਾਂ ਨੂੰ ਕਹਿੰਦੇ ਸਿੱਧ ਸਭ ਬੈਠੇ ਪਰਬਤੀ ਜਿਨ੍ਹਾਂ ਲੋਕਾਂ ਨੂੰ ਭਲਾ ਕਰਨਾ ਸੀ ਲੋਕਾਂ ਦਾ ਤੁਸੀਂ ਪਰਬਤਾਂ ਦੀ ਬੈਠੇ ਹੋ ਕੌਣ ਜਗਤ ਕੋ ਪਾਰ ਉਤਾਰਾ। ਜੋਗੀ ਗਿਆਨ ਵਿਹੋਣਿਆ ਨਿਸ ਦਿਨ ਅੰਗ ਲਗਾਇਨ ਸਾਰਾ ਬਾਦ ਗੁਰੂ ਡੁੱਬਾ ਜਗ ਸਾਰਾ ਸੰਸਾਰ ਡੁੱਬ ਰਿਹਾ ਹੈ ਤੇ ਤੁਸੀਂ ਪਰਬਤਾਂ ਦੇ ਚੜੇ ਬੈਠੇ ਹੋ। ਤੇ ਇਹੋ ਮਹਾਰਾਜ ਸਾਹਿਬ ਜੀ ਨੇ ਉਹਨਾਂ ਦੇ ਨਾਲ ਇੱਥੋਂ ਹੀ ਇਹ ਵਿਚਾਰ ਸ਼ੁਰੂ ਹੁੰਦੇ ਆ। ਜਪਜੀ ਸਾਹਿਬ ਦੇ ਮੁੱਢ ਵਿੱਚ ਵੀ ਆਪ ਜੀ ਨੇ ਸਾਰੀ ਇਹ ਵਾਰਤਾ ਸੁਣੀ ਹੈ। ਤੋ ਇਸ ਦੇ ਵਿੱਚ ਇਹ ਇਸ ਬਾਣੀ ਦਾ ਸਿਰਲੇਖ ਹੈ ਸਿੱਧ ਗੋਸ਼ਟ ਤੇ ਇਹਨੂੰ ਉਚਾਰਨ ਕਰਨ ਲੱਗਿਆਂ ਵੀ ਤੇ ਐਸਾ ਸ਼ਬਦ ਨਾ ਬਣ ਜਾਵੇ ਵੀ ਗੋ ਸੱਟ ਅਲੱਗ ਅਲੱਗ ਹੋ ਜਾਵੇ। ਗੋਸ਼ਟ ਵਾ ਸਿੱਧੇ ਅੱਖਰ ਰੱਖਣੇ ਤੇ ਪੋਲਾ ਬੋਲਣੇ। ਸਿੱਧ ਗੋਸ਼ ਪਦ ਦੇ ਕੁਝ ਅਰਥ ਹਨ ਇਹ ਜ਼ਰੂਰੀ ਹੈ ਪਹਿਲਾਂ ਉਹ ਤੋਂ ਬਾਅਦ ਕਥਾ ਆਰੰਭ ਹੋਣੀ ਹੈ। ਸੰਸਕ੍ਰਿਤ ਵਿੱਚ ਸਿੱਧ ਦਾ ਸ਼ਬਦ ਹੈ ਇਹ ਲਫ਼ਜ਼ ਜਿਹੜਾ ਹੈ ਸੰਸਕ੍ਰਿਤ ਦੀਆਂ ਅਨੇਕਾਂ ਸਾਧ ਸੰਗਤ ਜਿਹੜੀਆਂ ਅੱਖਰਾਂ ਦੀਆਂ ਧਾਤੂਆਂ ਹਨ ਉਹ ਖਿੱਧ ਧਾਤੂ ਤੋਂ ਬਣਿਆ ਸ਼ਬਦ ਹੈ ਜਿਹਦੇ ਅਰਥ ਨੇ ਸਿਰੇ ਚੜ੍ਹਨਾ। ਇਹ ਸਿੱਧ ਲਫ਼ਜ਼ ਦੇ 34 ਅਰਥ ਬਣਦੇ ਨੇ ਜਿਨ੍ਹਾਂ ਵਿੱਚ ਕੋਈ ਨਾ ਕੋਈ ਭਾਵ ਸਿਰੇ ਚੜ੍ਹਨ ਦਾ ਝਲਕਾ ਦਿੰਦਾ ਸਿਰੇ ਤੱਕ। ਇਹਨਾਂ ਅਰਥਾਂ ਵਿੱਚ ਇੱਕ ਅਰਥ ਇਹ ਹੈ ਕਿ ਉਹ ਪੁਰਖ ਜਿਸ ਨੇ ਕਈ ਤਰ੍ਹਾਂ ਦੇ ਤਪ ਸਾਧਨ ਕਰਕੇ ਰਿੱਧੀਆਂ ਸਿੱਧੀਆਂ ਕਰਾਮਾਤਾਂ ਹਾਸਲ ਕਰ ਲਈਆਂ ਉਹਨਾਂ ਤੇ ਸਿਰੇ ਤੇ ਅਪੜਿਆ ਹੋਇਆ ਸ਼ਕਤੀਆਂ ਪੈਦਾ ਕਰ ਲਈਆਂ ਹੋਣ ਉਹਨਾਂ ਨੂੰ ਫਿਰ ਸਿੱਧ ਕਿਹਾ ਜਾਂਦਾ ਹੈ। ਤੇ ਪੰਜਾਬ ਦੇ ਵਿੱਚ ਗੋਰਖ ਵਾਲਾ ਜਿਹੜਾ ਮਤ ਹੈ ਗੋਰਖ ਮਤੀ ਹੈ ਇਹ ਬਹੁਤ ਮਤ ਬੜਾ ਪ੍ਰਧਾਨ ਹੈ ਜੋਗੀਆਂ ਦਾ। ਇਹ ਮਤ ਦੇ ਪੈਰੋਕਾਰ ਅਨੇਕਾਂ ਸਾਧਨਾਂ ਕਰਕੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਆਗੂ ਹੋ ਕੇ ਰਹਿੰਦੇ ਸਨ ਇਹਨਾਂ ਨੂੰ ਸਿੱਧ ਕਿਹਾ ਜਾਂਦਾ ਸੀ। ਅੱਜ ਕੱਲ੍ਹ ਵੀ ਕਿਤੇ ਨਾ ਕਿਤੇ ਸਾਧੂ ਜਿਹੜੇ ਨੇ ਉਹ ਸਿੱਧ ਨਾਮ ਦੇ ਪ੍ਰਸਿੱਧ ਹੋਏ ਭਾਵੇਂ ਕਿਸੇ ਮਤ ਦੇ ਵੀ ਹੋਣ ਉਹਨਾਂ ਨੂੰ ਸਿੱਧ ਕਿਹਾ ਜਾਂਦਾ ਹੈ। ਤੋ ਇਹਨਾਂ ਦੀ ਬਾਬਤ ਅਣਜਾਣ ਲੋਕ ਜਿਹੜੇ ਉਹਨਾਂ ਨੂੰ ਨਿਸ਼ਚਾ ਹੁੰਦਾ ਹੈ ਕਿ ਮਨ ਦੇ ਅੰਦਰ ਦੀ ਗੱਲ ਜਾਣ ਲੈਂਦੇ ਨੇ ਕਰਾਮਾਤੀ ਹੁੰਦੇ ਨੇ ਭੁੱਖ ਪਿਆਸ ਤੇ ਫਤਿਹ ਪਾਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਚ ਸਿੱਧ ਜਿਹੜਾ ਸ਼ਬਦ ਹੈ ਗੋਰਖ ਮਤ ਦੇ ਆਚਾਰੀਆ ਨੂੰ ਹੀ ਕਿਹਾ ਗਿਆ ਜੋ ਨਾਟਕ ਚੇੜ ਕਰਨ ਵਾਲੇ ਸਨ ਕੁਕਾਜ ਕਰਦੇ ਸੀ। ਇਹ ਤੋਂ ਛੁੱਟ ਭਾਵੇਂ ਸਿੱਧ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਹੋਰ ਬਹੁਤ ਸਾਰੇ ਪਦਾਂ ਦੇ ਵਿੱਚ ਇਹ ਜਿਹੜਾ ਹੋਰ ਥਾਂ ਤੇ ਵੀ ਇਹ ਪਦ ਦੀ ਵਰਤੋਂ ਕੀਤੀ ਗਈ ਹੈ ਪਰ ਆਮ ਕਰਕੇ ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ ਗੋਤ ਪ੍ਰਗਟ ਹੋਏ ਬੈਸਾਂ ਲੋਕ ਰਾਖੇ ਪਾਓ। ਇਹ ਤਾਂ ਸੀ ਸਿੱਧ ਸ਼ਬਦ। ਅੱਗੇ ਹੈ ਗੋਸ਼ਟ। ਗੋਸ਼ਟ ਪਦ ਸੰਸਕ੍ਰਿਤ ਦਾ ਲਫ਼ਜ਼ ਹੈ ਵੀ ਇਹਦੇ ਅਰਥ ਨੇ ਇਕੱਤਰ ਹੋਣ ਦੀ ਥਾਂ ਤੇ ਇਹਦੇ ਅਰਥ ਬਣਦੇ ਆ ਇਕੱਤਰਤਾ, ਸਮਾਗਮ, ਬਾਤਚੀਤ, ਚਰਚਾ, ਵਿਚਾਰ, ਭਾਵ ਕੀ ਵਿਚਾਰ ਵਟਾਂਦਰਾ, ਇਹਨੂੰ ਗੋਸ਼ਟ ਕਿਹਾ ਜਾਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਤਿਗੁਰਾਂ ਨੇ ਇਹ ਪਦ ਸੱਚ ਦੇ ਨਿਰਣੇ ਪ੍ਰਥਾਏ ਜਿਹੜੀ ਚਰਚਾ ਹੋਵੇ ਉਸ ਅਰਥ ਨੂੰ ਦੱਸਣ ਲਈ ਵਰਤੇ ਆ। ਜੋ ਸਿੱਧ ਗੋਸ਼ਟ ਅਰਥ ਹੋਇਆ ਉਹ ਚਰਚਾ ਜੋ ਸਿੱਧਾਂ ਦੇ ਨਾਲ ਹੋਈ, ਸਿੱਧ ਗੋਸ਼ਟ ਜੋ ਸਿੱਧ ਮੁਕਤ ਪੁਰਖਾਂ ਨਾਲ ਗੋਸ਼ਟ ਚਰਚਾ ਹੋਈ, ਇਸ ਕਰਕੇ ਇਸ ਬਾਣੀ ਦਾ ਨਾਮ ਸਿੱਧ ਗੋਸ਼ਟ ਹੋਇਆ। ਜੋ ਸਿੱਧ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਪ੍ਰੇਮੀ ਸਨ ਉਹਨਾਂ ਨੂੰ ਗੋ ਜਮਾ ਇਸ ਪਿਆਰੀ ਗੋ ਬਾਣੀ ਦੇ ਨਾਲ ਪ੍ਰਸ਼ਨ ਉੱਤਰ ਦੇਣੇ। ਕਹਿੰਦੇ ਸਿੱਧ ਗੋਸ਼ਟ ਕੈਸੀ ਰਚਨਾ ਹੈ, ਇਹ ਇੱਕ ਪ੍ਰਸ਼ਨ ਹੈ ਜਾਣਕਾਰੀ ਵਾਸਤੇ। ਇਹਦਾ ਉੱਤਰ ਇਹੀ ਹੈ ਵੀ ਰਸੀਏ ਜਿਹੜੇ ਕਵੀ ਸਨ ਉਹ ਕਈ ਵਾਰ ਇੱਕ ਰਚਨਾ ਆਪਣੇ ਮਨ ਦੇ ਰਸ ਭਰੇ ਉਛਾਲਿਆਂ ਵਿੱਚ ਲਿਖਿਆ ਕਰਦੇ ਸਨ। ਸਿੱਧ ਗੋਸ਼ਟ ਇਸ ਤਰ੍ਹਾਂ ਦੀ ਰਚੀ ਗਈ ਬਾਣੀ ਨਹੀਂ ਹੈ, ਪਰ ਇਹ ਤਾਂ ਪਰਸਪਰ ਚਰਚਾ ਹੋਈ ਹੈ ਤੇ ਉਸ ਫਿਰ ਕਿਸੇ ਰਸ ਅਰੂੜ ਅਵਸਥਾ ਵਿੱਚ ਲਿਖੀ ਗਈ ਬਾਣੀ ਹੈ, ਜਿਸ ਵਿੱਚ ਗੁਰੂ ਨਾਨਕ ਦੇਵ ਜੀ ਨੇ ਉਹ ਗਿਆਨ ਜੋ ਉਹਨਾਂ ਨੂੰ ਪਾਰ ਬ੍ਰਹਮ ਵਿੱਚ ਅਗਮ ਦੀ ਗਮਤਾ ਹੋਣ ਕਰਕੇ ਪ੍ਰਾਪਤ ਸੀ, ਸਿੱਧਾਂ ਦੀ ਪ੍ਰਸ਼ਨੋਤਰੀ ਵਿੱਚ ਉਹ ਪ੍ਰਕਾਸ਼ਿਤ ਹੋਇਆ। ਸਿੱਧ ਲੋਕ ਗੋਰਖ ਮਤ ਦੇ ਯੋਗੀ ਸਨ, ਇਸ ਗੱਲ ਨੂੰ ਭਾਈ ਗੁਰਦਾਸ ਦੀ ਰਚਨਾ ਵਿੱਚ ਆਪ ਜੀ ਸੁਣ ਚੁੱਕੇ ਹੋ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਨਾਟਕ ਚੇੜੇ ਕੀਏ ਕੁਕਾਜਾ, ਇਹ ਕੁਕਾਜ ਪਰਮੇਸ਼ਰ ਨੂੰ ਚੰਗਾ ਨਹੀਂ ਲੱਗਦਾ। ਇਸ ਕਰਕੇ ਗੋਰਖ ਮਤ ਦੇ ਜਿਹੜੇ ਯੋਗੀ ਸਨ ਤੇ ਇਹਨਾਂ ਲੋਕਾਂ ਦਾ ਰੱਬ ਪ੍ਰਾਪਤੀ ਦਾ ਜਿਹੜਾ ਆਦਰਸ਼ ਉਹ ਗਿਰ ਚੁੱਕਾ ਸੀ ਤੇ ਮਜ਼ਹਬ ਕੇਵਲ ਤੰਤਰ ਮੰਤਰ ਯੰਤਰਾਂ ਦੀਆਂ ਸ਼ਕਤੀਆਂ ਦੇ ਨਾਲ ਜਿਵੇਂ ਆਤਿਸ਼ਬਾਜ਼ੀਆਂ ਹੁੰਦੀਆਂ ਨੇ ਇਹ ਕਰਾਮਾਤਾਂ ਦਿਖਾ ਕੇ ਤੇ ਆਪਣੀਆਂ ਯੰਤਰ ਮੰਤਰਾਂ ਦੀਆਂ ਸ਼ਕਤੀਆਂ ਦੇ ਨਾਲ ਇਹ ਆਪਣੇ ਮਜ਼ਹਬ ਨੂੰ ਤੇ ਸੰਸਾਰ ਦੇ ਸਤਿਕਾਰ ਵਧਾਉਣ ਵਾਸਤੇ ਐਸਾ ਕੁਛ ਇਹ ਕਰਦੇ ਰਹੇ। ਇਹ ਤੱਤਵ ਗਿਆਨ ਉਹਨਾਂ ਸਿੱਧਾਂ ਨੂੰ ਮਹਾਰਾਜ ਸਾਹਿਬ ਨੇ ਦਿੱਤਾ ਇਹਦੇ ਵਿੱਚ ਕਿ ਤੁਸੀਂ ਗਲਤ ਰਸਤੇ ਤੇ ਹੋ। ਜੋ ਸਤਿਗੁਰੂ ਮਹਾਰਾਜ ਸਾਹਿਬ ਨੇ ਵਿਚਾਰ ਚਰਚਾ ਅਨੁਸਾਰ ਗਿਆਨ ਸਿੱਧਾਂ ਨੂੰ ਦਿੱਤਾ ਉਹ ਸਾਰੇ ਯੋਗ ਮਤ ਦੇ ਉਪਾਸਕਾਂ ਦੀ ਕਲਿਆਣ ਵਾਸਤੇ ਅਤੇ ਅਤ ਜ਼ਰੂਰੀ ਵੀ ਸੀ। ਇਸੇ ਕਰਕੇ ਚਰਚਾ ਕਲਮਬੰਦ ਕੀਤੀ ਗਈ ਹੈ। ਸਤਿਗੁਰੂ ਮਹਾਰਾਜ ਸਾਹਿਬ ਨੇ ਆਪ ਕੀਤੀ ਜਾਂ ਜਿੱਤੇ ਰੰਧਾਵੇ ਤੋਂ ਕਰਾਈ ਉਹ ਗੁਰੂ ਸਾਹਿਬ ਨੇ ਸਾਧ ਸਿੰਘ ਜੀ ਲਿਖਵਾਈ ਲਿਖਣ ਦੇ ਵਿੱਚ ਆਈ ਤੇ ਜਾਂ ਕਿਸੇ ਹੋਰ ਸਿੱਖ ਨੇ ਲਿਖੀ ਇਹਦੇ ਚ ਭਾਵੇਂ ਕੋਈ ਬਹੁਤੀ ਥੋ ਪਤਾ ਨਹੀਂ ਲੱਗਦਾ, ਪਰ ਬਾਣੀ ਹੋਂਦ ਵਿੱਚ ਆਈ ਲਿਖੀ ਗਈ ਮਹਾਰਾਜ ਦੀ ਹਜ਼ੂਰੀ ਵਿੱਚ ਲਿਖੀ ਰਾਮਕਲੀ ਰਾਗ ਦੇ ਅੰਦਰ ਅੰਕਿਤ ਕੀਤੀ ਗਈ। ਇਸ ਕਰਕੇ ਨਿਰਸੰਦੇਹ ਗੁਰੂ ਨਾਨਕ ਦੀ ਇਹ ਬਾਣੀ ਨਿਰਸੰਸੇ ਹੀ ਜਿਹਦੇ ਵਿੱਚ ਬਹੁਤ ਸਾਰਾ ਗਿਆਨ ਦਾ ਭੰਡਾਰਾ ਹੈ। ਸਿੱਧ ਗੋਸ਼ਟ ਬਾਣੀ ਦਾ ਸੰਗੀਤਕ ਪੱਖ ਵੀ ਹੈ। ਉਹ ਕੀ ਹੈ? ਸਤਿਗੁਰੂ ਜੀ ਨੇ ਇਹ ਬਾਣੀ ਰਾਮਕਲੀ ਰਾਗ ਵਿੱਚ ਉਚਾਰਨ ਕੀਤੀ ਹੈ, ਇਸ ਲਈ ਇਸ ਰਾਗ ਦੇ ਵਿੱਚ ਜਿਹੜੀ ਗਾਈ ਗਈ ਹੈ ਗਾਉਣ ਦੇ ਲਈ ਰਚੀ ਗਈ ਹੈ ਵੀ ਇਸ ਨੂੰ ਸੰਗੀਤ ਅਨੁਸਾਰ ਰਾਗ ਦੇ ਵਿੱਚ ਗਾ ਸਕਦੇ ਹੋ। ਰਾਗ ਦੇ ਕਈ ਮਤ ਨੇ, ਉਹਨਾਂ ਅਨੁਸਾਰ ਰਾਮਕਲੀ ਭਾਰ ਜਿਹਾ ਹੈ, ਜੈਸਾ ਕਿ ਭਾਰਤ ਮਤ ਅਨੁਸਾਰ ਇਹ ਹੰਡੋਲ ਦੀ ਰਾਗਣੀ ਹੈ, ਹਨੂਮਾਨ ਮਤ ਵਿੱਚ ਸ੍ਰੀ ਰਾਗ ਦੀ ਰਾਗਣੀ ਹੈ ਤੇ ਭਰਵੀ ਪਾਸ ਤੇ ਹੰਡੋਲ ਦਾ ਮੇਲ ਤੇ ਸ੍ਰੀ ਰਾਗ ਦੀ ਛਾਇਆ ਹੈ। ਕਾਨੂੰਨੇ ਮੌਸਿਕੀ ਇਹਦੇ ਵਿੱਚ ਦੱਸਿਆ ਹਨੂਮਤ ਮਤ ਅਨੁਸਾਰ ਕਿ ਹੰਡੋਲ ਦੀ ਰਾਗਣੀ ਹੈ। ਰਾਗਰਣ ਦੇ ਮਤ ਵਿੱਚ ਇਹ ਪੰਚਮ ਦੀ ਰਾਗਣੀ ਕਹੀ ਹੈ। ਲਲਿਤ, ਰੇਵਾ, ਭੀਮ, ਪਲਾਸੀ ਦਾ ਮੇਲ ਹੈ। ਸਿੱਧ ਸਾਰਸੁਤ ਮਤ ਨੇ ਵੀ ਇਸ ਨੂੰ ਹਿੰਡੋਲ ਦੀ ਰਾਗਣੀ ਹੀ ਮੰਨਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਗੀਤ ਪਰ ਜਿਹੜੀ ਖੋਜ ਸੱਚਖੰਡ ਵਾਸੀ ਡਾਕਟਰ ਚਰਨ ਸਿੰਘ ਜੀ ਨੇ ਕੀਤੀ ਹੈ ਉਹ ਰਾਮਕਲੀ ਨੂੰ ਭਿੰਨ ਰਾਗਣੀ ਦੱਸਦੇ ਹੈ। ਉਹ ਸੰਕਰਾ ਭਰਨਨ ਅਡਾਲਾ ਸੋਠ ਮੇਲੇ ਤੋਂ ਬਣਦੇ ਇਸ ਤਰ੍ਹਾਂ ਲਿਖਦੇ ਨੇ ਤੇ ਇਹਦੇ ਸਾਥ ਹੀ ਰਾਮ ਕਰੀ ਸ਼ਬਦ ਵੀ ਆਉਂਦਾ ਹੈ। ਗੁਰਮਤ ਦੇ ਵਿੱਚ ਤਾਂ ਰਾਮਕਲੀ ਆਊਗਾ, ਰਾਮਕਲੀ ਇੱਕੋ ਹੀ ਗੱਲ ਹੈ, ਪਰ ਇਹਦੇ ਨਾਲ ਤੀਸਰਾ ਇੱਕ ਜਿਹੜਾ ਰਾਮਗਿਰੀ ਹੈ ਉਹ ਰਾਗਣੀ ਹੋਰ ਹੈ, ਅਲੱਗ ਹੈ, ਜੋ ਇਸ ਤੋਂ ਵੱਖਰੀ ਹੈ। ਰਾਮਕਲੀ ਦੇਖਣੀ ਕੇਵਲ ਗੁਰਮਤ ਸੰਗੀਤ ਵਿੱਚ ਹੈ, ਹੋਰਾਂ ਮਤਾਂ ਵਿੱਚ ਨਹੀਂ ਹੈ। ਸਾਡੇ ਜਿਹੜੇ ਰਬਾਬੀ ਰਾਗੀ ਉਹ ਰਾਮਕਲੀ ਨੂੰ ਇਸ ਤਰ੍ਹਾਂ ਗਾਉਂਦੇ ਹੈ ਤੇ ਉਹਨਾਂ ਨੇ ਸਾਧ ਸਿੰਘ ਜੀ ਇਸ ਦਾ ਸਾ ਮਾ ਪਾ ਮਾ ਧਾ ਸਾ ਨੀ ਸਾ ਪਾ ਮਾ ਗਾ ਰੇ ਸਾ ਧਾ ਪਾ ਮਾ ਪਾ ਜਾਂ ਮਾ ਗਾ ਰੇ ਸਾ ਸਾ ਰੇ ਗਾ ਮਾ ਪਾ ਚਾ ਛਾ ਇਹਦੇ ਨਾਲ ਫਿਰ ਮਾਂ ਪਾ ਨੀ ਦਾ ਪਾ ਸਾ ਰੇ ਸਾ ਗਾ ਰੇ ਸਾ ਗਾ ਮਾਂ ਪਾ ਇਸ ਪ੍ਰਕਾਰ ਦੀਆਂ ਸੁਰਾਂ ਗਾਉਣ ਦਾ ਜਿਹੜਾ ਵਕਤ ਹੈ ਅੰਮ੍ਰਿਤ ਵੇਲਾ ਰੱਖਦੇ ਹੈ ਤੇ ਕਈ ਆਸਾ ਦੀ ਵਾਰ ਵਿਚ ਰਾਮ ਕਲੀ ਦਾ ਅੰਸ ਮੇਲ ਲੈਂਦੇ ਹੈ। ਇਹ ਸਾਡੇ ਸੰਗੀਤਕਾਰ ਜਿਹੜੇ ਨੇ ਐਸਾ ਇਸਦਾ ਇਹ ਸੰਗੀਤਕ ਪੱਖ ਵੀ ਹੋਇਆ ਸਿੱਧ ਸ਼ਬਦ ਦੇ ਅਰਥ ਵੀ ਹੋਏ ਤੇ ਗੋਸ਼ਤ ਸ਼ਬਦ ਦੇ ਵੀ ਅਰਥ ਹੋਏ। ਹੁਣ ਸਿੱਧ ਗੋਸ਼ਤ ਨਾਮ ਦੇ ਅਰਥ ਹੋ ਲਿਆ ਆਓ ਜਿਸ ਪ੍ਰਕਾਰ ਹੁਣ ਸਮੁੱਚੇ ਰੂਪ ਦੇ ਵਿਚ ਤੇ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਆ ਸੁਣਨਾ ਕਰੋ ਜੀ।
ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਤ।
ਰਾਮ ਕਲੀ ਰਾਗਣੀ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਪਹਿਲੇ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਧ ਗੋਸ਼ਤ ਨਾਮੇ ਇਹ ਬਾਣੀ ਉਚਾਰਨ ਕਰਦੇ ਹਨ ਤੇ ਪਹਿਲਾਂ ਵਸਤੂ ਨਿਰਦੇਸ਼ਕ ਮੰਗਲ ਕਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਿਗੁਰੂ ਮਹਾਰਾਜ ਸਾਹਿਬ ਜੀ ਪਾਵਨ ਅੰਮ੍ਰਿਤ ਬਚਨ ਜਿਹੜਾ ਹੈ ਇਹ ਸਾਧ ਸੰਗਤ ਜੀ ਉਚਾਰਨ ਕਰਦੇ ਹੈ। ਇਹਦੇ ਵਿਚ ਮਹਾਰਾਜ ਸਾਹਿਬ ਜੀ ਨੇ ਜੋ ਪਾਵਨ ਬਚਨ ਉਚਾਰਨ ਕੀਤਾ ਪਹਿਲਾਂ ਮੰਗਲ ਕੀਤਾ ਹੈ। ਮੰਗਲ ਦੇ ਵਿਚ ਮਹਾਰਾਜ ਨੇ ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਇਹ ਮੰਗਲ ਕੀਤਾ ਹੈ। ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰ ਪ੍ਰਸਾਦ ਉਹੀ ਅਰਥ ਨੇ ਜਿਹੜੇ ਵਾਰ ਵਾਰ ਸੁਣਦੇ ਆ ਰਹੇ ਹੋ ਤੇ ਮਹਾਰਾਜ ਸਾਹਿਬ ਇਹ ਮੰਗਲ ਕਰਕੇ ਫਿਰ ਹੁਣ ਮਹਾਰਾਜ ਸਾਹਿਬ ਜੀ ਉਹ ਵਾਰਤਾ ਦੱਸਦੇ ਆ ਕਿ ਹੇ ਭਾਈ ਲਹਿਣਾ ਜੀ ਹੇ ਬਾਬਾ ਬੁੱਢਾ ਸਾਹਿਬ ਜਦੋਂ ਅਸੀਂ ਸੁਮੇਰ ਪਰਬਤ ਦੇ ਉੱਤੇ ਗਏ ਸਿੱਧਾਂ ਨੇ ਆਪੋ ਆਪਣਾ ਮਾਣ ਸਤਿਕਾਰ ਉਹਨਾਂ ਨੂੰ ਹਫੜਾ ਦਫੜੀ ਪੈ ਗਈ ਤੇ ਗੋਰਖਨਾਥ ਨੇ ਬੜੀਆਂ ਕਰਾਮਾਤਾਂ ਵਾਲੇ ਸਿੱਧਾਂ ਨੂੰ ਭੇਜਿਆ ਸੀ ਵੀ ਨਾਨਕ ਤਪਾ ਜੀ ਕਿਉਂਕਿ ਭਰਥਰੀ ਨੇ ਗੋਪੀ ਚੰਦ ਨੇ ਦੱਸ ਦਿੱਤਾ ਸੀ ਵੀ ਤੁਸੀਂ ਜਿਨ੍ਹਾਂ ਨੂੰ ਚਰਚਾ ਕਰਨ ਚ ਹਰਾਉਣਾ ਚਾਹੁੰਦੇ ਹੋ ਉਹ ਆਪ ਹੀ ਆ ਰਹੇ ਹਨ ਤੁਹਾਡੇ ਕੋਲ। ਗੋਰਖ ਭੈ ਪੀਤ ਸੀ ਗੁਰੂ ਨਾਨਕ ਸਾਹਿਬ ਤੋਂ ਉਹਨੇ ਸਿੱਧ ਭੇਜੇ ਵੀ ਜਾਓ ਜਾਂ ਤਾਂ ਕਰਾਮਾਤ ਦਿਖਾ ਕੇ ਚੇਲਾ ਬਣਾਓ ਤੇ ਨਹੀਂ ਡਰਾ ਕੇ ਵਾਪਸ ਕਰ ਦੋ। ਬਹੁਤ ਕੁਛ ਹੋਇਆ ਜਿਸ ਬੇੜੀ ਚ ਬੈਠੇ ਸੀ ਬੇੜੀ ਡੋਬਣ ਲੱਗੇ ਪਰਬਤ ਕਮਾਏ ਬਹੁਤ ਕੁਛ ਕਰਿਆ ਪਰ ਕੁਛ ਨਹੀਂ ਚੱਲੀ। ਫਿਰ ਜਦੋਂ ਮਹਾਰਾਜ ਸਾਹਿਬ ਜੀ ਉੱਥੇ ਪਹੁੰਚੇ ਤੇ ਉਹਨਾਂ ਨੇ ਪੁੱਛਿਆ ਵੀ ਤੁਸੀਂ ਸਿੱਧ ਪੁੱਛਣ ਸੁਣ ਵਾਲਿਆ ਕੌਣ ਸ਼ਕਤ ਤੋਂ ਇੱਥੇ ਲਈ ਕਿਹੜੀ ਸ਼ਕਤੀ ਤੈਨੂੰ ਇੱਥੇ ਲੈ ਆਈ ਹੈ? ਮਹਾਰਾਜ ਦਾ ਇੱਕੋ ਉੱਤਰ ਸੀ ਹਉਂ ਜਪਿਆ ਪਰਮੇਸ਼ਵਰੋ ਭਾਉ ਪਤ ਸੰਤਾੜੀ ਲਾਈ ਮੈਨੂੰ ਪਰਮੇਸ਼ਵਰ ਲਾਇਆ ਆ ਉਹਦੀ ਸ਼ਕਤੀ ਨਾਲ ਮੈਂ ਆਇਆ ਜਣਾਇਆ ਹੀ ਨਹੀਂ ਵੀ ਮੇਰੀ ਸ਼ਕਤੀ ਹੈ। ਹੁਣ ਸਿੱਧਾਂ ਨੇ ਕਿ ਮਹਾਰਾਜ ਕਹਿੰਦੇ ਜਦੋਂ ਅਸੀਂ ਉੱਥੇ ਪਹੁੰਚੇ ਉਹਨਾਂ ਨੇ ਆਪੋ ਆਪਣਿਆਂ ਸਤਿਕਾਰ ਦੇ ਵਾਸਤੇ ਵੀ ਇਹਨਾਂ ਦੀ ਉਮਰ ਬੜੀ ਛੋਟੀ ਹੈ ਸਾਡੀ ਉਮਰ ਬੜੀ ਲੰਮੀ ਹੈ ਇਹ ਤਪਾ ਜੀ ਆ ਰਹੇ ਨਾਨਕ ਤਪਾ ਜੀ ਵੀ ਸਾਡੇ ਇਕੱਲੇ ਇਕੱਲੇ ਦੇ ਪੈਰੀ ਹੱਥ ਲਾਉਣਗੇ। ਇਹ ਉਹਨਾਂ ਨੂੰ ਚਸਕਾ ਪਿਆ ਹੋਇਆ ਸੀ ਪੈਰੀ ਹੱਥ ਲਵਾਉਣ ਦਾ ਜਿਸ ਕਰਕੇ ਫਿਰ ਉਹਨਾਂ ਨੇ ਆਪਣੇ ਆਪਣੇ ਆਸਣ ਜਿਹੜੇ ਸਵਾਰ ਕੇ ਬੈਠ ਗਏ। ਕਿਸੇ ਨੇ ਮਿਰਗਸ਼ਾਲਾ ਵਿਛਾਈ ਕਿਸੇ ਨੇ ਸ਼ੇਰ ਦੀ ਖੱਲ ਕਿਸੇ ਨੇ ਕੁਸਾ ਦਾ ਆਸਣ ਹੈ ਤੇ ਇਉਂ ਫਿਰ ਵੱਖਰੇ ਵੱਖਰੇ ਆਸਣ ਲਾ ਕੇ ਬਹਿ ਗਏ। ਗੋਰਖਨਾਥ ਸਮੇਤ ਸਾਰੇ ਸਿੱਧ ਜਿਹੜੇ ਸੀ ਉਹਨਾਂ ਦੀ ਇਹ ਸਭਾ ਲੱਗੀ ਹੋਈ ਹੈ। ਮਹਾਰਾਜ ਕਹਿੰਦੇ ਅਸੀਂ ਉੱਥੇ ਪਹੁੰਚ ਗਏ ਤੇ ਉਹ ਵਾਰਤਾ ਹੁਣ ਇੱਥੇ ਮਹਾਰਾਜ ਸਾਹਿਬ ਜੀ ਦੱਸ ਰਹੇ ਹਨ।
ਸਿੱਧ ਸਭਾ ਕਰ ਆਸਣ ਬੈਠੇ।
ਕਹਿੰਦੇ ਫਿਰ ਅਸੀਂ ਜਦੋਂ ਉੱਥੇ ਸੁਮੇਰ ਪਰਬਤ ਦੇ ਉੱਤੇ ਚਲੇ ਗਏ ਤੇ ਉੱਥੇ ਸਿੱਧਾਂ ਦੀ ਸਭਾ ਲੱਗੀ ਹੋਈ ਹੈ। ਸਭਾ ਜਿਹੜੀ ਹੈ ਨੌ ਦਸ ਦਸ ਗਿਆਰਾਂ ਪ੍ਰਕਾਰ ਦੀ ਹੈ ਉਹ ਆਪਾਂ ਇਹਦੇ ਪੰਕਤੀ ਦੇ ਪਹਿਲਾਂ ਅਰਥ ਕਰ ਲਈਏ ਜਾਂ ਫਿਰ ਇਹ ਵੀ ਹੈ ਵੀ ਪਹਿਲਾਂ ਵੀ ਇਹ ਵਿਚਾਰ ਇਹਦੀ ਹੋ ਸਕਦੀ ਹੈ ਪਰ ਕਈ ਵਾਰ ਫਿਰ ਇਹ ਹੁੰਦਾ ਵੀ ਉਸ ਵਿਚਾਰ ਦੇ ਵਿੱਚ ਅਰਥ ਦਾ ਭਾਵ ਨਾ ਕੋਈ ਰਹਿ ਜਾਏ। ਸੁਮੇਰ ਪਰਬ ਦੇ ਉੱਤੇ ਆਪੋ ਆਪਣੇ ਆਸਣ ਜਾਣੀ ਬੈਠਣ ਦਾ ਜਿਹੜਾ ਤਰੀਕਾ ਹੈ ਉਹਦੇ ਨਾਲ ਬੈਠ ਗਏ ਸਿੱਧ ਸਭਾ ਕਰ ਆਪਣੀ ਸਭਾ ਲਾਈ ਹੋਈ ਹੈ ਉਹਨਾਂ ਦੇ।
ਸਿੱਧ ਸਭਾ ਕਰ ਆਸਣ ਬੈਠੇ।
ਸਾਰੇ ਸਿੱਧ ਸੁਮੇਰ ਪਰਬ ਦੇ ਉੱਤੇ ਸਭਾ ਲਾ ਕਰਕੇ ਇਕੱਤਰਤਾ ਕਰਕੇ ਆਸਣਾਂ ਦੇ ਉੱਤੇ ਬੈਠੇ ਆਸਣ ਕਰ ਕਰਕੇ ਬੈਠੇ ਹੋਏ ਹਨ।
ਸੰਤ ਸਭਾ ਜੈਕਾਰੋ
ਤੇ ਅਸੀਂ ਇਹ ਵਚਨ ਕਹੇ ਕਿ ਸਾਰੇ ਸੰਤਾਂ ਦੀ ਸਭਾ ਨੂੰ ਜੈਕਾਰੋ। ਜੈਕਾਰੋ ਦਾ ਮਤਲਬ ਨਮਸਕਾਰ ਹੈ। ਸੰਤਾਂ ਦੀ ਸਭਾ ਦੀ ਜੈ ਜੈਕਾਰ ਹੋਵੇ ਜੀ। ਸਭਾ ਜਿਹੜੀਆਂ ਨੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਰੱਬ ਦੀ ਸਭਾ ਹੈ ਉਹ ਹੈ ਬੜੀ ਅਸਚਰਜ। ਗੁਰਬਾਣੀ ਦੇ ਜਿਹੜੀਆਂ ਸਭਾ ਲਿਖੀਆਂ ਨੇ ਉਹਨਾਂ ਤੇ ਆਪਾਂ ਥੋੜੀ ਜਿਹੀ ਝਾਤ ਮਾਰ ਲਈਏ। ਮਹਾਰਾਜ ਸਾਹਿਬ ਕਹਿੰਦੇ ਪਾਰ ਬ੍ਰਹਮ ਕੀ ਅਚਰਜ ਸਭਾ, ਪਰਮਾਤਮਾ ਦੀ ਜਿਹੜੀ ਸਭਾ ਹੈ ਉਹ ਬੜੀ ਅਚਰਜ ਹੈ ਉਹਦੇ ਬਾਰੇ, ਕਿਉਂਕਿ ਪਰਮਾਤਮਾ ਦਾ ਰੂਪ ਰੇਖ ਨਹੀਂ ਕੋਈ, ਰੂਪ ਨਾ ਰੇਖਣਾ ਰੰਗ ਛਿਤਰੇ ਹੁਣ ਤੇ ਪੁਰਬ ਪਿੰਨ, ਉਹਦੀ ਸਭਾ ਵੀ ਤਾਂ ਉਸੇ ਤਰ੍ਹਾਂ ਦੀ ਹੋਣੀ ਹੈ। ਉਸੇ ਨਿਰਾਕਾਰ ਦਾ ਸਰਗੁਣ ਸਰੂਪ ਗੁਰੂ ਸਾਹਿਬ ਨੇ, ਕਿਉਂਕਿ ਨਿਰਗੁਣੀ ਆਪ ਸਰਗੁਣ ਵੀ ਹੋਈ, ਸਰਗੁਣ ਸਰੂਪ ਦੇ ਵਿੱਚ ਗੁਰੂ ਸਾਹਿਬ ਨੇ ਆਪ ਨਾਰਾਇਣ ਕਲਾ ਤਰਜ ਕਿਵੇਂ ਪਰਵਰਿਓ। ਫਿਰ ਭਾਈ ਗੁਰੂ ਦੀ ਸਭਾ, ਸਭਾ ਇਕੱਤਰਤਾ ਜਿੱਥੇ ਗੁਰੂ ਸਾਹਿਬ ਬੈਠਦੇ ਹੈ ਉਪਦੇਸ਼ ਦੇਣ ਵਾਸਤੇ ਤਾਰਨ ਵਾਸਤੇ, ਤੇ ਉਹਨੂੰ ਗੁਰੂ ਦੀ ਸਭਾ ਕਿਹਾ ਜਾਂਦੀ। ਉਹਦਾ ਪ੍ਰਮਾਣ ਹੈ, ਇੱਕ ਇੱਕ ਤੁਕ ਆਪਾਂ ਪ੍ਰਮਾਣ ਵਜੋਂ ਵਰਦੇ ਹਾਂ। ਇਹੋ ਜਿਹੀਆਂ ਸੈਂਕੜੇ ਤੁਕਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਅਨੇਕਾਂ ਹੀ ਮਿਲ ਸਕਦੀਆਂ ਹਨ। ਗੁਰਸਭਾ ਏਵ ਨਾ ਪਾਈ ਹੈ, ਨਾ ਨੇੜੇ ਨਾ ਦੂਰ, ਇਹ ਗੁਰਸਭਾ ਦਾ ਪ੍ਰਮਾਣ ਹੈ। ਫਿਰ ਗੁਰੂ ਦੇ ਕੋਲ ਸਿੱਖਾਂ ਦੀ ਸਭਾ, ਸਿੱਖ ਬੈਠਦੇ, ਸਿੱਖ ਸਭਾ ਕਿਹੜੀ ਹੁੰਦੀ ਹੈ? ਸਿੱਖ ਸਭਾ ਦੀਖਿਆ ਕਾ ਭਾਓ, ਜਿੱਥੇ ਪ੍ਰੇਮ ਦੇ ਸਹਿਤ ਸਿਕਸ਼ਾ ਲਈ ਜਾਵੇ ਉਹ ਸਿੱਖਾਂ ਦੀ ਇਕੱਤਰਤਾ ਨੂੰ ਸਿੱਖਾਂ ਦੀ ਸਭਾ ਕਿਹਾ ਜਾਂਦਾ। ਹੁਣ ਇਸੇ ਨੂੰ ਸਿੰਘ ਸਭਾ ਕਹਿਣ ਲੱਗ ਪਏ, ਸਿੱਖਾਂ ਤੋਂ ਹੀ ਸਿੰਘ ਸਭਾ, ਸਿੱਖ ਤੋਂ ਹੀ ਸਿੰਘ ਸ਼ਬਦ ਅੱਗੇ ਹੋਇਆ ਨਾ, ਹੁਣ ਸਿੰਘ ਸਭਾ ਪ੍ਰਚਲਿਤ ਹੈ ਸ਼ਬਦ, ਪਰ ਗੁਰਬਾਣੀ ਚ ਸਿੱਖ ਸਭਾ। ਇਸ ਦੇ ਅੱਗੇ ਹੈ ਜਿਹੜੀ ਸਾਧ ਸਿੰਘ ਜੀ ਸਾਧ ਸਭਾ, ਪਹਿਲੀ ਪਾਰ ਬ੍ਰਹਮ ਦੀ ਸਭਾ, ਦੂਜੀ ਗੁਰੂ ਦੀ ਸਭਾ, ਤੀਸਰੀ ਸਿੱਖਾਂ ਦੀ ਸਭਾ, ਚੌਥੀ ਸਾਧ ਸਭਾ। ਸਾਧ ਜਿਹੜੀ ਸਭਾ ਹੈ ਉਹ ਸਾਧ ਸਿੰਘ ਐਸਾ ਵੀ ਸਾਧਕ ਲੋਕ ਨੇ ਜਿਹੜੇ ਸਾਧਨਾ ਕਰਨ ਵਾਲੇ ਨਾਨਾ ਤਰ੍ਹਾਂ ਦੇ। ਸਾਧ ਸਭਾ ਮਹਿ ਆਨੰਦ ਵਿਸਰਾਮ, ਉਹ ਬੜਾ ਆਨੰਦ ਹੈ ਸਾਧਨਾ ਕਰਨ ਵਾਲੇ ਨੇ ਰੱਬ ਦੀ ਪ੍ਰਾਪਤੀ ਦੇ। ਇਹ ਚੌਥੀ ਸਭਾ। ਪੰਜਵੀਂ ਸਭਾ ਹੈ ਸੰਤਾਂ ਦੀ ਸਭਾ, ਕਿਉਂਕਿ ਜੇ ਕਹੀ ਵੀ ਸਾਧ ਤੇ ਸੰਤ ਇਹ ਇੱਕੋ ਹੀ ਗੱਲ ਹੈ ਨਹੀਂ ਪਾਏ। ਮਹਾਰਾਜ ਸਾਹਿਬ ਨੇ ਨਿਰਣਾ ਕੀਤਾ, ਰਹਿਓ ਸੰਤ ਹੋ ਟੋਲ, ਸਾਧ ਬਹੁ ਤੇਰੇ ਡਿੱਠੇ, ਇੱਕ ਕਿਵੇਂ ਹੋਜੂ? ਫਰਕ ਹੈ। ਸੰਤ ਹੈ ਜਿਹੜਾ ਅੱਠੇ ਪਹਿਰ ਸਾਸਗਰਾ ਜਪਣ ਵਾਲਾ, ਪੂਰਨ ਸੰਤ ਹੈ ਜਿਹਨਾਂ ਸਾਸਗਰਾਸ ਵਾਹਿਗੁਰੂ ਮਿਲਦਾ ਵਿਸਰਦਾ ਨਹੀਂ ਹੈ। ਤੋ ਇਸ ਕਰਕੇ ਜਿਹਨਾਂ ਸਾਸਗਰਾਸ ਨਾਲ ਵੀ ਸਹਿਰਨਾਮਾ ਮਨਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ, ਉਹਨਾਂ ਦੀ ਵੀ ਸਭਾ ਹੈ ਜਿੱਥੇ ਇਹੋ ਜਿਹੀ ਅਵਸਥਾ ਵਾਲੇ ਇਕੱਠੇ ਹੋ ਜਾਣ। ਉਹ ਸੰਤ ਸਭਾ ਕੋ ਸਦਾ ਜੈਕਾਰ, ਇੱਥੇ ਵੀ ਸੰਤ ਸਭਾ ਜੈਕਾਰ ਉਹ ਕਿਹਾ। ਤੇ ਇੱਕ ਹੁੰਦੀ ਹੈ ਸਾਸੀ ਹੰਸਾਂ ਦੀ ਸਭਾ। ਹੰਸ ਕੌਣ? ਇਹ ਹੰਸਾਂ ਤੋਂ ਪ੍ਰਮਾਣ ਲਿਆ, ਜਿਵੇਂ ਹੰਸ ਦੁੱਧ ਪਾਣੀ ਨੂੰ ਅਲੱਗ ਕਰ ਦਿੰਦਾ ਚੁੰਜ ਪਾ ਕੇ, ਜਿਹੜੇ ਤਤਵੇ ਤੇ ਮਹਾਂਪੁਰਸ਼, ਇਹ ਨੇੜੇ ਤੇੜੇ ਅਰਥ ਹੈ, ਬ੍ਰਹਮ ਗਿਆਨੀ ਸਤਪੁਰਸ਼ ਜਿਨ੍ਹਾਂ ਨੇ ਸਤ ਚੇਤਨ ਆਨੰਦ ਬ੍ਰਹਮ ਨੂੰ ਗ੍ਰਹਿਣ ਕਰ ਲਿਆ ਦੁੱਧ ਰੂਪ ਨੂੰ, ਤੇ ਨਾਮ ਤੇ ਮਾਇਆ ਦੀ ਅੰਸਾਂ ਨੂੰ ਛੱਡ ਦਿੱਤਾ। ਉਹ ਹੰਸ ਬਿਰਤੀ ਵਾਲੇ ਤਤਵੇਤਿਆਂ ਦੀ ਇਕੱਤਰਤਾ ਹੋਣੀ, ਤੇ ਉਹਨਾਂ ਨੂੰ ਸਾਧ ਸਿੰਘ ਜੀ ਹੰਸ ਸਭਾ ਕਿਹਾ ਜਾਂਦਾ। ਤੋ ਇਸ ਪ੍ਰਕਾਰ ਜਾਂ ਹੰਸ ਸਭਾ ਵਿਚਾਰ ਕਰ ਦੇਖਿਆ ਤਾਂ ਬੱਗਾਂ ਨਾਲ ਜੋੜ ਕਦੇ ਨਾ ਆਵੇ। ਤੋ ਇਸ ਕਰਕੇ ਜਿਵੇਂ ਪਾਰਵਰਨ ਦੀ ਪਹਿਲੀ ਸਭਾ, ਗੁਰਾਂ ਦੀ ਸਭਾ, ਸਿੱਖਾਂ ਦੀ ਸਭਾ, ਸਾਧ ਸਭਾ ਚੌਥੀ ਹੋ ਗਈ, ਪੰਜਵੀਂ ਸੰਤਾਂ ਦੀ ਸਭਾ ਹੋ ਗਈ, ਤੇ ਛੇਵੀਂ ਹੰਸਾਂ ਦੀ ਜਿਹੜੀ ਤਤਵੇ ਤੇ ਮਹਾਂਪੁਰਸ਼ਾਂ ਦੀ। ਜਾਂ ਹੰਸ ਸਭਾ ਵਿਚਾਰ ਕਰ ਦੇਖਣ ਤਾਂ ਬੱਗਾਂ ਨਾਲ ਜੋੜ ਕਦੇ ਨਾ ਆਵੇ। ਇਸ ਤੋਂ ਅੱਗੇ ਸਾਸ ਜੀ ਹੈਗੀ ਹੈ ਸੱਤਵੀਂ ਸਭਾ ਹੈ ਜਿਹੜੀ, ਸੱਚ ਸਭਾ ਦੀਵਾਨ ਸੱਚ ਸੱਚੇ ਪਹਿ ਧਰਿਓ, ਨਿਰੋਲ ਹੀ ਸੱਚ ਬੋਲਣ ਵਾਲਿਆਂ ਦੀ ਇਕੱਤਰਤਾ। ਅੱਗੇ ਸਾਸ ਸਿੰਘ ਜੀ ਤਖ਼ਤ ਸਭਾ, ਉਹਨੂੰ ਕਹਿੰਦੇ ਇਹ ਅੱਠਵੀਂ ਹੈ। ਤਖ਼ਤ ਸਭਾ ਮੰਡਨ ਦੋ ਲੀਚੇ, ਤੇ ਜਿਵੇਂ ਹੁਣ ਆਪਣੇ ਮਤ ਅਨੁਸਾਰ ਜੇ ਇਹਨੂੰ ਗੱਲ ਨੂੰ ਸਮਝੀਏ, ਪੁਰਾਤਨ ਸਮੇਂ ਅਨੁਸਾਰ ਤਾਂ ਦੀ ਤਖ਼ਤਾਂ ਦੇ ਰਾਜੇ ਉਹ ਸਭਾ ਕਰਨ ਜਿਹਦੇ ਚ ਵਜ਼ੀਰ ਨਾ ਕੋਲ ਹੋਵੇ, ਕੋਈ ਇਕੱਲੇ ਰਾਜੇ ਹੀ ਰਾਜੇ ਹੋਣ, ਉਹਨਾਂ ਨੂੰ ਤਖ਼ਤਾਂ ਦੀ ਸਭਾ ਕਹਿ ਦਿੰਦੇ, ਤਖ਼ਤ ਸਭਾ ਮੰਡਨ ਦੋ ਲੀਚੇ। ਹੁਣ ਆਪਣੇ ਸਿੱਖ ਧਰਮ ਅਨੁਸਾਰ ਵੀ ਪੰਜੇ ਤਖ਼ਤਾਂ ਦੇ ਜਥੇਦਾਰ ਬਹਿ ਕੇ ਫੈਸਲਾ ਲੈਣ, ਇਹ ਤਖ਼ਤਾਂ ਦੀ ਸਭਾ ਹੋਈ, ਜਿਵੇਂ ਸਿੱਖਾਂ ਦੀ ਸਭਾ ਹੋਈ ਸੀ, ਇਹ ਤਖ਼ਤਾਂ ਦੀ ਸਭਾ ਹੋਈ ਅੱਠਵੀਂ। ਨੌਵੀਂ ਸਭਾ ਜਿਹੜੀ ਸਾਸ ਸੀ ਇਹ ਰਾਜ ਸਭਾ ਹੈ। ਰਾਜ ਸਭਾ ਆਪਣੇ ਆਪਣੇ ਰਾਜ ਦੇ ਵਿੱਚ ਮੰਤਰੀਆਂ ਨੂੰ ਬੁਲਾ ਕੇ, ਗਰੀਬ ਅਮੀਰਾਂ ਨੂੰ ਬੁਲਾ ਕੇ ਉਹਨਾਂ ਦੀ ਸਭਾ ਕਰਨੀ। ਤੇ ਇਸੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਪਾਵਨ ਬਚਨ ਕਹੇ ਹੈ, ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ। ਇਸ ਤੋਂ ਸਿੱਧ ਹੋ ਗਿਆ ਵੀ ਰਾਜ ਸਭਾ ਵੀ ਹੁੰਦੀ ਹੈ। ਇਸ ਤੋਂ ਅੱਗੇ ਸਾਸੀ ਦਸਵੀਂ ਸਭਾ ਜਿਹੜੀ ਹੈ ਇਹ ਹੈਗੀ ਦੁਸ਼ਟ ਸਭਾ। ਦੁਸ਼ਟ ਸਭਾ ਮੈਂ ਮੰਤਰ ਪਕਾਇਆ ਪ੍ਰਹਲਾਦ ਕਾ ਰਾਖਾ ਹੋਏ ਰਗੜਾਇਆ। ਇਹ ਸਭਾ ਦੇ ਜ਼ਿਕਰ ਨ ਗੁਰਬਾਣੀ ਚ, ਕਿਉਂਕਿ ਇੱਥੇ ਸ਼ਬਦ ਸਭਾ ਆਇਆ ਹੋਇਆ ਤਾਂ ਇਹ ਥੋੜੀ ਜਿਹੀ ਵਿਚਾਰ ਆਪਾਂ ਨੂੰ ਵਿਸਤਾਰ ਨਾਲ ਕਰਨੀ ਪਈ ਹੈ। ਤੋ ਇਸ ਪ੍ਰਕਾਰ ਇਹ ਜਿਹੜੇ ਸਾਸ ਜੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਫਿਰ ਇਹ ਜਿਹੜੀ ਹੁਣ ਅੱਗੇ ਗਿਆਰਵੀਂ ਸਭਾ ਹੈ ਜਿਹੜੀ ਦੇ ਵਿੱਚ ਵਿਚਾਰ ਕਰਨ ਵਾਸਤੇ ਆਪਾਂ ਬੈਠੇ ਹਾਂ ਇਹ ਹੈ ਸਿੱਧ ਸਭਾ। ਇਹ ਗਿਆਰਵੀਂ ਸਭਾ ਹੈ। ਮਹਾਰਾਜ ਕਹਿੰਦੇ ਵੀ ਸਾਰੇ ਸਭਾ ਲਾ ਕੇ ਬੈਠੇ ਸੀ, ਮੈਂ ਜਾ ਕੇ ਸਮੁੱਚੇ ਰੂਪ ਦੇ ਕਹਿਤਾ ਤੁਹਾਡਾ ਸਾਰਿਆਂ ਦਾ ਜੈ ਜੈਕਾਰ ਹੋਵੇ। ਤਾਂ ਉਸ ਵੇਲੇ ਫਿਰ ਇੱਕ ਸਿੱਧ ਬੋਲਿਆ, ਉਹ ਕਹਿਣ ਲੱਗਾ ਵੀ ਤੁਹਾਨੂੰ ਮਰਿਆਦਾ ਅਨੁਸਾਰ ਪਹਿਲਾਂ ਗੋਰਖਨਾਥ ਨੂੰ ਮੱਥਾ ਟੇਕਣਾ ਚਾਹੀਦਾ ਸੀ, ਫਿਰ ਵਾਰੀ ਵਾਰੀ ਸਾਨੂੰ ਸਾਰਿਆਂ ਨੂੰ ਨਮਸਕਾਰ ਕਰਨੀ ਚਾਹੀਦੀ ਸੀ। ਇਸ ਲਈ ਤੁਸੀਂ ਸਭ ਨੂੰ ਇਕੱਤਰਤਾ ਦਾ ਵਚਨ ਕਹਿ ਕੇ ਜਥਾਰਥ ਵਚਨ ਨਹੀਂ ਕਿਹਾ ਤੁਸੀਂ, ਇਹ ਜਥਾਰਥ ਵਚਨ ਨਹੀਂ ਹੈ ਤੁਹਾਡੇ, ਕਿਉਂਕਿ ਜੈਕਾਰ ਸ਼ਬਦ ਆਸ਼ੀਰਵਾਦ ਦਾ ਵਾਚਕ ਹੈ। ਜੈਕਾਰ ਸ਼ਬਦ ਆਪਣੇ ਤੋਂ ਛੋਟੀ ਉਮਰ ਦੇ ਪੁਰਖ ਨੂੰ ਕਹੀਦਾ, ਇਸ ਲਈ ਤੁਸੀਂ ਸਾਨੂੰ ਛੋਟੇ ਬਣਾ ਦਿੱਤਾ। ਸਿੱਧਾਂ ਨੂੰ ਕ੍ਰੋਧ ਆ ਗਿਆ, ਜੈਕਾਰ ਸ਼ਬਦ ਨਹੀਂ ਸੀ ਕਹਿਣਾ, ਤੁਸੀਂ ਜੈਕਾਰ ਸ਼ਬਦ ਕਿਹਾ। ਤਾਂ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਇਹਦੇ ਵਿੱਚ ਪਰਮੇਸ਼ਰ ਦੀ ਜੋਤ ਹੋਣ ਕਰਕੇ ਤੁਹਾਡੇ ਸਾਰਿਆਂ ਵਿੱਚ ਤੁਹਾਨੂੰ ਸਾਰਿਆਂ ਨੂੰ ਇਕੱਠਾ ਜੈਕਾਰ ਸ਼ਬਦ ਕਿਹਾ ਸੀ, ਤੇ ਸੰਤ ਸਭਾ ਤੁਹਾਡੀ ਜੈਕਾਰ ਹੋਵੇ। ਤੁਹਾਡੇ ਚ ਸੰਤ ਵੀ ਬੈਠੇ, ਜਿੱਥੇ ਸਿੱਧ ਬੈਠੇ ਹੋ ਸ਼ਾਂਤ ਆਤਮਾ ਵੀ ਬੈਠੇ ਨੇ, ਮੈਂ ਉਹਨਾਂ ਦੀ ਕਰਨੀ ਕਮਾਈ ਨੂੰ ਤੇ ਪਰਮਾਤਮਾ ਦੀ ਜੋਤ ਨੂੰ ਇਹ ਨਮਸਕਾਰ ਕੀਤੀ ਹੈ, ਉਹਦੀ ਜੈ ਜੈਕਾਰ ਕੀਤੀ ਹੈ। ਸਾਡਾ ਇੱਕ ਅਦਵੈਤ ਸਿਧਾਂਤ ਵਾਲਾ ਮਤ ਹੈ, ਸਾਡੇ ਹਿਰਦੇ ਭੇਦਭਾਵ ਨਹੀਂ ਹੈ, ਅਸੀਂ ਤਾਂ ਸਾਰਿਆਂ ਨੂੰ ਇੱਕ ਸਰੂਪ ਨਿਸ਼ਚੇ ਕਰਕੇ ਇਕੱਠੀ ਨਮਸਕਾਰ ਕੀਤੀ ਹੈ। ਦੂਸਰਾ ਇਹ ਹੈ ਜੇ ਤੁਹਾਨੂੰ ਮਾਣ ਹੰਕਾਰ ਹੈ ਕਿ ਅਸੀਂ ਵੱਡੇ ਹਾਂ, 1500 ਵਰੇ ਦੀ ਉਮਰ ਤਾਂ ਭਰਥਰੀ ਦੀ ਸੀ, ਹੋਰ ਖਬਰ ਹੈ ਕਿੱਡੇ ਕਿੱਡੇ ਵਰਿਆਂ ਦੀ, ਕੋਈ 500 ਵਰੇ ਦਾ, ਕੋਈ ਥੋੜਿਆ ਇਦੋਂ, ਕੋਈ ਵੱਧ। ਮਹਾਰਾਜ ਸਾਹਿਬ ਦੀ ਉਮਰ ਛੋਟੀ ਹੋਣ ਕਰਕੇ ਬਾਲਾ ਕਹਿ ਕੇ ਬੁਲਾਉਂਦੇ ਨੇ, ਬਾਲਕਾ ਕਹਿ ਕੇ। ਇਹ ਤੁਹਾਡੇ ਹੰਕਾਰ ਨੂੰ ਤੋੜਨ ਵਾਸਤੇ ਅਸੀਂ ਸਾਂਝਾ ਵਚਨ ਕੀਤਾ। ਤੀਸਰੀ ਗੱਲ ਵੀ ਜਿਹੜਾ ਤੁਸੀਂ ਕਹਿੰਦੇ ਇਕੱਲੇ ਇਕੱਲੇ ਨੂੰ ਮੱਥਾ ਟੇਕਦਾ, ਜੇ ਮੈਂ ਮੱਥਾ ਟੇਕਣ ਲੱਗਦਾ ਸਵਾਸਾਂ ਦਾ ਤਾਂ ਭਰੋਸਾ ਕੋਈ ਨਹੀਂ, ਮੈਂ 10-20 ਨੂੰ ਮੱਥਾ ਟੇਕ ਲੈਂਦਾ, ਤੁਸੀਂ 84 ਹੋ ਤੇ ਮੈਨੂੰ ਦਰਗਾਹ ਤੋਂ ਚਿੱਠੀ ਆ ਜਾਂਦੀ, ਫਿਰ ਬਾਕੀ ਤਾਂ ਰਹਿ ਗਏ ਨਾ ਮੱਥਾ ਟਿਕਾਉਣ ਤੋਂ ਵੀ ਨਹੀਂ, ਉਹ ਕੀ ਸੋਚਦੇ। ਇਸ ਕਰਕੇ ਸਵਾਸ ਨਿਕਲ ਜਾਣੇ ਇਹਦੇ ਤੇ ਮੈਂ ਭਰੋਸਾ ਨਹੀਂ ਕਰਦਾ, ਅਸੀਂ ਇਹ ਨੇਮ ਪੂਰਾ ਕਰਨ ਦੀ ਇਕੱਠੀ ਜੈ ਜੈਕਾਰ ਕਰ ਦਿੱਤੀ, ਤੁਹਾਨੂੰ ਕੀ ਇਤਰਾਜ਼ ਹੋ ਗਿਆ ਇਹਦੇ 'ਚ। ਵਾਰੀ ਵਾਰੀ ਮੱਥਾ ਟੇਕਣ ਦੇ ਵਿੱਚ ਸਮਾਂ ਜ਼ਿਆਦਾ ਲੱਗਦਾ, ਸਵਾਸਾਂ ਦਾ ਭਰੋਸਾ ਕੋਈ ਨਹੀਂ, ਹਮ ਆਦਮੀ ਹਾਂ, ਇਕਦਮ ਹੀ ਮੋਹਲਤ ਨਾ ਜਾਣਾ, ਸਾਰਿਆਂ ਨੂੰ ਇਕੱਠੀ ਨਮਸਕਾਰ ਕਰਤੇ ਤੁਸੀਂ ਝਗੜਾ ਪਾ ਲਿਆ ਦਿੱਤੀ। ਸਿੱਧੋ ਜੇ ਕੋਈ ਬਾਹਰੋਂ ਆਉਂਦਾ ਘਰ ਦੇ ਵਿੱਚ ਪਹਿਲਾਂ ਉਹਨੂੰ ਸਤਿਕਾਰ ਵਾਸਤੇ ਬਿਠਾਈ ਦਾ, ਫਿਰ ਕਹੀਦਾ ਵੀ ਦੱਸੋ ਜੀ ਤੁਸੀਂ ਕੀ ਛਕਣਾ ਛਕਾਉਣਾ, ਪ੍ਰਾਹੁਣਚਾਰੀ ਹੁੰਦੇ ਤੁਸੀਂ ਤਾਂ ਆਉਣ ਸਾਰ ਤੇ ਗਲ ਹੀ ਪੈ ਗਏ, ਤੁਸੀਂ ਇਹ ਕਿਸ ਤਰ੍ਹਾਂ ਦਾ ਬਿਹੇਵ ਹੈ ਤੁਹਾਡਾ। ਤੇ ਇਹ ਸਭ ਕੁਝ ਸੁਣ ਕੇ ਸਿੱਧ ਹੋ ਤਾਂ ਗਏ ਨਿਰੁੱਤਰ ਆਉਣ ਸਾਰ ਹੀ, ਪਰ ਗੁਰੂ ਸਾਹਿਬ ਦੇ ਲਈ ਇਸ ਵਿਸ਼ੇ ਦੇ ਉੱਤੇ ਤਾਂ ਉਹਨਾਂ ਨੂੰ ਚੁੱਪ ਕਰਨਾ ਪੈ ਗਿਆ, ਤੇ ਮਹਾਰਾਜ ਸਾਹਿਬ ਨੂੰ ਚਰਚਾ ਦੇ ਵਿੱਚ ਹਰਾਉਣ ਵਾਸਤੇ ਪ੍ਰਸ਼ਨਾਂ ਦੀ ਹੁਣ ਝੜੀ ਲਾਉਣਗੇ, ਚਰਚਾ ਕਰਨ ਵਾਸਤੇ ਤਿਆਰ ਹੋ ਗਏ। ਮਹਾਰਾਜ ਕਹਿੰਦੇ ਉਸ ਵੇਲੇ ਇੱਕ ਸਿੱਧ ਕਹਿੰਦੇ ਸਾਨੂੰ ਕਹਿਣ ਲੱਗਾ ਵੀ ਦੇਖੋ ਤੁਸੀਂ ਆਪਣੇ ਮਤ ਅਨੁਸਾਰ ਤਾਂ ਭਾਵੇਂ ਸਹੀ ਕੀਤਾ ਪਰ ਸਾਡੇ ਮਤ ਅਨੁਸਾਰ ਇਹ ਸਹੀ ਨਹੀਂ ਹੈ, ਇਸ ਲਈ ਤੁਸੀਂ ਸਾਡੇ ਚੇਲੇ ਬਣ ਜਾਓ ਤੇ ਇਸ ਚੇਲੇ ਬਣ ਕੇ ਸਾਨੂੰ ਨਮਸਕਾਰ ਕਰੋ। ਦੇਖੋ ਕਿੱਡੀ ਕਾਹਲੇ ਪਏ ਨੇ ਚੇਲੇ ਬਣਾਉਣ ਵਾਸਤੇ, ਇਹ ਹੁਣ ਵਾਲੇ ਕਿਹੜਾ ਘੱਟਣ ਪਾਈ ਚੇਲੇ ਬਣਾਉਣ, ਉਹ ਤਾਂ ਪ੍ਰਥਾ ਦਾ ਉਸੇ ਤਰ੍ਹਾਂ ਚੱਲ ਰਹੀ ਹੈ। ਜਦ ਅਸੀਂ ਕਿਹਾ ਸਿੱਧੋ ਜੇਕਰ ਤੁਸੀਂ ਆਪਣੇ ਵੱਡੇਪਣ ਵਿੱਚ ਸਾਡੀ ਨਮਸਕਾਰ ਕੀਤੀ ਜਿਹੜੀ ਹੈ ਨਾ ਸਵੀਕਾਰ ਨਹੀਂ ਕਰਦੇ, ਕਬੂਲ ਨਹੀਂ ਕਰਦੇ, ਕਿ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਵੀ ਅਸੀਂ ਤੁਹਾਨੂੰ ਕੋਈ ਨਮਸਕਾਰ ਨਹੀਂ ਕੀਤੀ, ਮੈਂ ਨਹੀਂ ਤੁਹਾਡੇ ਵਰਗੇ ਪਖੰਡੀਆਂ ਨੂੰ ਮੱਥੇ ਟੇਕਦਾ ਫਿਰਦਾ। ਸਿੱਧ ਸਾਰੇ ਹੈਰਾਨ ਹੋ ਗਏ, ਕਹਿੰਦੇ ਕੰਮ ਹੀ ਨਿਬੇੜ ਦਿੱਤਾ। ਕਹਿੰਦੇ ਫਿਰ ਤੁਸੀਂ ਨਮਸਕਾਰ ਸ਼ਬਦ ਕਿਹਾ ਕਿਹਨੂੰ ਕਿਹਾ ਫਿਰ, ਇਹ ਜੈ ਜੈਕਾਰ ਕਹੀ ਹੈ। ਗੁਰੂ ਸਾਹਿਬ ਜੀ ਕਹਿੰਦੇ ਮੈਂ ਤਾਂ ਉਸ ਅਕਾਲ ਪੁਰਖ ਨੂੰ ਨਮਸਕਾਰ ਕਹੀ ਹੈ। ਸੁਣੋ ਜੀ ਅੱਗੇ ਗੁਰੂਤਰ ਹੈ ਜੀ ਅੱਗੇ,
ਤਿਸ ਆਗੈ ਰਹਿ ਰਾਸ ਹਮਾਰੀ,
ਹੇ ਸਿੱਧੋ ਤਿਸ ਉਸ ਪਰਮੇਸ਼ਰ ਵਾਹਿਗੁਰੂ ਦੇ ਅੱਗੇ ਸਾਡੀ ਰਹਿ ਰਾਸ ਪ੍ਰਾਰਥਨਾ ਦਾ ਨਾਮ ਹੈ, ਨਮਸਕਾਰ ਹੈ, ਉਹਦੇ ਅੱਗੇ ਸਾਡੇ
ਸਾਚਾ ਅਪਰ ਅਪਾਰੋ
ਜੋ ਤ੍ਰੈ ਕਾਲ ਆਵਾਦ ਰੂਪ ਹੈ ਸਾਚਾ ਸੱਚ ਸਰੂਪ ਹੈ ਤ੍ਰੈ ਕਾਲ ਆਵਾਦ ਰੂਪ ਹੋਣ ਕਰਕੇ ਜਿਸ ਤੇ ਜਿਸ ਤੋਂ ਅਪਰ ਪ੍ਰਕਿਰਤੀ ਉਰੇ ਆਪ ਉਹ ਅਪਾਰੋ ਪ੍ਰਕਿਰਤੀ ਤੋਂ ਪਰੇ ਹੈ। ਫਿਰ ਸਿੱਧ ਕਹਿਣ ਲੱਗੇ ਜਿਸ ਪਰਮੇਸ਼ਰ ਨੂੰ ਤੁਸੀਂ ਨਮਸਕਾਰ ਕਰਦੇ ਹੋ ਸਾਨੂੰ ਤੁਸੀਂ ਨਮਸਕਾਰ ਨਹੀਂ ਕੀਤੀ ਕਹਿ ਦਿੱਤਾ ਹੈ ਉਸ ਪਰਮੇਸ਼ਰ ਦੇ ਉੱਤੇ ਤੁਹਾਡੀ ਕਿੰਨੀ ਕੁ ਸ਼ਰਧਾ ਹੈ ਜਿਹੜਾ ਤੁਸੀਂ ਕਿਸੇ ਦੇ ਅੱਗੇ ਝੁਕਦੇ ਨਹੀਂ ਹੋ ਕਿੱਡੀ ਕੁ ਸ਼ਰਧਾ ਹੈ ਉਹ ਦੱਸੋ ਤੁਸੀਂ। ਮਹਾਰਾਜ ਸਾਹਿਬ ਕਹਿੰਦੇ ਸਿੱਧੋ ਇਹ ਤਾਂ ਸ਼ਬਦਾਂ ਦੇ ਵਿੱਚ ਸੀਮਤ ਨਹੀਂ ਹੋ ਸਕਦੀ ਮੈਨੂੰ ਨਿਰੰਕਾਰ ਤੇ ਐਸੀ ਸ਼ਰਧਾ ਹੈ। ਅਖੇ ਜੀ ਦੱਸੋ ਪ੍ਰਮਾਣ ਦਿਓ ਮਹਾਰਾਜ ਸਾਹਿਬ ਜੀ ਅੱਗੇ ਦੱਸਦੇ ਨੇ
ਮਸਤਕ ਕਾਟ ਧਰੀ ਤਿਸ ਆਗੈ
ਮਹਾਰਾਜ ਕਹਿੰਦੇ ਤਿਸ ਉਸ ਵਾਹਿਗੁਰੂ ਦੇ ਤੇ ਆਗੈ ਤੇ ਭਾਵ ਅੱਗੇ ਅਸੀਂ ਆਪਣਾ ਮਸਤਕ ਨਾਮ ਹੈ ਮੱਥੇ ਦਾ ਮੱਥਾ ਸਿਰ ਨੂੰ ਕਹਿੰਦੇ ਨੇ ਸਿਰ ਕਾਟ ਕੱਟ ਕੇ ਧਰੀ ਧਰ ਦੇਣਾ ਕਰੀਏ ਪਰਮੇਸ਼ਰ ਦੇ ਪਿਆਰ ਵਿੱਚ ਅਸੀਂ ਆਪਣਾ ਸਿਰ ਵੱਢ ਕੇ ਵੀ ਦੇ ਸਕਦੇ ਭਾਵ ਕੀ ਹੈ ਜਿਸ ਰਸਤੇ ਮੇਰਾ ਪਿਆਰਾ ਵਾਹਿਗੁਰੂ ਆਵੇ ਅੱਗੇ ਦੱਸਦੇ ਨੇ
ਤਨ ਮਨ ਆਗੈ ਦੇਉ
ਉਸ ਰਸਤੇ ਵਿੱਚ ਆਉਣ ਤੇ ਸੀਸ ਕੱਟ ਕੇ ਰੱਖ ਦੇਣਾ ਕਰੀਏ ਉਸ ਪਰਮੇਸ਼ਰ ਦੇ ਅੱਗੇ ਆਗੇ ਆਪਣਾ ਤਨ ਮਨ ਧਨ ਸਭ ਕੁਛ ਦਿਓ ਦੇਣਾ ਕਰੀਏ। ਫਿਰ ਬੋਲੋ ਜੀ ਮਸਤਕ
ਮਸਤਕ ਕਾਟ ਧਰੀ ਤਿਸ ਆਗੈ
ਉਸ ਪਰਮੇਸ਼ਰ ਦੇ ਅੱਗੇ ਆਪਣਾ ਹੰਕਾਰ ਰੂਪੀ ਸਿਰ ਕੱਟ ਕੇ ਰੱਖ ਦੇਈਏ ਭਾਵ ਨਿਮਰਤਾ ਦੇ ਸਹਿਤ ਹੋ ਕੇ ਆਪਣਾ ਆਪ ਬਾਰ ਦੇਈਏ
ਤਨ ਮਨ ਆਗੈ ਦੇਉ
ਅਤੇ ਆਪਣੇ ਤਨ ਦਾ ਮਾਣ ਤੇ ਮਨ ਦਾ ਸੁਖ ਮਾਣ ਛੱਡ ਕੇ ਦੇਹ ਅਧਿਆਸ ਮੇਟ ਕੇ ਉਸ ਪਰਮੇਸ਼ਰ ਦੇ ਅੱਗੇ ਤੇ ਆਪਣਾ ਆਪ ਅਰਪਣ ਕਰ ਦੇਈਏ। ਹੁਣ ਇੱਕ ਸਿੱਧ ਫਿਰ ਸਾਧ ਸਿੰਘ ਜੀ ਪ੍ਰਸ਼ਨ ਆਇਆ ਸਿੱਧ ਇੱਕ ਕਹਿਣ ਲੱਗਿਆ ਉਹਨੇ ਪ੍ਰਸ਼ਨ ਕੀਤਾ ਕਹਿੰਦੇ ਹੱਦ ਹੋ ਗਈ ਤੁਹਾਡੇ ਵੱਲੋਂ ਤੁਸੀਂ ਕਿਸੇ ਸਾਧੂ ਸੰਤ ਅੱਗੇ ਨਹੀਂ ਝੁਕਦੇ ਹੰਕਾਰੀ ਸਾਨੂੰ ਦੱਸਦੇ ਹੋ ਜਿਹੜਾ ਨਾ ਝੁਕੇ ਹੰਕਾਰੀ ਉਹ ਹੁੰਦਾ ਮਹਾਰਾਜ ਨੂੰ ਐਂ ਉਹਨਾਂ ਨੇ ਤਰਕ ਕੀਤੀ ਤਾਂ ਗੁਰੂ ਸਾਹਿਬ ਜੀ ਕਹਿੰਦੇ ਐਸੀ ਗੱਲ ਨਹੀਂ ਹੈ ਉੱਤਰ ਦਿੰਦੇ ਨੇ ਸਤਿਗੁਰੂ
ਨਾਨਕ ਸੰਤ ਮਿਲੈ ਸੱਚ ਪਾਈਐ
ਸਤਿਗੁਰੂ ਜੀ ਕਹਿੰਦੇ ਨੇ ਜਿਸ ਸੰਤ ਸ਼ਾਂਤ ਆਤਮਾ ਵਾਲੇ ਪੁਰਖ ਦੇ ਰੱਬ ਦੇ ਪਿਆਰੇ ਦੇ ਨਾਲ ਮਿਲੇ ਮਿਲਣ ਕਰਕੇ ਸੱਚ ਸੱਚੇ ਨਾਮ ਨੂੰ ਪਾਈਐ ਪਾਉਣਾ ਕਰੀਏ ਜਾਂ ਜੇ ਸੰਤ ਮਹਾਤਮਾ ਦੇ ਨਾਲ ਮਿਲ ਕੇ ਸੱਚੇ ਦਾ ਜਸ ਪਾਈਦਾ ਹੈ ਜਾਂ ਫਿਰ ਸੱਚ ਸਰੂਪ ਦੀ ਸਿਖਿਆਤਾ ਪਾਈਦੀ ਹੈ ਜਿਸ ਦੀ ਸੰਗਤ ਕਰਕੇ ਫਿਰ ਅੱਗੇ ਦੱਸਦੇ ਨੇ
ਸਹਿਜ ਭਾਈ ਜਸ ਲਿਓ
ਜਿਸ ਦੀ ਸੰਗਤ ਕਰਕੇ ਸਹਿਜ ਸੁਤੇ ਸਿੱਧ ਹੀ ਪਾਏ ਪ੍ਰੇਮ ਪੂਰਵਕ ਸਹਿਜ ਭਾਏ ਸ਼ਾਂਤੀ ਸੁਭਾਅ ਨੂੰ ਧਾਰਨ ਕੇ ਪਰਮੇਸ਼ਰ ਦਾ ਜਸ ਕੀਰਤਨ ਕਰਨ ਦੀ ਦਾਤ ਨੂੰ ਲਿਓ ਲੈਣਾ ਕਰੀਦਾ। ਕਹਿੰਦੇ ਹੇ ਸਿੱਧੋ ਅਜਿਹੀ ਨਹੀਂ ਕੋਈ ਗੱਲ ਹੈ ਕਿ ਅਸੀਂ ਕਿਸੇ ਅੱਗੇ ਸੰਤ ਅੱਗੇ ਨਹੀਂ ਝੁਕਦੇ ਅਸੀਂ ਤਾਂ ਐਸੇ ਅਪਰੋਕਤ ਕਹੇ ਹੋਏ ਸੰਤ ਜਨ ਜਿਹੜੇ ਤੁਹਾਨੂੰ ਦੱਸਿਆ ਉਹਨਾਂ ਤਾਂ ਅਸੀਂ ਤਾਂ ਮਸਤ ਕਾਟ ਤਰੀ ਤਿਸ ਆ ਗਏ ਅਸੀਂ ਤਾਂ ਉਹਨਾਂ ਦੇ ਅੱਗੇ ਆਪਣਾ ਸਿਰ ਕੱਟ ਕੇ ਵੀ ਧਰਨ ਨੂੰ ਸਤਿਕਾਰ ਵੀ ਤਿਆਰ ਹਾਂ ਪਰ ਕਿਸੇ ਹੰਕਾਰੀ ਦੰਭੀ ਪਖੰਡੀ ਅੱਗੇ ਸਿਰ ਨਹੀਂ ਝੁਕਾਉਣ ਵਾਲੇ। ਫਿਰ ਪ੍ਰਸ਼ਨ ਕੀਤਾ ਸਿੱਧ ਕਹਿਣ ਲੱਗੇ ਕਿ ਸੱਚੇ ਪਰਮੇਸ਼ਰ ਦੀ ਪ੍ਰਾਪਤੀ ਦੱਸੋ ਜੀ ਕਿਵੇਂ ਹੁੰਦੀ ਹੈ। ਹੁਣ ਸਵਾਲ ਜਵਾਬ ਸ਼ੁਰੂ ਹੋ ਗਏ ਹੈ ਕਿਉਂਕਿ ਗੋਸ਼ਟ ਹੈ ਤਾਂ ਮਹਾਰਾਜ ਸਾਹਿਬ ਜੀ ਦੱਸਦੇ ਨੇ ਨਾਨਕ
ਨਾਨਕ ਸੰਤ ਮਿਲੈ ਸੱਚ ਪਾਈਐ
ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਜਦੋਂ ਸਾਸ ਗਰਾਸ ਨਾਮ ਜਪਣ ਵਾਲੇ ਸੰਤ ਜਨ ਮਿਲ ਜਾਣ ਤੇ ਤਦ ਹੀ ਸੱਚੇ ਪਰਮੇਸ਼ਰ ਨੂੰ ਪਾਈਦਾ ਹੈ ਜਦ ਸੱਚ ਦੀ ਪ੍ਰਾਪਤੀ ਹੁੰਦੀ ਹੈ ਤਾਂ ਹੀ ਜੀਵ ਸੁਧੇ ਸਿੱਧ ਪ੍ਰਭੂ ਦੇ ਜਸ ਕੀਰਤਨ ਕਰਨ ਦੀ ਦਾਤਾਂ ਨੂੰ ਗੁਰਾਂ ਦੇ ਪਾਸੋਂ ਪ੍ਰਾਪਤ ਕਰਦਾ ਹੈ।
ਸਹਿਜ ਭਾਈ ਜਸ ਲਿਓ
ਤੇ ਉਹ ਫਿਰ ਸੁਤੇ ਸਿੱਧ ਹੀ ਤਾਂ ਫਿਰ ਸੁਤੇ ਸਿੱਧ ਹੀ ਸਹਿਜ ਭਾਏ ਜਸ ਲਿਓ ਵਾਹਿਗੁਰੂ ਦਾ ਜਸ ਪ੍ਰਾਪਤ ਹੁੰਦਾ ਤੇ ਉਹਨਾਂ ਸੰਤਾਂ ਤੋਂ ਮਿਲਦਾ ਸੁਤੇ ਸਿੱਧ ਪ੍ਰਭੂ ਦੇ ਜਸ ਕੀਰਤਨ ਕਰਨ ਦੀ ਦਾਤ ਗੁਰਾਂ ਦੇ ਪਾਸੋਂ ਪ੍ਰਾਪਤ ਕਰਦਾ। ਅੱਗੇ ਦੱਸਦੇ ਨਾਨਕ
ਨਾਨਕ ਸੰਤ ਮਿਲੈ ਸੱਚ ਪਾਈਐ
ਥੋੜਾ ਜਿਹਾ ਅੱਖਰਾਂ ਚ ਜ਼ਿਆਦਾ ਧਿਆਨ ਕਰਨਾ ਪਊਗਾ ਕਿਉਂਕਿ ਇਹ ਕਥਾ ਜ਼ਿਆਦਾ ਔਖੀ ਹੈ। ਨਾਨਕ ਸੰਤ ਮਿਲੈ ਸਤਿਗੁਰੂ ਜੀ ਕਥਨ ਕਰਦੇ ਨੇ ਕਿ ਜਦ ਸੰਤਾਂ ਦਾ ਮਿਲੈ ਮਿਲਾਪ ਹੁੰਦਾ ਤਦ ਸੱਚ ਪਾਈਐ ਕਿ ਸੱਚਾ ਨਾਮ ਪਾਈਦਾ ਪਾਉਣਾ ਕਰੀਦਾ ਸੱਚ ਨਾਮ ਪ੍ਰਾਪਤ ਕਰਕੇ फिर की हुंदा है सहज ज्ञान प्राप्त हुंदा है। ज्ञान प्राप्ति तो बाद भाई प्रकाश रूप प्रभु की प्राप्ति हुंदी है। प्रभु प्राप्ति तो बाद महाराज कहिंदे जस लियो सहज भाई जस लियो जीव लोक परलोक दी जस कीर्ति नूं लियो लैणा करदा है लैणा करदा है पौणा करदा है। फिर सिद्ध कहण लगे तुहानूं कुछ तां साडे मत दी गल जिहड़ी मन लैणी चाहीदी है अपने मन नूं कुछ तां भवाउणा चाहीदा फेरना चाहीदा तुसीं तां दृढ़ होए बैठे हो बड़े तरले मारदे सिद्ध भी साडे शिष्य बन जाण। महाराज इहदा उत्तर दिंदे हन
क्या भविए सच सूचा होए
हिस दो असीं अपने मन नूं तुहाडे मत वल जां किसे होर पासे वल क्या की भविए भौणा करिए जां फिर क्या भविए पदार्थां वल भुआ के की लाउणा करिए क्या भविए बोलो सच सूचा
सच सूचा हो
जदों सच सचे परमेश्वर दा नाम जप करके मन ने सूचा पवित्र होए होना है ते जां फिर मन तां सचे नाम नूं जप के सूचा पवित्र हुंदा है पे तुहाडे मत वल किवें पौणा असी भाव की है असी परमेश्वर नूं छड के तुहाडे मत वल क्या पवी है किसी होर पासे वल क्यों मन नूं लाउणा करिए क्यों असी बदलीए उदों जदों तुहाडे मत ते किसी होर पासे मन नूं भवाउण तों बगैर ही ते मन सचे नाम नूं जप के सच सूचा उह पवित्र होया। फिर सिद्ध कहण लगे वी उत्थे मुड़ती आ गए फिर कहिंदे जे नमस्कार करदिआं तुहानूं देर लगदी सी कहिंदे फिर तुसीं सारिआं दी इकट्ठी परिक्रमा कर लैंदे चलो साडा सत्कार हो जांदा। गुरु साहब जी फिर कहिंदे क्या भविए
क्या भविए सच सूचा होए
हे सिद्धो तुहाडे आले दुआले की पौंदे फिरना सी चक्कर कटदे तुहाडियां प्रकर्मा की करदे फिरिए फिरना सी क्या भविए दुआरे बोल
सच सूचा होए
तुहाडी प्रकरण कादी की लोड़ सी क्योंकि सच्चे तों बिना परमेश्वर वाहिगुरु कहिंदे ओ तो बिना सच दी प्राप्ति दे नाल सचे नाम दी प्राप्ति नाल सूचा होए उहदे नाल मन सूचा हो गया नमस्कारां कादे लई एवें भज दौड़ कादे लई करनी सी। फिर सिद्ध कहण लगे चलो भी तुसीं तीर्थां ते चलीए आपां तुहानूं इशनान करा के लियाईए 68 तीर्थां ते चलदे हां तां गुरु साहिब ने उतरता तीर्थां ते क्या पवी है की फिरना है भाव तीर्थां ते भौण दी कोई लाभ नहीं है सच सूचा होए जदों सचे नाम करके ही मन ने सुचा पवित्र होना है फिर तीर्थां ते भी कादे लई जाना तीर्थ नहावा जित सुभावा बिन भाणे के नहाए करी जपजी साहब जी कहा सी महाराज ने। अगे दसदे हन
साच शब्द बिन मुक्त ना कोय
मारे कहिंदे सिद्धो गुरु साहब जी ने गुरु साहब जी दे साच सचे शब्द उपदेश तो बिन बगैर कोई भी मुक्त नहीं होया ना होएगा क्योंकि रही गल जिहड़े तीर्थां दे आ तुसीं गल्लां करदे हो अखर पर भूली है भेखी बहुत अभिमान तीर्थ नाता क्या करे मन में मैल गवान मैल दे भरे फिरदे हो मुक्ति कित्थे होगी थोड़ी सच्चे गुरु दे उपदेश तो बगैर मुक्ति नहीं होनी है। फिर एक सिद्ध बोलिया बड़ा तेज तरारा होके बोलिया कट्ठे ही उसने चार प्रश्न कर दते हुण चार प्रश्न आ रहे ने सिद्धा ओ चार प्रश्न की न पुछदा है
रहाओ
अस्थाई दे के फरमाउंदे जी अगे
कवन तुम्हें क्या नाव तुम्हारा
दो प्रश्न सिद्धे दे विच दो अगली तुक दे विच पहला प्रश्न कवन तुम्हें तुम्हें तुसी कवन कौन हो भाव तुहाडा स्वरूप की है ए पहला प्रश्न है। दूजा प्रश्न क्या नाव तुम्हारा तुहाडा नाव की है नाम की है तुहाडा
कौन मार्ग कौन स्वाव
तीसरा प्रश्न कौन मार्ग तुहाडा मार्ग रास्ता कौन केड़ा है तुसी केड़े रस्ते इत्थे आए हो कौन मार्ग ते चौथा प्रश्न कौन स्वाव तुहाडा इत्थे सुमेर पर्व ते आउण दा स्वाव ना हुंदा प्रयोजन दा की प्रयोजन है तुहाडा इत्थे आउण दा ते कौन केड़ा है प्रयोजन तुहाडा। हुण महाराज साहिब जी ये चार प्रश्नों का उत्तर पहला सतगुर निम्रता के सहत उत्तर देंदे है उस उत्तर का इन्हों पता ना चलिया भी यह उत्तर दे दता है जां की होया महाराज समुचे रूप च कह दिता
साच कहो अरदास हमारी
हे सिद्धो असी साच ਤੇ ਸੱਚ ਕਹੋ ਕਹਿੰਦੇ ਹਾਂ। ਹਮਾਰੀ ਸਾਡੀ ਅਰਦਾਸ ਬੇਨਤੀ ਸੁਣੋ। ਹਉ ਮੈਂ ਤਾਂ ਮਹਾਰਾਜ ਕਹਿੰਦੇ ਹਉ ਸੰਤ
ਜਨਾ ਬਲ ਜਾਓ।
ਮੈਂ ਤਾਂ ਸੰਤ ਮਹਾਤਮਾ ਜਨਾਂ ਦੇ ਉਪਰੋਂ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਬਲ ਬਲਿਹਾਰ ਜਾਓ ਜਾਂਦਾ ਹਾਂ। ਇਸ ਕਰਕੇ ਤੁਸੀਂ ਉੱਤਰ ਪ੍ਰਸ਼ਨ ਚ ਪੈ ਗਏ ਤੇ ਮੈਂ ਤਾਂ ਤੁਹਾਡਾ ਸਤਿਕਾਰ ਕਰਦਾ, ਨਾਮ ਜਪਣ ਵਾਲਿਆਂ ਸਾਰਿਆਂ ਦਾ ਕਰਦਾ, ਪੂਰੀ ਦੁਨੀਆਂ ਚ ਜਿੱਥੇ ਵੀ ਹੁਣ ਉੱਥੇ ਹੀ ਕਰਦਾ। ਤੇ ਇਸ ਕਰਕੇ ਜਦੋਂ ਮਹਾਰਾਜ ਨੇ ਇਹ ਕਿਹਾ, ਉਨ੍ਹਾਂ ਦੇ ਪੱਲੇ ਕੁਛ ਨਾ ਪਿਆ। ਅਸੀਂ ਪੁੱਛਿਆ ਸੀ ਤੁਹਾਡਾ ਨਾਂ ਕੀ ਹੈ, ਤੇ ਤੁਹਾਡਾ ਨਾਂ ਦੇ ਨਾਲ ਕਵਨ ਤੁਮੇ, ਤੁਹਾਡਾ ਸਰੂਪ ਕੀ ਹੈ, ਤੁਹਾਡਾ ਨਾਂ ਕੀ ਹੈ, ਤੁਹਾਡਾ ਰਸਤਾ ਕੀ ਹੈ, ਤੁਹਾਡਾ ਪ੍ਰਯੋਜਨ ਕੀ ਹੈ। ਇਨ੍ਹਾਂ ਨੇ ਇਕੋ ਹੀ ਪੰਕਤੀ ਕਹਿ ਕੇ ਨਿਬੇੜ ਦਿੱਤਾ ਕੰਮ। ਤਾਂ ਫਿਰ ਉਸ ਵੇਲੇ ਸਾਧ ਸਿੰਘ ਜੀ ਇਸ ਪੰਕਤੀ ਇਹਨਾਂ ਪੰਕਤੀਆਂ ਦਾ ਦੂਸਰੇ ਅਰਥ ਚ ਖੁੱਲੇਗਾ। ਉਹਨੇ ਪ੍ਰਸ਼ਨ ਕੀਤਾ, ਇੱਕ ਸਿੱਧ ਨੇ ਕਿਹਾ ਤੁਸੀਂ ਸਾਡੇ ਪ੍ਰਸ਼ਨ ਦਾ ਉੱਤਰ ਥੋੜੀ ਦਿੱਤਾ। ਮਹਾਰਾਜ ਕਹਿੰਦੇ ਉੱਤਰ ਹੀ ਦਿੱਤਾ। ਕਹਿੰਦੇ ਨਹੀਂ, ਤੁਸੀਂ ਇਕੱਲੇ ਇਕੱਲੇ ਪ੍ਰਸ਼ਨ ਦਾ ਉੱਤਰ ਦਿਓ। ਅਸੀਂ ਪੁੱਛਿਆ ਵੀ ਤੁਹਾਡਾ ਨਾਮ ਕੀ ਹੈ, ਤੁਹਾਡਾ ਸਰੂਪ ਕੀ ਹੈ, ਤੁਸੀਂ ਤਾਂ ਉਹ ਪਲਾ ਸੋਟਾ ਮਾਰ ਦਿੱਤਾ। ਮਹਾਰਾਜ ਕਹਿੰਦੇ ਲੋਕ ਇਕੱਲੇ ਇਕੱਲੇ ਦਾ ਦੇ ਦਿੰਦੇ ਹਾਂ ਉੱਤਰ। ਹਾਂਜੀ, ਕਹਿੰਦੇ ਸਾਡਾ ਪਹਿਲਾ ਪ੍ਰਸ਼ਨ ਹੈ ਕਵਨ ਤੁਮੇ, ਤੁਸੀਂ ਕੌਣ ਹੋ, ਭਾਵ ਤੁਹਾਡਾ ਸਰੂਪ ਕੀ ਹੈ। ਹੁਣ ਮਹਾਰਾਜ ਸਾਹਿਬ ਨੇ ਇਹਦਾ ਉੱਤਰ ਦਿੱਤਾ। ਮਹਾਰਾਜ ਕਹਿੰਦੇ ਸੱਚ ਕਹੋ, ਅਸੀਂ ਸੱਚ ਸੱਚ ਸੱਚਾ ਕਹੋ ਕਹਿੰਦੇ ਹਾਂ ਕਿ ਸਤਿਚਿਤ ਆਨੰਦ ਇਹੋ ਹੀ ਸਾਡਾ ਸਰੂਪ ਹੈ, ਕਿ ਅਸੀਂ ਜਿਸ ਤੋਂ ਪੈਦਾ ਹੋਏ ਹਾਂ, ਹੋਰ ਕਿਹੜਾ ਸਰੂਪ ਹੈ। ਤ੍ਰੈ ਕਾਲ ਵੱਧ ਤਿਉਂ ਸਤ ਤਿਉਂ, ਇਹੀ ਸਰੂਪ ਹੈ ਸੱਚਚਿਤ ਆਨੰਦ ਆਤਮਾ ਦਾ, ਜਿਹੜੇ ਬ੍ਰਹਮ ਦੇ ਵਿਸ਼ੇਸ਼ਣ ਹੋਏ, ਆਤਮਾ ਦੇ ਵਿਸ਼ੇਸ਼ਣ, ਜੋ ਤਿੰਨਾਂ ਕਾਲਾਂ ਵਿੱਚ ਨਾਸ ਨਾ ਹੋਵੇ, ਉਹੀ ਸਾਡਾ ਸਰੂਪ ਹੈ। ਤੇ ਦੂਸਰਾ ਉਹਨਾਂ ਦਾ ਦੂਸਰਾ ਪ੍ਰਸ਼ਨ ਸੀ, ਕਿਆ ਨਾਉ ਤੁਮਾਰਾ, ਤੁਹਾਡਾ ਨਾਮ ਕੀ ਹੈ। ਤੇ ਮਹਾਰਾਜ ਸਾਹਿਬ ਨੇ ਉੱਤਰ ਕੀ ਦਿੱਤਾ, ਅਰਦਾਸ ਹਮਾਰੇ, ਮੇਰਾ ਨਾਮ ਅਰਦਾਸ ਜਾਣੀ ਅਰਦਾਸੀਆ ਹੈ, ਭਾਵ ਕਿ ਅਸੀਂ ਪਰਮੇਸ਼ਰ ਦੇ ਅੱਗੇ ਬੇਨਤੀਆਂ ਕਰਨ ਵਾਲੇ ਹਾਂ। ਦੋ ਪ੍ਰਸ਼ਨ ਦਾ ਉੱਤਰ ਦੇ ਦਿੱਤਾ ਮਹਾਰਾਜ ਨੇ। ਤੇ ਤੀਸਰਾ ਪ੍ਰਸ਼ਨ ਸੀ, ਕੌਣ ਮਾਰਗ, ਤੁਹਾਡਾ ਰਸਤਾ ਕਿਹੜਾ ਹੈ, ਤੀਸਰਾ ਪ੍ਰਸ਼ਨ ਸੀ। ਮਹਾਰਾਜ ਸਾਹਿਬ ਨੇ ਉੱਤਰ ਦਿੱਤਾ, ਜਿਹੜੇ ਸੰਤ ਜਨਾਂ ਦਾ ਭਜਨ ਸਿਮਰਨ ਕਰਨ ਰੂਪੀ ਮਾਰਗ ਹੈ, ਕਹਿੰਦੇ ਉਹੀ ਮਾਰਗ ਹੈ, ਸਾਡਾ ਕੋਈ ਵੱਖਰਾ ਮਾਰਗ ਥੋੜੀ ਹੈ। ਜੋ ਪਰਮੇਸ਼ਰ ਦੇ ਬਖਸ਼ੇ ਹੋਏ ਨਾਮ ਭਗਤੀ ਬਲ ਦੇ ਨਾਲ ਇੱਥੇ ਆਉਣਾ ਕੀਤਾ, ਤੇ ਉਹੀ ਹੈ ਸਾਡਾ ਮਾਰਗ। ਤੇ ਚੌਥਾ ਪ੍ਰਸ਼ਨ ਜੀ, ਕੌਣ ਸੁਆਓ, ਤੁਹਾਡਾ ਪ੍ਰਯੋਜਨ ਕੀ ਹੈ। ਮਹਾਰਾਜ ਕਹਿੰਦੇ ਨੇ ਹਉ ਸੰਤ ਜਨਾਂ ਵੱਲ ਜਾਓ, ਜਿਹੜਾ ਹਉ ਮੈਂ ਸਾਸ ਗ੍ਰਾਸ ਨਾਮ ਜਪਣ ਵਾਲੇ ਸੰਤ ਜਨਾਂ ਦੇ ਉਪਰੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਜਾਂਦਾ ਹਾਂ, ਇਹੀ ਮੇਰਾ ਪ੍ਰਯੋਜਨ ਹੈ ਕਿ ਉਹਨਾਂ ਨੂੰ ਮਿਲਾਂ ਜਿਹੜੇ ਰੱਬ ਦੇ ਨਾਲ ਮਿਲੇ ਹੋਏ। ਤੇ ਇਹਦੇ ਵਿੱਚ ਸਾਸ ਹੁਣ ਤੀਸਰਾ ਅਰਥ ਹੈ ਇਹਦਾ, ਹੁਣ ਉਹਦੇ ਚ ਪ੍ਰਸ਼ਨ ਉਹੀ ਰਹਿਣਗੇ। ਤੀਸਰਾ ਅਰਥ ਹੈ, ਪਹਿਲਾ ਪ੍ਰਸ਼ਨ ਕਵਨ ਤੁਮੇ, ਤੁਸੀਂ ਕੌਣ ਹੋ, ਭਾਵ ਤੁਹਾਡਾ ਸਰੂਪ ਕੀ ਹੈ, ਇਹ ਪ੍ਰਸ਼ਨ ਸੀ ਅਰਥ। ਹੁਣ ਤੀਸਰਾ ਹੈ, ਤਾਂ ਉੱਤਰ ਦੇ ਵਿੱਚ ਮਹਾਰਾਜ ਸਿੰਘ ਨੇ ਸੱਚ, ਜਿਹੜਾ ਸੱਚ ਸਤਚਿਤ ਆਨੰਦ ਅਸਲ ਸਰੂਪ ਹੈ ਸਾਡਾ, ਤਿੰਨਾਂ ਕਾਲਾਂ ਵਿੱਚ ਨਾਸ ਨਾ ਹੋਣ ਵਾਲਾ ਇਹ ਸਾਡਾ ਸਰੂਪ ਹੈ, ਸੱਚਾ ਸਰੂਪ ਹੈ, ਸੱਚ ਕਹੋ ਮੈਂ ਕਹਿ ਰਿਹਾ। ਦੂਸਰਾ ਪ੍ਰਸ਼ਨ ਸੀ ਉਹਨਾਂ ਦਾ, ਕਿਆ ਨਾਉ ਤੁਮਾਰਾ, ਤੁਹਾਡਾ ਨਾਮ ਕੀ ਹੈ। ਉੱਤਰ ਦੇ ਵਿੱਚ ਮਹਾਰਾਜ ਕਹੋ, ਹੇ ਸਿੱਧੋ, ਨਾਮ ਤਾਂ ਸਰੀਰ ਦੇ ਹੁੰਦੇ ਹੈ, ਨਾਮ ਤਾਂ ਬੁਲਾਉਣ ਦਾ ਪ੍ਰਯੋਜਨ ਹੁੰਦਾ ਹੈ, ਮੈਂ ਤਾਂ ਸੱਚ ਸਰੂਪ ਹੀ ਹਾਂ, ਇਸ ਕਰਕੇ ਸੱਚ ਸਰੂਪ ਹੀ ਕਹੋ, ਕਹਿਣਾ ਕਰੋ ਮੈਨੂੰ, ਇਹ ਉੱਤਰ ਦੇ ਦਿੱਤਾ। ਤੀਸਰਾ ਪ੍ਰਸ਼ਨ ਕੀ ਹੈ, ਕੌਣ ਮਾਰਗ, ਤੁਹਾਡਾ ਮਾਰਗ ਕਿਹੜਾ ਹੈ। ਉੱਤਰ ਦਿੱਤਾ ਮਹਾਰਾਜ ਨੇ, ਅਰਦਾਸ ਹਮਾਰੀ, ਜਿਹੜੀ ਪਰਮੇਸ਼ਰ ਦੇ ਅੱਗੇ ਹਰ ਵਕਤ ਹਰ ਕਾਰਜ ਦੇ ਆਰੰਭ ਵਿੱਚ ਬੇਨਤੀ ਕਰਨੀ ਹੈ, ਸੱਚ ਸਰੂਪ ਦੀ ਪ੍ਰਾਪਤੀ ਲਈ ਅਰਦਾਸ ਬੇਨਤੀ ਕਰਨੀ ਹੈ, ਇਹੋ ਸਾਡੀ ਜ਼ਿੰਦਗੀ ਦਾ ਅਸਲੀ ਮਾਰਗ ਹੈ, ਤੇ ਅਰਦਾਸ ਕਰਨੀ ਹੀ ਗੁਰਮਤ ਦਾ ਮਾਰਗ ਹੈ। ਚੌਥਾ ਪ੍ਰਸ਼ਨ, ਕੌਣ ਸੁਆਉ, ਤੁਹਾਡਾ ਪ੍ਰਯੋਜਨ ਕੀ ਹੈ, ਇਹ ਪ੍ਰਸ਼ਨ ਸੀ ਉੱਪਰ ਪੰਕਤੀ ਚ। ਉੱਤਰ, ਹਉ ਸੰਤ ਜਨਾ ਬਲ ਜਾਓ, ਜਿਹੜਾ ਹਉ ਮੈਂ ਸਾਸ ਗ੍ਰਾਸ ਨਾਮ ਜਪਣ ਵਾਲੇ ਸੰਤ ਜਨਾਂ ਦੇ ਉਪਰੋਂ ਮਨ ਬਾਣੀ ਸਰੀਰ ਕਰਕੇ ਕੁਰਬਾਨ ਜਾਂਦਾ ਹਾਂ, ਇਹੋ ਹੀ ਮੇਰਾ ਪ੍ਰਯੋਜਨ ਹੈ। ਹੁਣ ਇਸੇ ਪ੍ਰਕਾਰ ਜਿਹੜਾ ਨਾ ਚੌਥੇ ਅਰਥ ਦੇ ਵਿੱਚ थोड़ी जी पंक्ति बोली जाओ मेनू सौखा रहेगा। प्रश्न बोलने तुसी, पहला प्रश्न जेड़ा है ਉਹ ਉਹਨਾਂ ਦਾ ਕੀਤਾ ਸੀ। ਹਾਂ ਜੀ ਬੋਲੋ ਪਹਿਲਾ ਪ੍ਰਸ਼ਨ।
ਕਵਨ ਤੁਮੇ ਕਿਆ ਨਾਉ ਤੁਮਾਰਾ,
ਤੇ ਮਹਾਰਾਜ ਸਾਹਿਬ ਜੀ ਨੂੰ ਪੁੱਛਿਆ ਸੀ ਕਿ ਕਵਨ ਤੁਮੇ ਤੁਹਾਡਾ ਸਰੂਪ ਕੀ ਹੈ, ਇਹ ਸੀ ਪ੍ਰਸ਼ਨ। ਤੇ ਪਹਿਲਾ ਪ੍ਰਸ਼ਨ ਇਹਦਾ ਉੱਤਰ ਦਿੱਤਾ ਮਹਾਰਾਜ ਨੇ ਕਿ ਮਹਾਤਮਾ ਜਨਾਂ ਦਾ ਜਿਹੜਾ ਸਰੂਪ ਹੈ ਉਹੀ ਸਾਡਾ ਸਰੂਪ ਹੈ। ਹੁਣ ਦੂਜਾ ਪ੍ਰਸ਼ਨ ਕਹੋ ਜੀ,
ਕਿਆ ਨਾਉ ਤੁਮਾਰਾ,
ਤੁਹਾਡਾ ਨਾਮ ਕੀ ਹੈ ਪੁੱਛਿਆ ਸੀ ਮਹਾਰਾਜ। ਕਹਿੰਦੇ ਜੋ ਸੰਤ ਜਨਾਂ ਦਾ ਨਾਮ ਹੈ ਉਹੀ ਮੇਰਾ ਨਾਮ ਹੈ। ਤੀਸਰਾ ਪ੍ਰਸ਼ਨ ਬੋਲੋ ਜੀ ਜਿਹੜਾ ਕੀਤਾ ਉਹਨਾਂ ਨੇ।
ਕੌਣ ਮਾਰਗ,
ਜੋ ਸੰਤ ਜਨਾਂ ਦਾ ਭਗਤੀ ਰੂਪੀ ਮਾਰਗ ਹੈ ਉਹੀ ਸਾਡਾ ਮਾਰਗ ਹੈ, ਇਹ ਉੱਤਰ ਦਿੱਤਾ।
ਕੌਣ ਸਵਾਉ,
ਤੇ ਇਹ ਜਿਹੜਾ ਚੌਥਾ ਪ੍ਰਸ਼ਨ ਸੀ ਇਹਦਾ ਉੱਤਰ ਦਿੱਤਾ, ਸੰਤ ਜਨਾਂ ਦਾ ਜਦੋਂ ਪ੍ਰਭ ਪ੍ਰਾਪਤੀ ਦਾ ਪ੍ਰਯੋਜਨ ਹੈ ਉਹੀ ਸਾਡਾ ਪ੍ਰਯੋਜਨ ਹੈ। ਇਹ ਸਾਸ ਜੀ ਇਸ ਪ੍ਰਕਾਰ ਹੈ। ਫਿਰ ਸਿੱਧਾ ਨੇ ਹੋਰ ਪ੍ਰਸ਼ਨ ਕੀਤੇ ਹਨ, ਸੁਣੋ ਜੇ।
ਕਹਿ ਵੈ ਸਹੋ ਕਹਿ ਰਹੀ ਹੈ ਬਾਲੇ,
ਹੁਣ ਸਾਰੇ ਜਿਹੜੇ ਸਿੱਧ ਨੇ ਲੰਮੀਆਂ ਉਮਰਾਂ ਵਾਲੇ ਨੇ ਹੰਕਾਰ ਦੇ ਵਿੱਚ, ਕਿਉਂਕਿ ਸਿੱਧੀ ਦੇ ਬਲ ਦੇ ਨਾਲ ਉਮਰਾਂ ਵਧਾਈਆਂ, ਯੋਗ ਅਭਿਆਸ ਕਰਕੇ ਬਾਲਾ ਬਾਲਕੇ ਨੂੰ ਕਹਿੰਦੇ ਨੇ, ਮਹਾਰਾਜ ਨੂੰ ਬਾਲਕਾ ਕਹਿ ਕੇ ਬੋਲੇ। ਤੇ ਪ੍ਰਸ਼ਨ ਕੀ ਕੀਤਾ, ਕਹਿ ਵੈਸੋ ਤੁਸੀਂ ਕਿੱਥੇ ਵੈਸੋ ਬੈਠਦੇ ਹੋ। ਦੂਸਰਾ ਪ੍ਰਸ਼ਨ ਕੀਤਾ, ਕਹਿ ਰਹੀ ਹੈ ਬਾਲੇ, ਹੇ ਬਾਲਕ ਕਿਸ ਜਗ੍ਹਾ ਤੋਂ ਤੁਸੀਂ, ਕਿਸ ਜਗ੍ਹਾ ਤੇ ਤੁਸੀਂ ਇਸਤਤ ਰਹੀਆ ਰਹਿੰਦੇ ਹੋ। ਹੁਣ ਤੀਸਰਾ ਪ੍ਰਸ਼ਨ ਕਰਦੇ ਹਨ,
ਕਹਿ ਆਵਹੋ ਕਹਿ ਜਾਹੋ,
ਕਹਿ ਆਵਹੋ ਕਿਸ ਜਗ੍ਹਾ ਤੋਂ ਤੁਸੀਂ ਆਵੋ ਆਏ ਹੋ। ਚੌਥਾ ਪ੍ਰਸ਼ਨ, ਕਹਿ ਜਾਹੋ, ਕਹਿ ਆਵੋ ਕਹਿ ਜਾਓ, ਕਿਸ ਜਗ੍ਹਾ ਤੁਸੀਂ ਜਾਹੋ ਜਾਵੋਗੇ। ਤੇ ਹੁਣ ਇਹਦੇ ਨਾਲ ਹੀ ਸਾਸ ਜੀ ਪੰਜਵਾਂ ਪ੍ਰਸ਼ਨ ਜਿਹੜਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ, ਕਿਉਂਕਿ ਫਿਰ ਇੱਕ ਸਿੱਧ ਬੋਲਿਆ ਸੀ ਕਿ ਹੇ ਬੈਰਾਗੀ ਸੁਣੋ ਤੁਸੀਂ।
ਨਾਨਕ ਬੋਲੇ ਸੁਣ ਬੈਰਾਗੀ,
ਬੈਰਾਗੀ ਤਾਂ ਕਹਿ ਸਤਿਗੁਰੂ ਜੀ ਨੂੰ ਸਿੱਧਾਂ ਨੇ ਬੈਰਾਗੀ ਇਸ ਕਰਕੇ ਕਹਿੰਦੇ ਆ, ਸਤਿਗੁਰੂ ਜੀ ਮਾਤ ਲੋਕ ਨੂੰ ਤਿਆਗ ਕੇ ਸੁਮੇਰ ਪਰਬਤ ਤੇ ਗਏ ਹੈ, ਲਿਬਾਸ ਵੀ ਹੋਇਆ ਜਾਂ ਧਾਰਨ ਕੀਤਾ ਬੈਰਾਗਵਾਨਾਂ ਵਾਲਾ, ਇਸ ਕਰਕੇ ਉਹ ਬੈਰਾਗੀ ਕਹਿੰਦੇ ਆ। ਤੇ ਮਹਾਰਾਜ ਸਾਹਿਬ ਨੂੰ ਕਹਿੰਦੇ ਨਾਨਕ ਬੋਲੇ ਸੁਣ ਬੈਰਾਗੀ, ਇਹ ਸਿੱਧ ਬੋਲਿਆ ਬੈਰਾਗੀ ਬੈਰਾਗਮਾਨ ਤਪਾ ਜੀ ਸੁਣ ਸੁਣ ਨਾ ਕਰ, ਤੁਮਾਰਾ ਤੇਰਾ ਰਾਹੋ ਰਸਤਾ ਕਿਆ ਕਿਹੜਾ ਹੈ, ਬੋਲ ਦੋ ਜੀ ਕਿਆ ਤੁਮਾਰਾ,
ਕਿਆ ਤੁਮਾਰਾ ਰਾਹੋ
ਤੁਹਾਡਾ ਕਿਹੜਾ ਰਾਹੋ ਰਸਤਾ ਹੈ, ਇਹ ਪ੍ਰਸ਼ਨ ਕੀਤਾ। ਇਹ ਸਾਸ ਜੀ ਇਸ ਸਮੁੱਚੀ ਪੌੜੀ ਦਾ ਭਾਈ ਪਾਠ ਕਰ ਲਓ, ਕਿਉਂਕਿ ਅਨਵੇਂ ਲੱਗਣਗੇ ਇਹਦੇ ਤੇ, ਫਿਰ ਉਹ ਉਲਝ ਜਾਂਗੇ ਆਪਾਂ ਜਦ ਸਾਰੀ ਪੌੜੀ ਦਾ ਹੀ ਪਾਠ ਕਰ ਲਓ। ਤੀਸਰੀ ਦਾ ਘੱਟ ਘੱਟ ਵੈਸ ਨਿਰੰਤਰ ਰਹੀ ਹੈ, ਸਾਰੀ ਪੜ੍ਹ ਦੋ ਇੱਕ ਵਾਰੀ।
ਘੱਟ ਘੱਟ ਵੈਸ ਨਿਰੰਤਰ ਰਹੀ ਹੈ, ਚੱਲ ਹੈ ਸਤਿਗੁਰ ਭਾਈ, ਸਹਿਜੇ ਆਈ ਹੁਕਮ ਸਿਧਾਈ, ਨਾਨਕ ਸਦਾ ਰਜਾਈ, ਆਸਣ ਬੈਸਣ ਥਿਰ ਨਾਰਾਇਣ, ਐਸੀ ਗੁਰਮਤ ਪਾਏ, ਗੁਰਮੁਖ ਬੂਝੈ ਆਪ ਪਛਾਣੈ, ਸੱਚੇ ਸੱਚ ਸਮਾਏ।
ਇਹਦੇ ਵਿੱਚ ਮਹਾਰਾਜ ਸਾਹਿਬ ਨੇ ਉਹਦੇ ਪ੍ਰਸ਼ਨਾਂ ਦਾ ਉੱਤਰ ਦੇਣਾ, ਪੰਜ ਪ੍ਰਸ਼ਨ, ਉਹਨਾਂ ਪੰਜਾਂ ਪ੍ਰਸ਼ਨਾਂ ਦਾ ਉੱਤਰ ਦਿੰਦੇ ਹੋਏ, ਇਹ ਫਿਰ ਅਨਵੇਂ ਰੀਤ ਅਨੁਸਾਰ ਅਰਥ ਨੇ ਇਹਦੇ। ਇਸੇ ਕਰਕੇ ਸਿੱਧ ਗੋਸ਼ ਦੀ ਕਥਾ ਕਰਨੀ ਵੀ ਔਖੀ ਤੇ ਕਰਾਉਣੀ ਵੀ ਔਖੀ, ਗੱਲਾਂ ਦੋਨੇ ਔਖੀਆਂ ਤੇ ਸੁਣਨ ਵੀ ਔਖੀ, ਇਹ ਕੰਮ ਸੌਖਾ ਜਿਹਾ ਤਾਂ ਹੈ ਨਹੀਂ। ਤੇ ਇਸ ਕਰਕੇ ਸਿੱਧ ਗੋਸ਼ਟ ਦੇ ਵਿੱਚ ਇਹੀ ਵਿਚਾਰ ਕੀਤੀ ਹੈ ਕਿ ਇਹਦੇ ਵਿੱਚ ਬਿਲਕੁਲ ਵੀ ਕਾਹਲ ਨਹੀਂ ਕਰਨੀ ਹੈ, ਸਰੋਤਿਆਂ ਨੇ ਵੀ ਕਾਹਲੇ ਨਹੀਂ ਪੈਣਾ ਤੇ ਬਗਤਿਆਂ ਨੇ ਵੀ। ਇਹ ਸਹਿਜ ਦਾ ਮਾਰਗ ਹੈ, ਸਹਿਜੇ ਸਹਿਜੇ ਕਰਨਾ, ਸਹਿਜ ਬਲੋ ਜੈਸੇ ਤਤ ਨਾ ਜਾਈ, ਹਰ ਕਾ ਬਲੋਵਨਾ ਬਲੋਵੋ ਮੇਰੇ ਭਾਈ, ਸਹਿਜ ਬਲੋਵ ਜੈਸੇ ਤਤ ਨਾ ਜਾਈ। ਇਸ ਪੌੜੀ ਦੇ ਪੰਜਾਂ ਪ੍ਰਸ਼ਨਾਂ ਦਾ ਉੱਤਰ ਅਨਵੇਂ ਰੀਤ ਅਨੁਸਾਰ, ਅਨਵੇਂ ਹੁੰਦੇ ਜਿਹਦੇ ਤੁਕਾਂ ਅੱਗੇ ਪਿੱਛੇ ਕਰਨੇ ਆ, ਜਿਹੜੇ ਬੇਸਮਝ ਲੋਕ ਹੈ ਨਾ, ਜੇ ਆਪਾਂ ਉਹਨਾਂ ਅਨਵਿਆਂ ਦੇ ਅਨੁਸਾਰ ਅਰਥ ਸ਼ੁਰੂ ਕਰ ਲੈਂਦੇ, ਇਹ ਫਿਰ ਜਿਹੜਾ ਦੂਸਰਾ ਲੈਣਾ ਉਹਨਾਂ ਨੇ ਰੌਲਾ ਪਾਉਣਾ ਸੀ, ਦੇਖੋ ਜੀ ਬਾਣੀ ਦੇ ਵਿੱਚ ਤਰਤੀਬ ਕਿਵੇਂ ਹੈ, ਅਖੇ ਉਹ ਕਿਵੇਂ ਅਰਥ ਕਰ ਰਹੇ ਨੇ, ਪਾਠ ਸਮੁੱਚੇ ਰੂਪ ਦੇ ਵਿੱਚ ਕਰ ਲਿਆ। ਹੁਣ ਅਨਵੇਂ ਰੀਤ ਹੈ, ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਦੰਡ ਅਨਵੇ ਕੀ ਹੁੰਦੀ ਹੈ, ਖੰਡਕ ਅਨਵੇ ਕੀ ਹੁੰਦੀ ਹੈ, ਅਨਵੇ ਦਾ ਅਰਥ ਕੀ ਹੈ, ਪਤਾ ਤਾਂ ਉਹਨੂੰ ਅਨਵੇਂ ਤੱਕ ਦੇਵੀ। ਤੇ ਇੱਥੇ ਸਾਸ ਜੀ ਜਿਹੜਾ ਹੈ ਅਨਵੇਂ ਰੀਤ ਅਨੁਸਾਰ ਹੈ, ਅਨਵੇਂ ਰੀਤ ਅਨੁਸਾਰ ਕੀ ਹੁੰਦੀ ਹੈ, ਅਰਥ ਦੀ ਲੜੀ ਦੇਖਣੀ। ਜਿਵੇਂ ਕਿ ਆਮ ਕਰਕੇ ਪ੍ਰੋਫੈਸਰ ਸਾਹਿਬ ਸਿੰਘ ਨੇ ਗੁਰਬਾਣੀ ਦਰਪਣ ਦੇ ਅੰਦਰ ਅਰਥ ਕਰਨ ਲੱਗਿਆਂ ਰਾਹੋ ਦੀ ਤੁਕ ਨੂੰ ਮੁੱਖ ਰੱਖ ਕੇ ਪਹਿਲਾਂ ਅਰਥ ਰਾਹੋ ਤੋਂ ਸ਼ੁਰੂ ਕਰਦੇ ਹੋ, क्योंकि उहदे च सिधांतक तुक है, इहनूं अनवे कहिंदे ने। ਉਹ ਇੱਕ ਤੁਕ ਨੂੰ ਲਾਉਂਦਾ, ਇੱਥੇ ਗਿਆਨੀ ਸਿੰਘ ਨੂੰ ਤਰਤੀਬ ਪੂਰੀ ਜੋੜਨ ਵਾਸਤੇ ਤੁਕਾਂ ਦਾ ਅਨਵੇ ਲਾਉਂਦੇ ਆ। ਹੁਣ ਜਿਹੜਾ ਪ੍ਰਸ਼ਨ ਹੈ ਪਹਿਲਾਂ, ਤੇ ਪ੍ਰਸ਼ਨ ਵਾਲੀ ਪੰਕਤੀ ਜਿਹੜੀ ਹੈ ਉਹ ਬੋਲਣੀ ਹੈ ਜੀ ਤੁਸੀਂ। ਪਹਿਲਾ ਪ੍ਰਸ਼ਨ ਹੈ ਕਹਿ ਵੈਸੋ ਵਾਲਾ, ਬਸ ਇੰਨੇ ਅੱਖਰ ਕਹਿਣੇ ਤੁਸੀਂ, ਬੋਲੋ ਜੀ।
ਕਹਿ ਵੈਸੋ,
ਤੇ ਇਹ ਪ੍ਰਸ਼ਨ ਹੀ ਹੈ, ਪਹਿਲਾ ਪ੍ਰਸ਼ਨ ਹੈ ਵੀ ਕਿਸ ਜਗ੍ਹਾ ਤੁਸੀਂ ਬੈਠਦੇ ਹੋ। ਹੁਣ ਪਹਿਲੇ ਪ੍ਰਸ਼ਨ ਦਾ ਉੱਤਰ ਐਸ ਸਮੁੱਚੇ ਸ਼ਬਦ ਦੀ ਇਸ ਪੰਕਤੀ ਵਿਚ ਹੈ। ਹੁਣ ਬੋਲੋ ਜੀ, ਆਸਣ ਵੈਸਣ,
ਆਸਣ ਵੈਸਣ ਥਿਰ ਨਾਰਾਇਣ।
ਲੋ ਜੀ, ਉਹਦਾ ਉੱਤਰ ਹੈ ਇਹ ਕਹਿ ਵੈਸੋ ਦਾ। ਮਾਰੇ ਕਹਿੰਦੇ ਹਿਸ ਦੋ, ਆਸਣ ਵੈਸਣ ਥਿਰ ਨਾਰਾਇਣ। ਜਿਹੜਾ ਨਾਰਾਇਣ ਪਰਮੇਸ਼ਰ ਦੇ ਸਰੂਪ ਵਿਚ ਥਿਰ ਇਸਤਤ ਹੋਏ ਹਾਂ, ਅਸੀਂ ਤਾਂ ਇਹੋ ਹੀ ਆਸਣ ਲਾਇਆ। ਤੁਹਾਡੇ ਵਰਗੇ ਆ ਮਿਰਗ ਆਸਣ, ਕੁਸਾ ਆਸਣ, ਸ਼ੇਰ ਦਾ ਆਸਣ ਲਾਇਆ, ਇਹ ਨਹੀਂ ਹੈ ਸਾਡੇ, ਉਹਦੇ ਤੇ ਬੈਠੇ। ਭਾਵ ਕਿ ਜਿਹੜੀ ਬਿਰਤੀ ਜੋੜੀ ਹੈ ਨਾ, ਤੇ ਇਸ ਪ੍ਰਕਾਰ ਹੈ, ਇਹ ਸਾਡਾ ਆਸਣ ਹੈ। ਤੇ ਐਸੀ ਗੁਰਮਤ, ਬੋਲੋ ਜੀ,
ਐਸੀ ਗੁਰਮਤ ਪਾਏ।
ਇਹੋ ਜੀ ਅਸੀਂ ਦਾਤ ਗੁਰਮਤ ਦੁਆਰਾ ਪਾਏ ਪਾਉਣਾ ਕੀਤੀ ਹੈ ਭਾਈ, ਆਪਣੇ ਆਪਣੇ ਜੁੰਮੇ ਨਹੀਂ ਲਈ। ਮਹਾਰਾਜ ਨੇ ਉੱਤਰ ਵੀ ਦੇ ਦਿੱਤਾ ਕਿ ਆਸਣ ਵੈਸਣ ਥਿਰ ਨਾ ਰਹਿਣ, ਜਿਹੜਾ ਸੀ ਕਹਾਂ ਵੈਸੋ ਜਿਹੜਾ ਸੀ ਨਾ, ਉਹਦਾ ਉੱਤਰ ਦੇ ਦਿੱਤਾ। ਹੁਣ ਦੂਸਰਾ ਪ੍ਰਸ਼ਨ ਹੈ, ਦੂਸਰੇ ਪ੍ਰਸ਼ਨ ਦੀ ਪੰਕਤੀ ਬੋਲ ਦੋ ਜੀ।
ਕਹਿ ਰਹੀ ਹੈ ਬਾਲੇ,
ਇਹ ਹੁਣ ਦੂਸਰਾ ਪ੍ਰਸ਼ਨ, ਤੁਸੀਂ ਕਿਸ ਜਗ੍ਹਾ ਇਸਤਤ ਹੋਏ ਬਾਲਕੇ। ਦੂਸਰੇ ਪ੍ਰਸ਼ਨ ਦਾ ਉੱਤਰ ਹੈ ਜਿਹੜਾ ਘੱਟ ਘੱਟ ਵਾਲੀ, ਬੋਲੋ ਜੀ।
ਘੱਟ ਘੱਟ ਵੈਸ ਨਿਰੰਤਰ ਰਹੀ ਹੈ।
ਜੋ ਪਰਮੇਸ਼ਰ ਘੱਟ ਘੱਟ ਘਟਾਂ ਘਟਾਂ ਵਿਚ ਨਿਰੰਤਰ ਇਕ ਰਸ ਵੈਸ ਬੈਠਾ ਇਸਤਤ ਹੈ, ਹਰ ਵਕਤ ਉਸਦੇ ਸਿਮਰਨ ਚ ਜੁੜੇ ਰਹਿੰਦੇ ਆ, ਤੇ ਘਟਾਂ ਘਟਾਂ ਵਿਚ ਬੈਠ ਕੇ ਨਾਮ, ਜਿਹੜਾ ਘਟਾਂ ਘਟਾਂ ਵਿਚ ਬੈਠ ਕੇ ਨਾਮ ਵਿਚ ਇਕ ਰਸ ਜੁੜੇ ਰਹਿੰਦੇ ਹਾਂ। ਜਿੱਥੇ ਮਰਜ਼ੀ ਬੈਠੀਏ ਉੱਥੇ ਜੁੜੇ ਹੋਏ ਹਾਂ, ਹਿਰਦਿਆਂ ਹਿਰਦਿਆਂ ਦੇ ਵਿੱਚ ਉਹ ਬੈਠਾ, ਤੂੰ ਹਿਰਦੇ ਗੋਤ ਬਸਿਆ ਦਿਨ ਰਾਤੀ, ਉਹਦੇ ਜੁੜੇ ਰਹਿੰਦੇ ਹਾਂ। ਇਹ ਦੋ ਪ੍ਰਸ਼ਨ ਜਿਹੜੇ ਸੀ, ਇਹਨਾਂ ਦਾ ਉੱਤਰ ਮਹਾਰਾਜ ਨੇ ਦੇ ਦਿੱਤਾ। ਤੀਸਰਾ ਪ੍ਰਸ਼ਨ ਬੋਲੋ ਜੀ।
ਕਹਿ ਆਵੋ।
ਹੁਣ ਤੀਸਰਾ ਪ੍ਰਸ਼ਨ, ਤੁਸੀਂ ਕਿਸ ਜਗ੍ਹਾ ਤੇ ਆਏ ਹੋ, ਇਹਦਾ ਉੱਤਰ ਮਹਾਰਾਜ ਦੇਣਗੇ। ਸਹਿਜੇ
ਆਏ,
ਤੇ ਮਹਾਰਾਜ ਸਾਹਿਬ ਜੀ ਉੱਤਰ ਦਿੰਦੇ ਆ, ਸੁਭਾਵਕ ਹੀ ਉਸ ਦੇ ਹੁਕਮ ਅਨੁਸਾਰ ਸੰਸਾਰ ਦੇ ਜੀਵਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦੇਣ ਵਾਸਤੇ ਆਏ ਹਾਂ, ਜਾਂ ਸਹਿਜੇ ਗਿਆਨ ਸਰੂਪ ਵਿੱਚ ਪੈਦਾ ਹੋ ਕੇ ਆਏ ਹਾਂ। ਇਹ ਮਹਾਰਾਜ ਸਾਹਿਬ ਨੇ ਉੱਤਰ ਦਿੱਤਾ। ਹੁਣ ਚੌਥਾ ਪ੍ਰਸ਼ਨ ਬੋਲੋ ਜੀ।
ਕਹਿ ਜਾਹੋ,
ਚੌਥਾ ਪ੍ਰਸ਼ਨ, ਤੁਸੀਂ ਕਿਸ ਜਗ੍ਹਾ ਤੇ ਜਾਵੋਗੇ? ਤਾਂ ਮਹਾਰਾਜ ਸਾਹਿਬ ਜੀ ਫਿਰ ਉੱਤਰ ਦਿੰਦੇ ਹਨ, ਹੁਕਮ
ਸਿਧਾਏ।
ਮਹਾਰਾਜ ਕਹਿੰਦੇ ਉਸ ਪਰਮੇਸ਼ਰ ਦੇ ਹੁਕਮ ਵਿੱਚ ਸਿਧਾਏ ਚੱਲਦੇ ਜਾਂਦੇ ਹਾਂ। ਤੇ ਇਹ ਜਦੋਂ ਚੌਥਾ ਜਿਹੜਾ ਸਾਧ ਸਿੰਘ ਜੀ ਪ੍ਰਸ਼ਨ ਸੀ, ਉਹਦਾ ਉੱਤਰ ਮਹਾਰਾਜ ਸਾਹਿਬ ਜੀ ਨੇ ਦੇ ਦਿੱਤਾ, ਤਾਂ ਇੱਕ ਸਿੱਧ ਨੇ ਕਿਹਾ, ਤੁਸੀਂ ਮੱਧ ਕਾਲ ਵਿੱਚ ਕਿੱਥੇ ਰਹਿੰਦੇ ਹੋ? ਕਿਉਂ ਉੱਥੇ ਇਹ ਤਾਂ ਹੈ ਨਹੀਂ ਸੀ, ਜਿਹੜਾ ਮਰਜ਼ੀ ਬੋਲ ਪੈਂਦਾ ਸਿੱਧ। ਗੁਰੂ ਸਾਹਿਬ ਜੀ ਉੱਤਰ ਦਿੰਦੇ ਹਨ, ਨਾਨਕ
ਸਦਾ ਰਜਾਏ।
ਸਤਿਗੁਰੂ ਜੀ ਕਥਨ ਕਰਦੇ, ਅਸੀਂ ਮੱਧ ਕਾਲ ਵਿੱਚ ਹਮੇਸ਼ਾ ਉਸ ਦੀ ਰਜਾਏ ਆਗਿਆ ਵਿੱਚ ਰਹਿੰਦੇ ਹਾਂ ਜੀ। ਹੁਣ ਪੰਜਵਾਂ ਪ੍ਰਸ਼ਨ ਹੈ ਸਿੱਧਾਂ ਦਾ, ਤੇ ਉਹ ਪੰਜਵਾਂ ਪ੍ਰਸ਼ਨ ਬੋਲੋ ਜੀ।
ਕਿਆ ਤੁਹਾਰਾ ਰਾਹੋ,
ਤੁਹਾਡਾ ਰਸਤਾ ਕਿਹੜਾ ਹੈ? ਕਿਆ ਰਾਹੋ ਤੁਹਾਰਾ? ਤੇ ਪੰਜਵੇਂ ਪ੍ਰਸ਼ਨ ਦਾ ਉੱਤਰ, ਚੱਲ ਹੈ
ਸਤਿਗੁਰ ਭਾਈ।
ਮਹਾਰਾਜ ਕਹਿੰਦੇ ਅਕਾਲ ਪੁਰਖ ਦੇ ਭਾਣੇ ਅਨੁਸਾਰ ਚੱਲਦੇ ਆ, ਇਹੋ ਸਾਡਾ ਮਾਰਗ ਹੈ, ਹੋਰ ਕਿਹੜਾ ਮਾਰਗ ਹੋਣਾ ਸੀ? ਆਖਲੀ ਤੁਕ ਵੀ ਸਤਿਗੁਰੂ ਜੀ ਨੇ, ਜਿਹੜੀ ਆਗਲੀ ਤੁਕ ਹੈ, ਗੁਰਮਤਿ ਦਾ ਸਿਧਾਂਤ ਕਥਨ ਕਰਦੇ ਹਨ। ਗੁਰਮੁਖ
ਬੂਝੈ ਆਪ ਪਛਾਣੈ,
ਜਿਹੜੇ ਗੁਰਮੁਖ ਅਧਿਕਾਰੀ ਬਣ ਕੇ ਗੁਰਾਂ ਦੇ ਸੱਚ ਸਰੂਪ ਨੂੰ ਬੂਝੈ ਸਮਝਦੇ ਨੇ, ਉਹ ਆਪਣੇ ਆਪਣੇ ਆਪੇ ਆਪਣੇ ਸਰੂਪ ਨੂੰ ਗੁਰਾਂ ਦੁਆਰਾ ਪਛਾਣੇ ਪਛਾਣ ਲੈਂਦੇ ਨੇ। ਅਤੇ
ਸੱਚੇ ਸੱਚ ਸਮਾਏ,
ਸੱਚੇ ਪਰਮੇਸ਼ਰ ਦੇ ਵਿੱਚ ਸੱਚ ਨਿਸ਼ਚੇ ਕਰਕੇ ਸਮਾਏ ਸਮਾਏ ਅਭੇਦ ਹੋ ਜਾਂਦੇ ਨੇ। ਇਹ ਪੰਕਤੀ ਦਾ ਜਿਹੜਾ ਸਾਧ ਸਿੰਘ ਜੀ ਪ੍ਰਸ਼ਨ ਉੱਤਰ ਦੇ ਢੰਗ ਦੇ ਨਾਲ ਵੀ ਗੁਰੂ ਘਰ ਦੇ ਵਿਦਵਾਨ ਜਿਹੜੇ ਨੇ ਗਿਆਨੀ ਸਿੰਘ ਉਹ ਲਾਉਂਦੇ ਆ ਵੀ ਪ੍ਰਸ਼ਨ ਆਪ ਕਰਕੇ ਆਪ ਪਛਾਣੇ, ਜੀਵ ਆਪਣੇ ਸਰੂਪ ਨੂੰ ਕਿਵੇਂ ਪਛਾਣੇ ਜੀ, ਤੇ ਗੁਰਾਂ ਵੱਲੋਂ ਉੱਤਰ ਗੁਰਮੁਖ ਬੂਝੈ, ਜੋ ਮੁਖੀ ਗੁਰੂ ਸਾਹਿਬ ਤੋਂ ਸਮਝ ਕੇ ਕੀ ਕਰਨਾ, ਸੱਚੇ ਸੱਚ ਸਮਾਏ, ਸੱਚ ਨਿਸ਼ਚੇ ਕਰਕੇ ਸੱਚੇ ਨਾਮ ਜਪਣ ਦੇ ਵਿੱਚ ਸਮਾ ਜਾਵੇ, ਜੀਵ ਆਪਣੇ ਸਰੂਪ ਨੂੰ ਪਛਾਣ ਸਕਦਾ। ਫਿਰ ਸਾਧ ਸਿੰਘ ਉੱਥੇ ਸਿੱਧਾਂ ਦੇ ਜੀ ਕਹਿੰਦੇ ਚਰਪਟਨਾਥ ਸੀ, ਇਹ ਸਿੱਧ ਬੋਲਿਆ ਤੇ ਕਹਿਣ ਲੱਗਾ ਹੈ
ਦੁਨੀਆ ਸਾਗਰ ਦੁੱਤਰ ਕਹੀਐ।
ਤੇ ਇਹ ਜਿਹੜਾ ਚਰਪਟ ਨਾਥ ਹੈ ਇਹ ਸਿੱਧ ਅਸਲ ਜੋ ਗੁਰਮੁਖ ਸਵਾਲ ਦਾ ਤੇ ਸ਼ਰਧਾਲੂ ਸੀ ਇਹ, ਕਿਉਂਕਿ ਉਹਦਾ ਪ੍ਰਸ਼ਨ ਹੀ ਦੱਸਦਾ, ਉਹਨੇ ਪ੍ਰਸ਼ਨ ਕੋਈ ਅਟਪਟਾ ਕਰਿਆ ਹੀ ਨਹੀਂ ਹੈ। ਉਹ ਕੀ ਕਹਿੰਦਾ ਹੈ? ਕਹਿੰਦਾ ਸਤਿਗੁਰੂ ਜੀ ਨੂੰ, ਦੁਨੀਆਂ ਸੰਸਾਰ ਹੈ ਜਿਹੜਾ ਨਾ, ਹੇ ਤਪਾ ਜੀ, ਸਾਗਰ ਸਮੁੰਦਰ ਦੀ ਤਰ੍ਹਾਂ ਹੈ, ਇਹਨੂੰ ਤਰਨਾ ਤਾਂ ਬਹੁਤ ਔਖਾ ਹੈ। ਦੁਨੀਆਂ ਸਾਗਰ ਦੁੱਤਰ ਤਰੀ ਹੈ, ਦੁੱਤਰ ਦੁਸਤਰ ਕਠਿਨ ਹੈ, ਕਠਿਨ ਕਹੀਦਾ ਹੈ, ਕਹੀ ਹੈ, ਇਹਨੂੰ ਕਿਹਾ ਜਾਂਦਾ ਵੀ ਤਰਨਾ ਬੜਾ ਔਖਾ ਹੈ।
ਕਿਉਂ ਕਰ ਪਾਈਐ ਪਾਰੋ?
ਮਹਾਰਾਜ, ਮੁਕਤੀ ਰੂਪੀ ਪਰਲੇ ਕਿਨਾਰੇ ਨੂੰ ਕਿਉਂ ਕਿਵੇਂ ਕਰ ਪ੍ਰਾਪਤ ਕਰੀਏ, ਕਿਵੇਂ ਕਰੀ ਦਿਆ ਹੈ, ਕਿਉਂ ਕਿਵੇਂ ਕਰ ਕਹੇ ਪਾਈਏ ਪਾਉਣਾ ਕਰੀਏ। ਚਰਪਟ ਨਾਥ ਬੋਲੇ ਨ,
ਚਰਪਟ ਬੋਲੇ ਔਦੂ ਨਾਨਕ।
ਚਰਪਟ ਨਾਥ ਸਿੱਧ ਕਹਿੰਦੇ ਬੋਲੇ ਬੋਲਿਆ ਕਿ ਹੇ ਔਦੂ ਅਵਧੂਤ ਸੁਧ ਬਿਰਖਤ ਗੁਰੂ ਨਾਨਕ ਜੀ, ਮੇਰੇ ਤਾਈ ਸੱਚਾ ਵਿਚਾਰੋ, ਵਿਚਾਰ ਬਖਸ਼ ਦੇਹੋ ਦੇਣਾ ਕਰੋ। ਦੇਹੋ ਸੱਚਾ ਬੋਲਦੇ ਜੀ,
ਦੇਹੋ ਸੱਚਾ ਵਿਚਾਰੋ,
ਮੇਰੇ ਤਾਈ ਸੱਚਾ ਵਿਚਾਰੋ, ਵਿਚਾਰ ਬਖਸ਼ ਦੇਹੋ ਦੇਣਾ ਕਰੋ, ਮੈਂ ਸੱਚੀ ਵਿਚਾਰ ਜਾਣਨਾ ਚਾਹੁੰਦਾ ਹਾਂ। ਚਰਪਟ ਨਾਥ ਨੂੰ ਤਤਵੇਤਾ ਜਾਣ ਕੇ, ਉਹਦੇ ਪ੍ਰੇਮ ਤੇ ਕਰਨੀ ਨੂੰ ਦੇਖ ਕੇ ਸਤਿਗੁਰੂ ਉਹਦਾ ਸਤਿਕਾਰ ਕਰਦੇ ਆ, ਫਿਰ ਕਹਿੰਦੇ ਹਨ, ਕਥਨ ਕਰਦੇ ਹਨ,
ਆਪੇ ਆਖੇ ਆਪੇ ਸਮਝੇ।
ਕਹਿੰਦੇ ਹੇ ਚਰਪਟ ਨਾਥ, ਜਿਹੜਾ ਪੁਰਖ ਆਪੇ ਆਪ ਹੀ ਪ੍ਰਸ਼ਨ ਆਖੇ ਆਖਣ ਵਾਲਾ ਹੋਵੇ ਤੇ ਆਪ ਹੀ ਆਪਣੇ ਆਖੇ ਹੋਏ ਬਚਨ ਨੂੰ ਸਮਝੇ ਸਮਝਣ ਵਾਲਾ ਵੀ ਹੋਵੇ, ਕਹਿੰਦੇ ਜਿਹੜਾ ਐਸਾ ਹੋਵੇ ਆਪ ਹੀ ਉੱਤਰ ਨੂੰ ਸਮਝੇ ਸਮਝਦਾ ਜਾਣਦਾ ਤੇ ਐਸਾ ਜਿਹੜਾ ਪੁਰਖ ਹੈ,
ਤਿਸ ਕਿਆ ਉੱਤਰ ਦੀਜੈ।
ਇਸ ਉਸ ਪੁਰਖ ਨੂੰ ਹੋਰ ਕਿਆ ਉੱਤਰ ਦੀਜਾ ਦੇਣਾ ਕਰੀਏ, ਉੱਤਰ ਤਾਂ ਪਹਿਲੀ ਉਹਦੇ ਅੰਤਰਜਾਮਤਾ ਦੇ ਨਾਲ ਮਹਾਰਾਜ ਨੇ ਸਮਝ ਲਿਆ ਕਿ ਇਹ ਜਾਣਦਾ ਹੈ ਕਿਉਂਕਿ ਤਤਵੇਤ ਹੈ। ਚਰਪਟ ਨਾਥ ਜੀ, ਜੋ ਤੁਸੀਂ ਪ੍ਰਸ਼ਨ ਕੀਤਾ ਉਹਦਾ ਤੁਸੀਂ ਆਪ ਹੀ ਤਾਂ ਉੱਤਰ ਜਾਣਦੇ ਹੋ, ਮੇਰੇ ਕੋਲੋਂ ਕਿਉਂ ਪੁੱਛਦੇ ਹੋ ਕੀ ਉੱਤਰ ਦੇਣਾ ਕਰੀਏ ਤੁਹਾਨੂੰ? ਤੁਸੀਂ ਜਾਣਦੇ ਹੋ, ਉਹ ਪੁੱਛੋ ਜਿਹੜਾ ਤੁਸੀਂ ਨਹੀਂ ਜਾਣਦੇ। ਤਾਂ ਸਾਸ ਜੀ ਅੱਗੇ ਦੱਸਦੇ ਹਨ, ਫਿਰ ਚਰਪਟ ਨਾਥ ਕਹਿੰਦੇ,
ਸਾਚ ਕਹੋ ਤੁਮ ਪਾਰ ਗ੍ਰਾਮੀ।
ਤੇ ਮਾਰ ਕਹਿੰਦੇ, ਹੇ ਚਰਪਟ ਨਾਥ, ਅਸੀਂ ਸਾਚ ਸੱਚੇ ਬਚਨ ਕਹੋ ਕਹਿੰਦੇ ਹਾਂ, ਤੁਮ ਤੁਸੀਂ ਤਾਂ ਤਰ ਤੀਬਰ ਤਰ ਤਮ ਬੈਰਾਗ, ਇਹਦਾ ਬੈਰਾਗ ਦਾ ਸਦਕਾ ਗ੍ਰਾਮੀ ਸਮੂਹ, ਗ੍ਰਾਮੀ ਦਾ ਸਮੂਹ, ਸੰਸਾਰ ਤੋਂ ਪਾਰ ਹੋ ਗਏ ਹੋ ਤੇ ਸੰਸਾਰ ਰੂਪੀ ਗ੍ਰਾਮ ਤੋਂ ਪਾਰ ਹੋ ਗਏ ਹੋ, ਇਸ ਲਈ ਤੁਝ ਤੈਨੂੰ ਕੀ ਬੈਸਣ, ਬੈਸਣ ਦਾ ਅਰਥ ਹੈ ਉੱਤਰ, ਤੇ ਕੀ ਤੁਹਾਨੂੰ ਬੈਸਣ ਕੀ ਉੱਤਰ ਦੀਜਾ ਦੇਣਾ ਕਰੀਏ, ਬੈਸਣ ਦਾ ਅਰਥ ਉੱਤਰ ਕਿਉਂ ਕਿਵੇਂ ਹੈ, ਇਸ ਲਈ ਕੀਤਾ ਸਾਧ ਸਿੰਘ ਜੀ ਵੀ ਜਦੋਂ ਕੋਈ ਉੱਤਰ ਸੁਣ ਕੇ ਪ੍ਰਸ਼ਨ ਕਰਨ ਵਾਲਾ ਚੁੱਪ ਕਰਕੇ ਬੈਠ ਜਾਵੇ ਨਾ, ਉਹ ਬੈਸਣ ਦਾ ਅਰਥ ਤਾਂ ਆ ਗਿਆ। ਉਹ ਕਹਿੰਦਾ ਵੀ ਚੁੱਪ ਕਰ ਜਾ, ਹੁਣ ਤੂੰ ਲਾਜਵਾਬ ਹੋ ਗਿਆ, ਚੁੱਪ ਕਰਕੇ ਬੈਠ ਜਾਂਦਾ ਹੈ। ਇਸ ਕਰਕੇ ਫਿਰ ਸਾਧ ਸਿੰਘ ਜੀ ਚਰਪਟ ਨਾਥ ਕਹਿਣ ਲੱਗਾ, ਭਾਵੇਂ ਤੁਹਾਡਾ ਕਹਿਣਾ ਬਿਲਕੁਲ ਸਹੀ ਹੈ, ਦਰੁਸਤ ਹੈ, ਹਾਂਜੀ,
ਤੁਝ ਕਿਆ ਬੈਸਣ ਦੀਜੈ।
ਤੇ ਮਹਾਰਾਜ ਸਾਹਿਬ ਜੀ, ਤੁਝ ਕਿਆ ਬੈਸਣ ਦੀਜੈ, ਬੈਸਣ ਦਾ ਅਰਥ ਹੈ ਉੱਤਰ, ਤੈਨੂੰ ਕੀ ਉੱਤਰ ਦੇਣਾ ਕੀ ਹੈ, ਤੂੰ ਤਾਂ ਪਹਿਲੀ ਜਾਣਦਾ ਹੈ। ਤੇ ਇਸ ਕਰਕੇ ਬੈਸਣ ਦਾ ਅਰਥ ਤਾਂ ਸਾਧ ਸਿੰਘ ਜੀ ਉੱਤਰ ਕੀਤਾ ਵੀ ਉਹ ਚੁੱਪ ਕਰਕੇ ਬੈਠ ਜਾਂਦਾ ਜਿਹਨੂੰ ਉਹਨੂੰ ਉੱਤਰ ਸਹੀ ਮਿਲ ਜਾਵੇ। ਚਰਪਟ ਨਾਥ ਕਹਿਣ ਲੱਗਾ, ਭਾਵੇਂ ਤੁਹਾਡਾ ਕਹਿਣਾ ਤਾਂ ਹੈ ਠੀਕ, ਪਰ ਫਿਰ ਵੀ ਮੈਂ ਤੁਹਾਡੇ ਮੁਖਾਰਬਿੰਦ ਤੋਂ ਹੀ ਸੁਣਨਾ ਚਾਹੁੰਦਾ, ਇਸ ਲਈ ਤਪਾ ਜੀ ਤੁਸੀਂ ਟਾਲੋ ਨਾ, ਮੇਰੇ ਪ੍ਰਸ਼ਨ ਦਾ ਉੱਤਰ ਜ਼ਰੂਰ ਦਿਓ, ਮੇਰੀ ਸ਼ਰਧਾ ਵੇਖ ਕੇ ਦਿਓ। ਦੁਨੀਆਂ ਸਾਗਰ ਦੁੱਤਰ ਕਹੀ ਹੈ, ਸੰਸਾਰ ਸਮੁੰਦਰ ਤਰਨਾ ਬੜਾ ਕਠਿਨ ਕਹੀਦਾ, ਇਸ ਤੋਂ ਪਾਰ ਕਿਵੇਂ ਕਰਕੇ ਪੈਣਾ ਕਰੀਏ, ਤੇ ਇਹ ਮੇਰਾ ਆਪ ਕਿਰਪਾ ਕਰਕੇ ਮਹਾਰਾਜ ਦੱਸੋ। ਤੇ ਮਹਾਰਾਜ ਸਾਹਿਬ ਜੀ, ਗੁਰੂ ਸਾਹਿਬ ਜੀ ਉੱਤਰ ਦਿੰਦੇ ਨੇ, ਜੈਸੇ
ਜਲ ਮਹਿ ਕਮਲ ਨਿਰਾਲਮ।
ਉਹਦੀ ਸ਼ਰਧਾ ਦੇਖ ਕੇ ਮਹਾਰਾਜ ਸਾਹਿਬ ਜੀ, ਜੈਸੇ ਜਿਸ ਪ੍ਰਕਾਰ ਜਲ ਨਾਮ ਹੈ ਪਾਣੀ ਦਾ, ਪਾਣੀ ਦੇ ਵਿੱਚ ਕਮਲ ਕੌਲ ਫੁੱਲ ਹੈ, ਨਿਰਾਲਮ ਅਸੰਗ ਰਹਿੰਦਾ, ਡੁੱਬਦਾ ਨਹੀਂ ਹੈ। ਤੇ ਦੂਸਰਾ ਪ੍ਰਮਾਣ ਦਿੰਦੇ ਨੇ,
ਮੁਰਗਾਈ ਨੈ ਸਾਣੇ।
ਇਹ ਨੋਟ ਕਰੋ ਜੀ, ਇਹ ਦੋ ਪਾਠ ਨੇ, ਨੈ ਤੇ ਸਾਣੇ, ਇਹ ਮੁੱਖ ਪਾਠ ਹੈ, ਨੈਸਾਣੇ ਦੂਜਾ ਪਾਠ ਹੈ। ਤੇ ਇਹੀ ਪਾਠ ਜਿਹੜਾ ਨਾ, ਅਰਥ ਦੋਨਾਂ ਦਾ ਬਣੂਗਾ, ਅਰਥ ਦੋਨਾਂ ਦਾ ਕੀਤਾ ਜਾਏਗਾ, ਪਰ ਤੁਸੀਂ ਪਾਠ ਦੇ ਵਿੱਚ ਨੈ ਤੇ ਸਾਣੇ ਵੱਖਰਾ ਰੱਖਣਾ। ਤੇ ਮਹਾਰਾਜ ਸਾਹਿਬ ਜੀ ਨੇ ਕਹਿੰਦੇ, ਨੈ ਨਾਮ ਹੈ ਨਦੀ ਦਾ, ਸਾਣੇ ਨਾਮ ਹੈ ਸਾਹਮਣੇ ਦਾ, ਮੁਰਗਾਈ ਮੁਰਗਾਬੀ ਪੰਛੀ ਹੈ ਅਸੰਗ ਰਹਿੰਦਾ ਪਾਣੀ ਦੇ ਉੱਤੇ ਉਹ ਖੰਭ ਨਹੀਂ ਭਿੱਜਦੇ ਉਸਦੇ ਜਿਵੇਂ ਮੁਰਗਾਈ ਜਿਹੜੀ ਹੈ ਉਹਦੀ ਨਿਸ਼ਾਨੇ ਨਿਸ਼ਾਨੀ ਹੈ ਕਿ ਪਾਣੀ ਵਿੱਚ ਨਰੇਪ ਰਹਿੰਦੀ ਹੈ ਭਾਵ ਮੁਰਗਾਵੀ ਦੇ ਜਿਹੜੇ ਖੰਭ ਨ ਉਹ ਭਿੱਜਦੇ ਨਹੀਂ ਤੇ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਪਾਵਨ ਬਚਨ ਹੋਰ ਵੀ ਆਉਂਦੇ ਨੇ ਮੇਰੇ ਠਾਕਰ ਕੇ ਜਨ ਅਲਿਪਤ ਹੈ ਮੁਕਤੇ ਜੋ ਮੁਰਗਾਈ ਪੰਖ ਨਾ ਭੀਜੈ ਜਿਵੇਂ ਮੁਰਗਾਵੀ ਦੇ ਖੰਭ ਨਹੀਂ ਭਿੱਜਦੇ ਇਸ ਕਰਕੇ ਨਾ ਮਹਾਰਾਜ ਸਾਹਿਬ ਦੇ ਮੁਰਗਾਈ ਨਹਿਰਸਾਨ ਹੈ ਇਹ ਮੁਰਗਾਈ ਜਿਵੇਂ ਭਿੱਜਦੀ ਨਹੀਂ ਹੈ ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਸੰਸਾਰ ਦੇ ਵਿੱਚ ਵਸਦੇ ਹਾਂ ਸੰਸਾਰ ਤੋਂ ਨਿਰਲੇਪ ਰਹੀਏ ਤੇ ਅੱਗੇ ਦੱਸਦੇ ਨੇ ਜਿਹੜਾ ਸ਼ਬਦ ਹੈ ਗੁਰੂ ਦਾ ਉਹਦੇ ਧਿਆਨ ਦੇ ਵਿੱਚ
ਸੁਰਤ ਸ਼ਬਦ ਭਾਵ ਸਾਗਰ ਤਰੀਏ
ਸਤਿਗੁਰੂ ਜੀ ਕਥਨ ਕਰਦੇ ਨੇ ਇਸੇ ਤਰ੍ਹਾਂ ਸੰਸਾਰ ਵਿੱਚ ਵਸਦੇ ਹਾਂ ਸੰਸਾਰ ਤੋਂ ਨਿਰਲੇਪ ਰਹਿ ਕੇ ਗੁਰ ਸ਼ਬਦ ਉਪਦੇਸ਼ ਵੀ ਧਿਆਨ ਦੀ ਸੁਰਤ ਬਿਰਤੀ ਜੋੜ ਕੇ ਤੇ ਇਉਂ ਸੁਰਤ ਸ਼ਬਦ ਭਵ ਸਾਗਰ ਤਰੀਏ ਇਹ ਇਕੱਠੀ ਪੰਕਤੀ ਬੋਲੋ ਜੀ ਅਰਥ ਇਕੱਠੀ ਦੇ ਬਣਨਾ ਇਹਦਾ
ਨਾਨਕ ਨਾਮ ਵਖਾਣੇ
ਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਕਿਹਾ ਵੀ ਸੰਸਾਰ ਵਿੱਚ ਵਸਦਿਆਂ ਸੰਸਾਰ ਤੋਂ ਨਿਰਲੇਪ ਰਹਿ ਕੇ ਗੁਰਸ਼ਬਦ ਉਪਦੇਸ਼ ਜਿਹੜਾ ਗੁਰੂ ਦਾ ਉਹਦੇ ਧਿਆਨ ਦੀ ਸੁਰਤ ਬਿਰਤੀ ਜੋੜ ਕੇ ਨਾਮ ਨੂੰ ਵਿਖਾਣੇ ਕਥਨ ਕਰੇ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਤੇ ਇਸੇ ਪ੍ਰਕਾਰ ਜੇ
ਜੈਸੇ ਜਲ ਮਹਿ ਕਮਲ ਨਿਰਾਲਮ
ਜਿਸ ਪ੍ਰਕਾਰ ਪਾਣੀ ਵਿਚ ਕੌਲ ਫੁਰ ਨਿਰਲੇਪ ਰਹਿੰਦਾ ਹੈ ਉਸੇ ਤਰ੍ਹਾਂ ਪਦਾਰਥਾਂ ਰੂਪੀ ਪਾਣੀ ਵਿਚ ਕਮਲ ਦੀ ਨਿਆਈ ਨਿਰਲੇਪ ਰਹਿਣਾ ਕਰੇ
ਮੁਰਗਾਈ ਨੈ ਸਾਣੇ
ਜਿਵੇਂ ਮੁਰਗਾਈ ਜਿਹੜੀ ਹੈ ਨੈ ਨਦੀ ਦੇ ਸਾਣੇ ਸਾਹਮਣੇ ਭਾਵ ਜਿਧਰੋਂ ਨਦੀ ਦਾ ਪਾਣੀ ਆਉਂਦਾ ਹੈ ਉਧਰੋਂ ਪਾਣੀ ਚੀਰਦੀ ਹੋਈ ਜਾਂਦੀ ਹੈ ਇਸੇ ਪ੍ਰਕਾਰ ਜਗਿਆਸ ਰੂਪ ਮੁਰਗਾਵੀ ਉਹ ਨਦੀ ਭਾਵ ਹੈ ਨਦੀ ਤੋਂ ਭਾਵ ਹੈ ਈਸ਼ਵਰ ਦੇ ਬਲ ਨੂੰ ਪਦਾਰਥਾਂ ਰੂਪ ਪਾਣੀ ਨੂੰ ਚੀਰਦੀ ਹੋਈ ਜਾਵੇ
ਸੁਰਤ ਸ਼ਬਦ ਭਾਵ ਸਾਗਰ ਤਰੀਏ
ਐਂ ਤਰਨਾ ਹੋਏਗਾ ਜਿਵੇਂ ਮੁਰਗਾਈ ਦੀ ਨੈ ਸਾਣੇ ਹੁਣ ਦੂਸਰੇ ਅਰਥ ਵਾਸਤੇ ਹੈ ਭਾਈ ਪਾਠ ਇਹ ਤੁਸੀਂ ਓਕਣੇ ਕਰਨਾ ਨੈ ਤੇ ਸਾਣੇ ਵੱਖਰਾ ਨੈ ਸਾਣੇ ਨਿਸ਼ਾਨੀ ਹੈ ਕਿ ਪਾਣੀ ਵਿੱਚ ਨਰਲੇਪ ਭਾਵ ਆਪਣੇ ਖੰਭਾਂ ਨੂੰ ਭਿੱਜਣ ਨਹੀਂ ਦਿੰਦੀ ਉਸ ਤਰ੍ਹਾਂ ਜਗਿਆਸੂ ਰੂਪ ਮੁਰਗਾਈ ਉਹਦੀ ਨਿਸ਼ਾਨੀ ਇਹ ਹੈ ਕੋਈ ਆਪਣੇ ਅੰਤਸ਼ਕਰਨ ਦੇ ਸੰਕਲਪ ਵਿਕਲਪ ਰੂਪੀ ਖੰਭ ਉਹ ਫਿਰ ਪਦਾਰਥਾਂ ਦੇ ਪਾਣੀ ਚ ਨਹੀਂ ਭੇਜਣ ਦਿੰਦੇ ਜਾਣੀ ਸੰਕਲਪ ਹੀ ਨਹੀਂ ਕਰਦੇ ਵਿਕਲਪ ਹੀ ਨਹੀਂ ਕਰਦੇ ਪਦਾਰਥਾਂ ਦਾ ਜਾਂ ਬੈਰਾਗ ਵਿਵੇਕ ਰੂਪੀ ਖੰਭ ਪਦਾਰਥਾਂ ਰੂਪੀ ਪਾਣੀ ਦੇ ਭਿੱਜਣ ਨਹੀਂ ਦਿੰਦੇ ਭਾਵ ਪਦਾਰਥਾਂ ਦੇ ਬਲ ਕਰਕੇ ਬੈਰਾਗ ਤੇ ਵਿਵੇਕ ਦਾ ਅਭਾਵ ਨਹੀਂ ਹੋਣ ਦਿੰਦੇ ਤੇ ਇਸ ਕਰਕੇ ਸੁਰਤ ਸ਼ਬਦ
ਸੁਰਤ ਸ਼ਬਦ ਭਵ ਸਾਗਰ ਤਰੀਏ
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਹੇ ਚਰਪਟਨਾਥ ਹਾਂਜੀ
ਨਾਨਕ ਨਾਮ ਵਖਾਣੇ
ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਹੇ ਚਰਪਟਨਾਥ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਵਖਾਣੇ ਕਥਨ ਕਰਨ ਕਰਕੇ ਜਾਂ ਵਖਾਣੇ ਕਥਨ ਕਰਨ ਅਤੇ ਗੁਰ ਸ਼ਬਦ ਵਿੱਚ ਜਾਂ ਸ਼ਬਦ ਬ੍ਰਹਮ ਵਿੱਚ ਸੁਰਤ ਨੂੰ ਟਿਕਾਉਣੇ ਕਰਕੇ ਭਾਵ ਸਾਗਰ ਸੰਸਾਰ ਸਮੁੰਦਰ ਤੋਂ ਤਰੀਏ ਤਰਨਾ ਕਰੀਦਾ ਹੈ
ਰਹਿ ਇਕਾਂਤ ਇਕੋ ਮਨ ਵਸਿਆ
ਤੇ ਇਉਂ ਸਾਸ ਜੀ ਇਹ ਪਹਿਲਾ ਅਰਥ ਐਸਾ ਹੈ ਜੋ ਪੁਰਖ ਸਾਰੀ ਤੁਕ ਬੋਲਦੇ ਜੀ ਇਕੱਠੀ ਦਾ ਹੀ ਅਰਥ ਬਣਨਾ
ਰਹਿ ਇਕਾਂਤ ਇਕੋ ਮਨ ਵਸਿਆ ਆਸਾ ਮਾਹੇ ਨਿਰਾਸੋ
ਕਿਉਂਕਿ ਇਹਦਾ ਅਰਥ ਆਸਾ ਤੋਂ ਸ਼ੁਰੂ ਹੁੰਦਾ ਇਹ ਜੋ ਪੁਰਖ ਆਸਾ ਆਸਾ ਰੂਪ ਜਗਤ ਹੈ ਇਹਦੇ ਮਹਿ ਵਿੱਚ ਨਿਰਾਸੋ ਆਸਾਹੀਨ ਨਿਰਾਸ਼ ਹੋ ਕੇ ਵਿਰਾਗਵਾਨ ਹੋ ਕੇ ਇਕਾਂਤ ਅਲੱਗ ਰਹਿ ਰਹਿੰਦਾ ਹੈ ਰਹਿੰਦਾ ਹੋਵੇ ਤੇ ਉਸਦੇ ਏਕੋ ਇੱਕੋ ਹੀ ਪਰਮੇਸ਼ਰ ਹੀ ਮਨ ਹਿਰਦੇ ਵਿੱਚ ਵਸਿਆ ਹੋਵੇ ਅਤੇ
ਅਗਮ ਅਗੋਚਰ ਦੀਖ ਦਿਖਾਏ
ਜੋ ਅਗਮ ਮਨ ਦੀ ਗਮਤਾ ਤੋਂ ਰਹਿਤ ਹੈ ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ ਪਰਮੇਸ਼ਰ ਦੇ ਸਰੂਪ ਨੂੰ ਆਪ ਪਰੋਖ ਅਪਰੋਖ ਗਿਆਨ ਰੂਪੀ ਨੇਤਰਾਂ ਨਾਲ ਦੇਖ ਵੇਖ ਕੇ ਤੇ ਹੋਰਨਾਂ ਦੇ ਤਾਈਂ ਦਿਖਾਏ ਦਿਖਾਉਣਾ ਕਰੇ ਅੱਗੇ ਦੱਸਦੇ ਨੇ ਜੇ
ਨਾਨਕ ਤਾ ਕਾ ਦਾਸੋ
ਸਤਿਗੁਰੂ ਜੀ ਕਥਨ ਕਰਦੇ ਮੈਂ ਜਨ ਤਾਂ ਉਹਨਾਂ ਦਾ ਦਾਸੋ ਸੇਵਕ ਹਾਂ ਬਾਹੇ ਚਰਪਣਨਾਥ ਤੂੰ ਉਹਨਾਂ ਦਾ ਸੇਵਕ ਬਣਨਾ ਕਰ ਜਿਹੜਾ ਦੂਸਰਾ ਅਰਥ ਹੈ ਇਹਨਾਂ ਤੁਕਾਂ ਦਾ ਅਰਥ ਸਾਸੀ ਪ੍ਰਸ਼ਨ ਦੇ ਉੱਤਰ ਢੰਗ ਦੇ ਨਾਲ ਹੈ ਇਉਂ ਵੀ ਲਗਾਏ ਜਾਂਦੇ ਨੇ ਫਿਰ ਬੋਲੋ ਜੇ
ਰਹਿ ਇਕਾਂਤ
ਹੇ ਤਪਾ ਜੀ ਇਕਾਂਤ ਵਿੱਚ ਕਿਵੇਂ ਰਹਿਣਾ ਕਰੀਏ? ਗੁਰੂ ਸਾਹਿਬ ਉੱਤਰ ਦਿੰਦੇ ਨੇ,
ਆਸਾ ਵਾਹੀ ਨਿਰਾਸੋ।
ਤੇ ਆਸਾ ਰੂਪ ਜਗਤ ਨਿਰਾਸਾ ਹੋ ਕੇ ਇੱਕੋ ਪਰਮੇਸ਼ਰ ਨੂੰ ਮਨ ਦੇ ਵਿੱਚ ਵਸਾਉਣਾ ਕਰੇ, ਇਹੋ ਇਕਾਂਤ ਵਿੱਚ ਰਹਿਣਾ ਹੈ।
ਅਗਮ ਅਗੋਚਰ ਦੀਖ ਦਿਖਾਏ।
ਜੋ ਸਤਿਗੁਰੂ ਅਗਮ ਅਗੋਚਰ ਪਰਮੇਸ਼ਰ ਦੇ ਸਰੂਪ ਨੂੰ ਆਪ ਦੇ ਜਿਹੜਾ ਮਨ ਦੀ ਗਮਤਾ ਤੋਂ ਭਰਿਆ ਇੰਦਰੀਆਂ ਦੇ ਵਿਸ਼ੇ ਹੈ ਆਪ ਵੇਖਣਾ ਕਰਦਾ ਤੇ ਹੋਰਨਾਂ ਅਧਿਕਾਰੀਆਂ ਸਿੱਖਾਂ ਨੂੰ ਦਿਖਾਉਂਦਾ ਹੈ।
ਨਾਨਕ ਤਾ ਕਾ ਦਾਸੋ।
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਤਾਂ ਉਸ ਗੁਰਾਂ ਦਾ ਦਾਸੋ ਸੇਵਕ ਬਣ ਨਾ ਕਰੇ, ਜੋ ਸਤਿਗੁਰਾਂ ਦੀ ਆਗਿਆ ਉੱਤੇ ਚੱਲਦਾ ਹੈ ਉਸਦਾ ਸੇਵਕ ਬਣ ਨਾ ਕਰੇ, ਤਾਂ ਪਰਮਾਰਥ ਦੀ ਪ੍ਰਾਪਤੀ ਹੁੰਦੀ ਹੈ। ਹੁਣ ਇਹਦਾ ਤੀਸਰਾ ਅਰਥ ਹੈ ਜਿਹੜਾ ਥੋੜਾ ਅਨਵੇ ਅਨੁਸਾਰ ਹੈ ਜੀ, ਅਗਮ ਅਗੋਚਰ ਬੋਲ ਦਿਓ।
ਅਗਮ ਅਗੋਚਰ ਦੇਖ ਦਿਖਾਏ।
ਤੇ ਜੋ ਅਗਮ ਗਮਤਾ ਤੁਰ ਹੈ ਤੇ ਅਗੋਚਰ ਇੰਦਰੀਆਂ ਦੇ ਵਿੱਚ ਹੈ, ਪਰਮੇਸ਼ਰ ਆਪ ਦੇਖਦਾ ਹੈ ਅਤੇ ਹੋਰਨਾਂ ਅਧਿਕਾਰੀਆਂ ਨੂੰ, ਜੋ ਪਰਮੇਸ਼ਰ ਨੂੰ ਆਪ ਦੇਖਦਾ ਤੇ ਹੋਰਨਾਂ ਅਧਿਕਾਰੀਆਂ ਨੂੰ ਦਿਖਾ ਦਿੰਦਾ ਤੇ ਉਹਦੀ ਬਾਬਤ ਕਹਿੰਦੇ ਨੇ
ਨਾਨਕ ਤਾ ਕਾ ਦਾਸੋ।
ਜਿਹੜਾ ਹਿਰਦੇ ਪ੍ਰਗਟ ਕਰਕੇ ਦਿਖਾਉਂਦਾ ਹੈ ਤਾਂ ਉਸ ਦਾ ਆਚਾਰ ਦਾਸੋ ਦੱਸਣਾ ਕਰੋ, ਇਹ ਹੈ ਪ੍ਰਸ਼ਨ। ਤਾਂ ਗੁਰੂ ਸਾਹਿਬ ਇਹਦਾ ਉੱਤਰ ਦਿੰਦੇ ਹਨ,
ਰਹਿ ਇਕਾਂਤ ਇੱਕੋ ਮਨ ਵਸਿਆ।
ਉਹ ਆਸਾ ਰੂਪ ਸੰਸਾਰ ਚ ਨਿਰਾਸਾ ਰਹਿੰਦਾ ਹੈ,
ਆਸਾ ਮਾਹਿ ਨਿਰਾਸੋ।
ਉਹ ਆਸਾ ਰੂਪ ਸੰਸਾਰ ਵਿੱਚ ਨਿਰਾਸਾ ਰਹਿੰਦਾ, ਇਕਾਂਤ ਵਿੱਚ ਰਹਿੰਦਾ ਤੇ ਉਸਦੇ ਮਨ ਵਿੱਚ ਇੱਕੋ ਪਰਮੇਸ਼ਰ ਦਾ ਨਾਮ ਵਸਿਆ ਰਹਿੰਦਾ। ਫਿਰ ਇੱਕ ਸਿੱਧ ਹੋਰ ਬੋਲਿਆ ਹੈ,
ਸੁਣ ਸੁਆਮੀ ਅਰਦਾਸ ਹਮਾਰੀ।
ਇਹ ਸੁਆਮੀ ਮਾਲਕ ਵਾਹਿਗੁਰੂ ਜੀ ਤੇ ਹਮਾਰੀ ਸਾਡੀ ਅਰਦਾਸ ਬੇਨਤੀ ਨੂੰ ਆਪ ਜੀ ਸੁਣਨਾ ਕਰੋ, ਮੈਂ ਤੁਹਾਡੇ ਪਾਸੋਂ
ਪੁੱਛੋ ਸਾਚ ਵਿਚਾਰੋ।
ਤੇ ਤੁਹਾਡੇ ਪਾਸੋਂ ਸੱਚ ਸੱਚ ਸਰੂਪ ਦਾ ਵਿਚਾਰੋ, ਵਿਚਾਰ ਪੁੱਛਣਾ ਚਾਹੁੰਦਾ ਜੀ, ਇਸ ਲਈ ਆਪ ਕਿਰਪਾ ਕਰੇ ਸੱਚ ਦੀ ਵਿਚਾਰ ਦੱਸਣਾ ਕਰੋ।
ਰੋਸ ਨਾ ਕੀਜੈ ਉੱਤਰ ਦੀਜੈ।
ਕਿਤੇ ਤੁਸੀਂ ਰੋਸ ਗੁੱਸਾ ਨਾ ਕੀਜਾ ਕਰਿਓ ਕਿ ਸਿੱਧ ਬਹੁਤੇ ਪ੍ਰਸ਼ਨ ਕਰਦੇ ਨੇ, ਮੈਨੂੰ ਉੱਤਰ ਦੀਜਾ ਦੇਣਾ ਕਰੋ। ਤੇ ਮਹਾਰਾਜ ਸਾਹਿਬ ਕਹਿੰਦੇ ਹੇ ਭਾਈ, ਅਸੀਂ ਤੇਰੇ ਪ੍ਰਸ਼ਨ ਪੁੱਛਣ ਤੋਂ ਬਲਿਹਾਰ ਜਾਈਏ, ਅਸੀਂ ਕਿਉਂ ਰੋਸ ਕਿਉਂ ਕਰਨਾ ਹੈ, ਅਸੀਂ ਨਹੀਂ ਰੋਸ ਕਰਦੇ, ਤੂੰ ਇਹਦਾ ਇਹ ਨਾ ਸੰਸਾ ਕਰ ਵੀ ਅਸੀਂ ਰੋਸ ਕਰਾਂਗੇ, ਤੂੰ ਦੱਸ ਤੇਰਾ ਪ੍ਰਸ਼ਨ ਕੀ ਹੈ। ਤਾਂ ਉਸ ਨੇ ਸਾਧ ਸਿੰਘ ਨੇ ਕਿਹਾ, ਕਹਿੰਦਾ ਜੀ ਮੇਰਾ ਪ੍ਰਸ਼ਨ ਦੇਖੋ ਕਿੱਡੇ ਚਲਾਕ ਨੇ ਸਿੱਧ, ਇਮਤਿਹਾਨ ਹੈ ਤੇ ਇਹ ਪ੍ਰੀਖਿਆ ਹੈ। ਕਹਿੰਦਾ ਮੇਰਾ ਪ੍ਰਸ਼ਨ ਪੰਜ ਅੱਖਰਾਂ ਦਾ ਹੈ, ਅੱਖਰ ਨਹੀਂ ਮੈਂ ਵਾਧੂ ਵਰਤਣਾ, ਐਡਾ ਚਲਾਕ ਸੀ ਸਿੱਧ। ਮਹਾਰਾਜ ਸਾਹਿਬ ਕਹਿੰਦੇ ਕੋਈ ਨਹੀਂ ਕਰ ਪ੍ਰਸ਼ਨ। ਉਹਨੇ ਪ੍ਰਸ਼ਨ ਕੀਤਾ,
ਕਿਉਂ ਪਾਈਏ,
ਕਿਉਂ ਦੇ ਦੋ ਅੱਖਰ, ਪਾਈਏ ਦੇ ਤਿੰਨ ਅੱਖਰ, ਤਿੰਨ ਤੇ ਦੋ ਪੰਜ ਅੱਖਰ, ਪੰਜਾਂ ਅੱਖਰਾਂ ਚ ਕਿਹਾ ਕਿਉਂ ਪਾਈਏ, ਇੰਨੀ ਗੱਲ ਕਹਿ ਕੇ ਚੁੱਪ ਹੋ ਗਿਆ। ਮਹਾਰਾਜ ਪਰਮੇਸ਼ਰ ਨੂੰ ਕਿਉਂ ਕਿਵੇਂ ਪਾਈਏ ਪਾਉਣਾ ਕਰੀਏ, ਗੁਰੂ ਸਾਹਿਬ ਨੇ ਕਿਹਾ ਸੀ ਤੇਰਾ ਉੱਤਰ ਵੀ ਪੰਜਾਂ ਅੱਖਰਾਂ ਚ ਦਿਆਂਗੇ ਤੁਹਾਨੂੰ, ਜੇ ਤੂੰ ਪੰਜਾਂ ਅੱਖਰਾਂ ਦਾ ਪ੍ਰਸ਼ਨ ਕੀਤਾ ਲੈ ਉੱਤਰ ਵੀ ਸੁਣ ਲੈ, ਉਹ ਵੀ ਪੰਜਾਂ ਅੱਖਰਾਂ ਦਾ ਹੀ ਹੋਏਗਾ। ਉੱਤਰ ਦਿੰਦੇ ਮਹਾਰਾਜ ਸਾਹਿਬ ਜੀ,
ਗੁਰ ਦੁਆਰੋ।
ਤੇ ਗੁਰਾਂ ਦੁਆਰਾ ਪ੍ਰਵੇਸ਼ ਦੀ ਪ੍ਰਾਪਤੀ ਹੁੰਦੀ ਹੈ, ਗੁਰ ਦੇ ਦੋ ਅੱਖਰ, ਦੁਆਰੋ ਦੇ ਤਿੰਨ ਅੱਖਰ, ਤਿੰਨ ਤੇ ਦੋ ਪੰਜ, ਪੰਜਾਂ ਅੱਖਰਾਂ ਚ ਉੱਤਰ ਦੇ ਦਿੱਤਾ। ਤੇ ਉਸ ਨੇ ਸਾਸਵੇ ਦੂਜਾ ਪ੍ਰਸ਼ਨ ਕੀਤਾ, ਇਹਦੀ ਤਸੱਲੀ ਹੋ ਗਈ, ਦੂਜਾ ਪ੍ਰਸ਼ਨ ਕਰਦਾ ਹੈ,
ਇਹੋ ਮਨ ਚਲ ਤੋ ਸੱਚ ਘਰ ਵੈਸੈ।
ਇਹ ਚਲ ਤੋ ਚੰਚਲ ਮਨ ਪਦਾਰਥਾਂ ਵੱਲ ਚਲ ਤੋ ਚੱਲਦਾ ਹੀ ਰਹਿੰਦਾ, ਚੱਲਣ ਵਾਲਾ ਮਨ ਕਿਸ ਪ੍ਰਕਾਰ ਸੱਚੇ ਸਤਿਗੁਰਾਂ ਦੀ ਸਤਸੰਗਤ ਵਿੱਚ ਹੈ, ਇਹ ਮਨ ਚਲ ਤੋ ਬੋਲ ਇੱਕ ਵਾਰੀ ਸਾਰੀ ਬੋਲੋ ਕੱਠੀ,
ਇਹੋ ਮਨ ਚਲ ਤੋ ਸੱਚ ਘਰ ਵੈਸੈ।
ਚਲ ਤੋ ਚੰਚਲ ਮਨ ਪਦਾਰਥਾਂ ਵੱਲ ਚਲ ਤੋ ਚੱਲਣ ਵਾਲਾ ਮਨ ਕਿਸ ਪ੍ਰਕਾਰ ਸੱਚੇ ਸਤਸੰਗ ਤੁਰ ਸਰੂਪ ਜਾਂ ਤੁਰਿਆ ਪਦ ਰੂਪੀ ਘਰ ਵਿੱਚ ਬੈਸੈ ਬੈਠਦਾ ਇਸਤਤ ਹੁੰਦਾ। ਤਾਂ ਗੁਰੂ ਸਾਹਿਬ ਨੇ ਉੱਤਰ ਦਿੱਤਾ,
ਨਾਨਕ ਨਾਮ ਆਧਾਰੋ।
ਸਤਿਗੁਰੂ ਜੀ ਕਥਨ ਕਰਦੇ ਨੇ ਇਹ ਚੰਚਲ ਮਨ ਪਰਮੇਸ਼ਰ ਦੇ ਨਾਮ ਦਾ ਆਧਾਰੋ ਆਸਰਾ ਲਵੇਗਾ, ਤਾਂ ਹੀ ਇਹ ਸਰੂਪ ਰੂਪੀ ਜਾਂ ਤੁਰਿਆ ਪਦ ਰੂਪੀ ਘਰ ਵੀ ਇਸਤਤ ਹੋਊਗਾ, ਉਕਣ ਨਹੀਂ ਹੁੰਦਾ ਹੈ। ਫਿਰ ਪ੍ਰਸ਼ਨ ਕੀਤਾ ਸਿੱਧਾਂ ਨੇ, ਆਪਣੇ ਸਰੂਪ ਦੇ ਮੇਲ ਵਿੱਚ ਕਿਵੇਂ ਮਿਲਾਉਂਦਾ ਹੈ, ਆਪਣੇ ਸਰੂਪ ਦੇ ਮੇਲ ਵਿੱਚ ਕਿਵੇਂ ਬੁਲਾਉਂਦਾ ਹੈ? ਤਾਂ ਗੁਰੂ ਸਾਹਿਬ ਜੀ ਉੱਤਰ ਦਿੰਦੇ ਨੇ,
ਆਪੇ ਮੇਲ ਮਿਲਾਏ ਕਰਤਾ।
ਜਦ ਗੁਰਾਂ ਦੁਆਰਾ ਸਾਰੀ ਪੰਗਤ ਇਕੱਠੀ ਬੋਲ
ਲਾਗੈ ਸੱਚ ਪਿਆਰੋ।
ਜਦੋਂ ਗੁਰਾਂ ਦੁਆਰਾ ਸੱਚ ਸੱਚੇ ਨਾਮ ਵਿਚ ਪਿਆਰੋ ਪਿਆਰ ਲਾਗੇ ਲੱਗ ਜਾਵੇ ਤਾਂ ਆਪੇ ਆਪਣੇ ਸਰੂਪ ਦੇ ਮੇਲ ਵਿਚ ਕਰਤਾ ਪੁਰਖ ਆਪ ਮਿਲਾਏ ਮਿਲਾਉਂਦਾ। ਇਸ ਤੋਂ ਅੱਗੇ ਸਾਧ ਸਿੰਘ ਜੀ ਇਕ ਸਿੱਧ ਹੈ, ਉਹ ਲੁਹਾਰੀ ਪਾ ਨਾਂ ਸੀ ਉਹਦਾ, ਤੇ ਇਕ ਉਹ ਗਿਆਨੀ ਸਿੰਘ ਕੋਈ ਹੋਇਆ ਰਾਮ ਸਿੰਘ ਉਹਦਾ ਨਾਂ ਦੱਸਦੇ ਸੀ ਸੰਤ। ਕਹਿੰਦੇ ਉਹਨੇ ਲੋਹਾ ਤੇ ਰੀਪਾ ਦੋ ਬਣਾਤੇ, ਪਾਠ ਕਰਨਾ ਨਹੀਂ ਆਇਆ। ਕਹਿੰਦਾ ਲੋਹਾ ਤੇ ਰੀਪਾ, ਇਕ ਲੋਹਾ ਸਿੱਧ ਸੀ ਇਕ ਰੀਪਾ ਸਿੱਧ ਸੀ। ਲੁਹਾਰੀ ਪਾ ਇਹਦਾ ਨਾਂ ਹੈ, ਪਾਠ ਇਸੇ ਕਰਕੇ ਇਹਦਾ ਉਚਾਰਨ ਵੀ ਜਿਹੜਾ ਕਰਨਾ ਅੱਗੇ ਆ ਰਿਹਾ ਉਹਦਾ ਸਿੱਧਾ ਨਾਂ ਵੀ ਆਏਗਾ। ਇਹ ਜਿਹੜਾ ਸਿੱਧ ਹੈ ਇਸ ਨੇ ਪ੍ਰਸ਼ਨ ਕੀਤਾ ਤੇ ਮਹਾਰਾਜ ਸਾਹਿਬ ਜੀ ਨੂੰ ਇਹ ਪ੍ਰਸ਼ਨ ਵੀ ਐਸੇ ਅਲਝਾਉਣ ਵਾਲੇ ਕਰਦਾ ਤੇ ਉਹ ਆਪਣੇ ਸਰੂਪ ਦੇ ਇਸ ਤਰ੍ਹਾਂ ਪ੍ਰਸ਼ਨ ਇਸ ਪ੍ਰਕਾਰ ਕਰਦਾ ਤੇ ਆਪ ਕਿਰਪਾ ਕਰਕੇ ਦੱਸੋ ਜੀ।
ਹਾਟੀ ਬਾਟੀ ਰਹਿ ਨਿਰਾਲੇ,
ਤੇ ਇਹ ਹੁਣ ਉਹਦਾ ਪ੍ਰਸ਼ਨ ਹੈ, ਲੁਹਾਰੀ ਪਾ ਦਾ ਪ੍ਰਸ਼ਨ। ਹਾਟੀ ਹੱਟੀਆਂ, ਬਾਟੀ ਰਸਤਿਆਂ, ਭਾਵ ਭੀੜ ਭੜੱਕੇ ਵਾਲੇ ਥਾਵਾਂ, ਤੇ ਜਾਂ ਫਿਰ ਇਹਨਾਂ ਦੇ ਜੇ ਨਿਰਾਲੇ ਕਿਵੇਂ ਰਹੇ, ਘਰ ਬਾਰ ਤੋਂ ਨਿਰਾਲੇ ਅਸੰਗ ਰਹੇ, ਰਹਿਣਾ ਕਰੇ ਕਿੱਥੇ ਰਹੇ ਦੱਸ ਦੇਣ।
ਰੁੱਖ ਬਿਰਖ ਉਦਿਆਨੇ,
ਉਦਿਆਨੇ ਉਜਾੜ ਵਿਚ, ਰੁੱਖ ਰੁੱਖਾਂ, ਰੁੱਖ ਉਹਨੂੰ ਕਹਿੰਦੇ ਜਿਹਨੂੰ ਫਲ ਨਾ ਲੱਗੇ, ਬਿਰਖ ਉਹਨੂੰ ਕਹਿੰਦੇ ਜਿਹਨੂੰ ਫਲ ਲੱਗਣ। ਰੁੱਖ ਬਿਰਖ ਤੇ ਰੁੱਖੇ ਬਿਰਛ, ਜਿਹਨਾਂ ਨੂੰ ਫਲ ਨਹੀਂ ਲੱਗਦਾ, ਬਿਰਛਾਂ ਵਾਲੇ ਉਹਨਾਂ ਦੇ ਥੱਲੇ ਰਹਿਣਾ ਕਰੇ, ਤੇ ਜਿਹੜੇ ਰੁੱਖ ਖੁਸ਼ਕ ਰੁੱਖਾਂ ਤੇ ਫਲਾਂਦਾਰ ਬਿਰਛਾਂ ਵਾਲਿਆਂ ਦੇ ਉੱਥੇ ਰਹਿਣਾ ਕਰੇ। ਰੁੱਖ ਰੁੱਖਾਂ ਜੰਗਲ ਤੇ ਬਿਰਖ ਬਾਗਾਂ ਵਿੱਚ ਰਹਿਣਾ ਕਰੇ, ਉਜਾੜਾਂ ਤੇ ਬਿਰਖਾਂ ਦਾ ਰੁੱਖ ਰੁੱਖ ਕਰੇ, ਉਜਾੜਾਂ ਵਿੱਚ ਰੁੱਖਾਂ ਦੀ ਬਿਰਛਾਂ ਦੀ ਹੇਠ ਦਿਨ ਉੱਥੇ ਕੱਟਣਾ ਕਰੇ, ਭਾਵ ਜਿਸ ਬਿਰਛੇ ਹੇਠ ਦੁਪਹਿਰਾ ਕੱਟੇ ਉੱਥੇ ਰਾਤ ਨਾ ਕੱਟੇ, ਜਿੱਥੇ ਰਾਤ ਕੱਟੇ ਉੱਥੇ ਦੁਪਹਿਰਾ ਨਾ ਕੱਟੇ, ਇੰਨਾ ਤਿਆਗੀ ਹੋ ਗਏ। ਤੇ ਇਸ ਪ੍ਰਕਾਰ ਫਿਰ ਹਾਟੀ ਨਾਮ ਹੈ ਹਾਟਕ, ਸੋਨੇ ਹਾਟੀ ਭਾਵ ਰੁਕਮ ਚਾਂਦੀ ਆਦਿ, ਇਹਨਾਂ ਨਾਲ ਪ੍ਰੇਮ ਤੋਂ ਨਾ ਕਰੇ, ਅਸੰਗ ਰਹਿਣਾ ਕਰੇ, ਵਿਰਾਗਤ ਹੋ ਕੇ ਰਹਿਣਾ ਕਰੇ, ਉਜਾੜਾਂ ਵਿੱਚ ਬਿਰਛਾਂ ਦੇ ਥੱਲੇ ਰਹਿ ਕੇ ਰੁੱਖ ਰੁੱਖੇ ਸੁਆ ਗੁੱਸੇ ਸਹਿਤ ਰਹਿਣਾ ਕਰੇ, ਲਗਾ ਹੀ ਨਾ ਕਰੇ ਲੋਕਾਂ ਦੇ ਨਾਲ, ਰੁੱਖਾ ਪੇਸ਼ ਆਵੇ ਤਾਂ ਕਿ ਕੋਈ ਉਹਦੇ ਨੇੜੇ ਲੱਗੇ, ਭਜਨ ਦੇ ਵਿੱਚ ਵਾਧਾ ਨਾ ਪਾਵੇ, ਕਿਸੇ ਨਾਲ ਮੋਹ ਨਾ ਕਰੇ, ਇੰਦਰਾਂ ਦਾ ਅਨੁਰੋਧ ਕਰਨ ਰੂਪੀ ਚੰਗਾ ਗੁੱਸਾ ਰੱਖੇ। ਇਸ ਪ੍ਰਕਾਰ ਉਹਨੇ ਇਹ ਕਿਹਾ ਹੈ ਤੇ ਨਾਲ ਹੋਰ ਦੱਸਦਾ,
ਕੰਦ ਮੂਲ ਆਹਾਰੋ ਖਾਈਐ।
ਕੰਦ ਮੂਲ, ਇਹ ਸਾਧ ਸਿੰਘ ਜੀ, ਕੰਦ ਮੂਲ ਇੱਕ ਪਦਾਰਥ ਹੁੰਦਾ, ਇਹ ਪਾਥੀ ਜੀ ਵਰਗਾ ਹੁੰਦਾ, ਪੀਲੇ ਜਿਹੇ ਰੰਗ ਦਾ ਹੁੰਦਾ, ਤੇ ਇਸ ਪ੍ਰਕਾਰ ਉਹਨੂੰ ਕੰਦ ਮੂਲ ਕਹਿੰਦੇ, ਅਥਵਾ ਕੰਦ ਜਿਹੜਾ ਬਿਰਛਾਂ ਦੇ ਨਾਲ ਲੱਗਣ ਉਹਨੂੰ ਕੰਦ ਕਹਿੰਦੇ ਨੇ। ਜਿਵੇਂ ਮੂਲੀਆਂ ਹੁੰਦੀਆਂ ਨੇ, ਗਾਜਰਾਂ ਹੁੰਦੀਆਂ ਨੇ, ਜਾਂ ਸਰਗਮ ਹੁੰਦੇ ਨੇ, ਕਿੰਨੇ ਤਰ੍ਹਾਂ ਦੀ ਇਸ ਤਰ੍ਹਾਂ ਦੇ ਹੈ। ਧਰਤੀ ਦੇ ਵਿੱਚ ਹੋਣ ਵਾਲਿਆਂ ਨੂੰ ਮੂਲ ਕਹਿੰਦੇ, ਧਰਤੀ ਉੱਗਣ ਵਾਲੀਆਂ ਮੂਲੀਆਂ ਗਾਜਰਾਂ ਆਦਿ, ਕੰਦ ਮੂਲ ਆਹਾਰ ਇਹਨਾਂ ਦਾ ਹੀ ਭੋਜਨ ਖਾਵੇ, ਕੰਦ ਮੂਲ ਆਹਾਰੋ ਖਾਈਏ, ਇਹ ਆਹਾਰ ਖਾ ਕੇ ਤਪੱਸਿਆ ਕਰੇ।
ਔਦੂ ਬੋਲੇ ਗਿਆਨੇ,
ਔਦੂ ਸ਼ੁੱਧ ਗਿਆਨੇ, ਗਿਆਨ ਬੋਲੇ ਬੋਲਣਾ ਕਰੇ। ਇਉਂ ਜਿਹੜਾ ਔਦੀ ਅਵਧੂਤ ਸ਼ੁੱਧ ਵਿਰਖਤ ਹੈ ਉਸ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਹ ਮੈਂ ਲੁਹਾਰੀ ਪਾ, ਜਿਹੜਾ ਲੁਹਾਰੀ ਪਾ ਸਿੱਧ ਗਿਆਨ ਨੂੰ ਬੋਲੇ ਬੋਲ ਰਿਹਾ ਹਾਂ। ਮਹਾਰਾਜ ਨੂੰ ਪ੍ਰਸ਼ਨ ਕਰਦਾ ਹੈ,
ਤੀਰਥ ਨਹਾਈਐ ਸੁਖ ਫਲ ਪਾਈਐ।
ਇਹ ਤਬਾ ਜੀ, ਤੀਰਥਾਂ ਤੇ ਇਸ਼ਨਾਨ ਕਰਕੇ ਤੀਰਥਾਂ ਦੇ ਸੁਖ ਫਲ ਨੂੰ ਪਾਉਣਾ ਕਰੇ, ਉੱਥੇ ਪੁੰਨਾਂ ਦੀ ਵਾਧਾ ਹੁੰਦਾ। ਤੀਰਥਾਂ ਦੇ ਇਸ਼ਨਾਨ ਕਰਕੇ ਫਿਰ ਸੁਖ ਫਲ ਪਾਉਣਾ ਕਰੀਦਾ ਹੈ, ਅਤੇ ਤੀਰਥਾਂ ਦੇ ਮਾਹੌਲ ਦੇ ਨਾਲ
ਮੈਲ ਨਾ ਲਾਗੈ ਕਾਈ।
ਤੀਰਥਾਂ ਤੇ ਨਹਾਉਣ ਨਾਲ ਕਾਈ ਕੋਈ ਵੀ ਪਾਪਾਂ ਰੂਪੀ ਮੈਲ ਨਹੀਂ ਲੱਗਦੀ। ਪਾਪ ਨਾਸਕ ਹੈ ਤੀਰਥ, ਤੀਰਥ ਨਾਤੇ ਪਾਪ ਜਾਣ, ਤੇ ਇਹ ਭਾਈ ਗੁਰਦਾਸ ਨੇ ਵੀ ਲਿਖਿਆ। ਉਸ ਭਾਵ ਨੂੰ ਲੈਂਦੇ ਹੈ ਕਿ ਜਿਹੜਾ ਪ੍ਰਾਤਨ ਇਹ ਵਿਚਾਰ ਚੱਲਿਆ ਰਿਹਾ, ਠੀਕ ਹੈ ਵੀ ਤੀਰਥ ਪਾਪਾਂ ਨੂੰ ਲਾਉਂਦੇ ਵੀ ਹੈ, ਇਹਦਾ ਕੋਈ ਖੰਡਨ ਨਹੀਂ, ਇਹ ਗੱਲ ਵੱਖਰੀ ਹੈ ਵੀ ਸਭ ਤੋਂ ਵੱਡਾ ਤੀਰਥ ਨਾਮ ਹੈ, ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਤਾਂ ਇਹ ਗੱਲ ਹੁਣ ਅੱਗੇ ਬੋਲ ਕੇ ਦੱਸਦੇ ਨੇ, ਕੌਣ ਕਹਿ ਰਿਹਾ।
ਗੁਰਖ ਪੂਤ ਲੁਹਾਰੀ ਪਾ ਬੋਲੈ,
ਇਹ ਹੁਣ ਸਾਸ ਨੇ ਲੁਹਾਰੀ ਕਹਿ ਕੇ ਪਾ ਕਹਿਣਾ ਭਾਈ, ਲੋਹਾ ਤੇ ਰੀਪਾ ਪਾਠ ਨਾ ਬਣ ਜਾ, ਜਿਵੇਂ ਉਹ ਗਿਆਨੀ ਰਾਮ ਸਿੰਘ ਨੇ ਕਿਤੇ ਗਿਆਨ ਜਿਹੜਾ ਘੋਟਿਆ ਸੀ ਉਹ ਇਸ ਤਰ੍ਹਾਂ ਦੀ ਨਾ ਇਹ ਬਣ ਜਾਵੇ, ਅਸ਼ੁੱਧ ਹੋ ਜਾਏਗਾ ਇਹ। ਗੋਰਖ ਪੂਤ, ਗੋਰਖ ਤਾਂ ਕਹਿੰਦੇ ਜਤੀ ਸੀ ਵੀ ਉਹਦਾ ਪੁੱਤਰ, ਕਹਿੰਦੇ ਚੇਲਾ ਜਿਹੜਾ ਹੁੰਦਾ ਪੁੱਤਰ ਹੁੰਦਾ, ਪੁੱਤਰ ਚੇਲਾ ਕੌਣ ਹੈ, ਗੋਰਖ ਦਾ ਬਾਲਕਾ ਲੁਹਾਰੀ ਪਾ ਸਿੱਧ ਬੋਲੇ ਬੋਲਦਾ, ਕਿ ਮੈਂ ਇਹ ਕਿਰਿਆ ਦੱਸੀ ਹੈ ਤੇ ਜਿਹਦੇ ਨਾਲ
ਯੋਗ ਜੁਗਤ ਵਿਧ ਸਾਈ
ਸਾਈ ਉਹੀ ਅਸਲ ਯੋਗ ਦੀ ਜੁਗਤ ਜੁਗਤੀ ਵਾਲੀ ਵਿਧ ਵਿਧੀ ਹੈ ਉਸ ਸਾਈ ਮਾਲਕ ਦੀ ਪ੍ਰਾਪਤੀ ਦੇ ਲਈ ਇਹੋ ਯੋਗ ਯੁਗ ਦੀ ਅਸਲ ਵਿਧੀ ਹੈ ਤਾਂ ਗੁਰੂ ਸਾਹਿਬ ਜੀ ਨੇ ਕਹਿੰਦੇ ਹੇ ਸਿੱਧ ਸਿੱਧ ਪੁਰਸ਼ ਇਸ ਪ੍ਰਕਾਰ ਦੀ ਜੁਗਤ ਵਾਲੀ ਵਿਧੀ ਪ੍ਰਾਪਤ ਨਹੀਂ ਹੁੰਦੀ ਜਿਸ ਤਰ੍ਹਾਂ ਜਿਹੜੀ ਤੂੰ ਦੱਸ ਰਿਹਾ ਇਸ ਪ੍ਰਕਾਰ ਯੋਗ ਦੇ ਜੁਗਤ ਵਾਲੀ ਵਿਧੀ ਨਹੀਂ ਪ੍ਰਾਪਤ ਹੁੰਦੀ ਜਿਵੇਂ ਤੂੰ ਦੱਸ ਰਿਹਾ ਅਸੀਂ ਤੈਨੂੰ ਦੱਸਦੇ ਹਾਂ ਕਿ ਇਸ ਪ੍ਰਕਾਰ ਯੋਗ ਦੀ ਪ੍ਰਾਪਤੀ ਹੁੰਦੀ ਹੈ ਕਹਿੰਦੇ ਜੀ ਦੱਸੋ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ ਹੈ ਕਿ ਇਉਂ ਹੁੰਦੀ ਹੈ ਮਹਾਰਾਜ ਸਾਹਿਬ ਕਹਿੰਦੇ ਸੁਣ
ਹਾਟੀ ਬਾਟੀ ਨੀਂਦ ਨਾ ਆਵੇ
ਭਾਵੇਂ ਹਾਟੀ ਹੱਟੀਆਂ ਕਰਦਾ ਹੋਵੇ ਭਾਵੇਂ ਬਾਟੀ ਰਸਤਿਆਂ ਤੇ ਤੁਰਦਾ ਫਿਰਦਾ ਹੋਵੇ ਹਾਟੀ ਬਾਟੀ ਨੀਂਦ ਨਾ ਆਵੇ ਭਾਵ ਕੀ ਹੈ ਵੀ ਭਾਵੇਂ ਘਰ ਵਾਰ ਵਿਚ ਰਹੇ ਪ੍ਰਾਤ ਪਰ ਇਹ ਗੱਲ ਹੈ ਵੀ ਪਰਮਾਤਾਈ ਰੂਪੀ ਨੀਂਦ ਨਿੰਦਰਾ ਨਹੀਂ ਆਵੇ ਆਉਣ ਦੇਵੇ ਭਾਵੇਂ ਹਾਟੀ ਭਾਵ ਸੋਨੇ ਦੇ ਵਪਾਰ ਕਰਦਾ ਹੋਵੇ ਚਾਹੇ ਚਾਂਦੀ ਦਾ ਵਪਾਰ ਕਰਦਾ ਧਾਤਾਂ ਕੋਲ ਹੋਣ ਤੇ ਅਵਿਦਿਆ ਰੂਪੀ ਨੀਂਦ ਨਹੀਂ ਆਉਣੀ ਚਾਹੀਦੀ ਬਸ ਇਹ ਸਾਡਾ ਸੁਝਾਅ ਹੈ ਤੈਨੂੰ ਇਹਦੇ ਅੱਗੇ ਦੱਸਦੇ
ਪਰ ਘਰ ਚਿੱਤ ਨਾ ਡੁਲਾਈ
ਪਰਾਏ ਘਰਾਂ ਪਰਾਈਆਂ ਇਸਤਰੀਆਂ ਵੱਲ ਚਿੱਤ ਨੂੰ ਡੁਲਾਵੇ ਨਾ ਪਰਾਏ ਘਰ ਭਾਵ ਦੇਵੀ ਦੇਵਤਿਆਂ ਦੀ ਉਪਾਸਨਾ ਵੱਲ ਚਿੱਤ ਨੂੰ ਡੁਲਾਵੇ ਨਾ ਤੁਸੀਂ ਜਾਣੇ ਹੋ ਮੰਗਣ ਵਾਸਤੇ ਮਾਈ ਮੰਗ ਤ੍ਰੈ ਲੁਭਾਵੈ ਤੁਸੀਂ ਤਾਂ ਪਰਾਈਆਂ ਇਸਤਰੀਆਂ ਦੇ ਲੁਭਾਏਵਾਨ ਹੁੰਦੇ ਤੇ ਉਹ ਤੁਸੀਂ ਮਾਏ ਭੈਣ ਵੀ ਕਹਿੰਦੇ ਹੋ ਮਹਾਰਾਜ ਕਹਿੰਦੇ ਇਹ ਨੀ ਤੁਹਾਡੇ ਯੋਗ ਦੀ ਜਿਹੜੀ ਜੁਤੀਆਂ ਤੁਸੀਂ ਦੱਸਦੇ ਹੋ ਅੱਗੇ ਦੱਸਦੇ ਨੇ ਫਿਰ
ਬਿਨ ਨਾਵੇ ਮਨ ਟੇਕ ਨਾ ਟਿਕਈ
ਪਰਮੇਸ਼ਰ ਦੇ ਨਾਵੇ ਨਾਮ ਜਪੇ ਤੋਂ ਬਿਨ ਬਗੈਰ ਇਹ ਮਨ ਚਿੱਤ ਹੈ ਜਿਹੜਾ ਤੀਰਥਾਂ ਦੇ ਉੱਤੇ ਜਾਣ ਨਾਲ ਬਣਾਂ ਦੇ ਵਿੱਚ ਕੰਧ ਮੂਲ ਖਾਣ ਦੇ ਨਾਲ ਕਿਸੇ ਪ੍ਰਕਾਰ ਵੀ ਇਹਨਾਂ ਦੀ ਟੇਕ ਓਟ ਕਰਕੇ ਨਹੀਂ ਟਿਕਾਈ ਟਿਕਦਾ ਨਹੀਂ ਟਿਕ ਸਕਦਾ ਹੈ
ਨਾਨਕ ਭੁੱਖ ਨਾ ਜਾਈ
ਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਮਨ ਦੇ ਟਿਕੇ ਤੋਂ ਬਗੈਰ ਆਸਾ ਤ੍ਰਿਸ਼ਨਾ ਰੂਪੀ ਭੁੱਖ ਭੁੱਖ ਜਿਹੜੀ ਹੈ ਨਹੀਂ ਉਹ ਜਾਂਦੀ ਨਹੀਂ ਹੈ ਇਸ ਪਰ ਪਰਮੇਸ਼ਰ ਦਾ ਨਾਮ ਜਪੇ ਤੋਂ ਬਗੈਰ ਚਿੱਤ ਵਿੱਚ ਕਿਸੇ ਹੋਰ ਦੀ ਟੇਕ ਜੇ ਟੇਕ ਨੂੰ ਟਿਕਾ ਲਵੇ ਤਾਂ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਿਰਦੇ ਰੂਪੀ ਭੁੱਖ ਜਿਹੜੀ ਹੈ ਨਾ ਪਰ ਇਹਦੇ ਵਿੱਚ ਅੰਤਰੀ ਭਾਵ ਦੇ ਚਲਿਆ ਹੈ ਜਿਹੜਾ ਇਹ ਭਾਵ ਜਿਹੜਾ ਅਗਲਾ ਅਰਥ ਜਿਹੜਾ ਹੈ ਨਾ ਕਹਿੰਦੇ ਪਰਮੇਸ਼ਰ ਦਾ ਨਾਮ ਜਪੇ ਤੋਂ ਬਗੈਰ ਚਿੱਤ ਵਿੱਚ ਕਿਸੇ ਹੋਰ ਦੀ ਟੇਕ ਨੂੰ ਨਾ ਟਿਕਾਵੇ ਸਤਿਗੁਰੂ ਸਾਹਿਬ ਜੀ ਇਹ ਕਥਨ ਕੀਤਾ ਤੇ ਹਿਰਦੇ ਵਿੱਚੋਂ ਪ੍ਰਭੂ ਦੀ ਭੁੱਖ ਨਾ ਜਾਵੇ ਭਾਵ ਪ੍ਰਭੂ ਦੀ ਨਾਮ ਜਪਣ ਦੀ ਸਾਚੇ ਨਾਮ ਕੀ ਲੱਗ ਹੈ ਭੁੱਖ ਉਹ ਭੁੱਖ ਲੱਗੀ ਰਹੇ
ਹਾਟ ਪਟਨ ਘਰ ਗੁਰੂ ਦਿਖਾਇਆ
ਤੇ ਮਹਾਰਾਜ ਸਾਹਿਬ ਜੀ ਹਾਟ ਹੱਟਾਂ ਹੱਟਾਂ ਦਾ ਨਾਮ ਹੈ ਹਾਟ ਤੇ ਪਟਨ ਸ਼ਹਿਰਾਂ ਦਾ ਨਾਮ ਹੈ ਇਹਨੂੰ ਪੱਟਣ ਨਹੀਂ ਕਹਿਣਾ ਪੱਟਣਾ ਹੁੰਦਾ ਉਖਾੜਨਾ ਪਟਨ ਪੋਲਾ ਸ਼ਬਦ ਹੈ ਹਾਟ ਪਟਨ ਸ਼ਹਿਰਾਂ ਤੇ ਪ੍ਰਤੱਖ ਹੱਟਾਂ ਪ੍ਰਤੱਖ ਘਰਾਂ ਦੇ ਵਿੱਚ ਘਰ ਤੇ ਗੁਰੂ ਸਾਹਿਬ ਜੀ ਗੁਰੂ ਦਿਖਾਇਆ ਵਾਹਿਗੁਰੂ ਪ੍ਰਗਟ ਕਰਕੇ ਦਿਖਾਇਆ ਵਿਖਾ ਦਿੱਤਾ ਹਾਟ ਪਟਨ ਕਰ ਗੁਰੂ ਦਿਖਾਇਆ ਅੰਤਸਕਰਨ ਰੂਪੀ ਹੱਟ ਸਰੀਰ ਰੂਪੀ ਪਟਨ ਸ਼ਹਿਰ ਸਤਸੰਗਤ ਰੂਪੀ ਘਰ ਇੰਦਰੀਆਂ ਰੂਪੀ ਹੱਟੀਆਂ ਸਰੀਰ ਰੂਪੀ ਸ਼ਹਿਰ ਹਿਰਦੇ ਰੂਪੀ ਘਰ ਵਿੱਚ ਜਾਂ ਤੁਰਿਆ ਪਦ ਰੂਪੀ ਘਰ ਵਿੱਚ ਗੁਰੂ ਸਾਹਿਬ ਨੇ ਪਰਮੇਸ਼ਰ ਪ੍ਰਗਟ ਕਰਕੇ ਦਿਖਾ ਦਿੱਤਾ ਹੈ ਇਸ ਕਰਕੇ
ਸਹਿਜੇ ਸੱਚ ਵਾਪਾਰੋ
ਇਸ ਕਰਕੇ ਗੁਰਾਂ ਨੂੰ ਤਨ ਮਨ ਧਨ ਦੇ ਕੇ ਸਹਿਜੇ ਸੁਤੇ ਸਿੱਧ ਸਹਿਜੇ ਸ਼ਾਂਤੀ ਦੇ ਨਾਲ ਸੱਚ ਸੱਚੇ ਨਾਮ ਰੂਪੀ ਧਨ ਦਾ ਵਾਪਾਰੋ ਵਪਾਰ ਵਣਜ ਆਪ ਕਰਦੇ ਆ ਆਪ ਕਰਦੇ ਆ ਤੇ ਹੋਰਨਾਂ ਨੂੰ ਇਹ ਦੇਣਾ ਕਰਦੇ ਹਾਂ ਇਹਦੀ ਸਿੱਖਿਆ ਦਿੰਦੇ ਹਾਂ ਇਸ ਕਰਕੇ ਹੋਰਨਾਂ ਨੂੰ ਇਹ ਵਪਾਰ ਕਰਨ ਦਾ ਢੰਗ ਤਰੀਕਾ ਦਿੰਦੇ ਹਾਂ ਅੱਗੇ ਦੱਸਦੇ ਨੇ ਜੇ
ਖੰਡਿਤ ਨਿਦਰਾ ਅਲਪ ਆਹਾਰੰ
ਇਹ ਹੁਣ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ ਚਾਹੇ ਸਿੱਧਾਂ ਦੇ ਪ੍ਰਥਾਏ ਹੈ ਪਰ ਸਾਡੇ ਲਈ ਵੀ ਤਾਂ ਸਿੱਖਿਆ ਨਹੀਂ ਹੋਇਆ ਮਹਾਰਾਜ ਕੀ ਕਹਿੰਦੇ ਨੇ ਪ੍ਰਤੱਖ ਨਿੰਦਰਾ ਜਿਹੜੀ ਨੀਂਦ ਆ ਜਿਹੜੀ ਰਾਤ ਨੂੰ ਤਾਂ ਸੌਂਦੇ ਆ ਤੇ ਜਦੋਂ ਸਮਾਂ ਮਿਲ ਜਾਂਦਾ ਭਾਈ ਦਿਨੇ ਵੀ ਨਹੀਂ ਮਤਲਬ ਨੀਂਦ ਖਹਿੜਾ ਛੱਡਦੀ ਹੈ ਕਈਆਂ ਦਾ ਆਲਸੀ ਸੁਭਾਅ ਜਿਹਨਾਂ ਦਾ ਉਹਦਾ ਕਾਰਨ ਕੀ ਹੈ ਇਹ ਫੌਜੀ ਨੇ ਜਿਹੜੇ ਨਾ ਉਹ ਸਾਰਾ ਦਿਨ ਫੌਜੀਆਂ ਨੂੰ ਕਦੇ ਟਿਕਣ ਨਹੀਂ ਦਿੰਦੇ ਕਦੇ ਕੋਈ ਕੰਮ ਕਦੇ ਕੋਈ ਉਹਨਾਂ ਨੂੰ ਲਾਂ ਹੀ ਰੱਖਦੇ ਹਰ ਵਕਤ ਬੰਦਾ ਜਦੋਂ ਵਿਹਲਾ ਉਦੋਂ ਸੁਸਤ ਹੁੰਦਾ ਤੇ ਆਪਾਂ ਨੂੰ ਤਾਂ ਤਪੱਸਿਆ ਦੇ ਦਿੱਤੀ ਹੈ ਮਹਾਰਾਜ ਨੇ ਵੀ ਗੁਰੂ ਦੀ ਜਿਹੜੀ ਸੇਵਾ ਕਰਨੀ ਹੈ ਇਹ ਤਪੱਸਿਆ ਦੇ ਸ਼੍ਰੋਮਣੀ ਤਪ ਹੈ ਤਪਸਵੀ ਕਦੇ ਸੌਂਦਾ ਹੁੰਦਾ ਹੈ? ਤੇ ਇਸ ਕਰਕੇ ਭਾਈ ਜਿਹੜੇ ਰਾਤ ਸਾਰੀ ਰਾਤ ਭਜਨ ਕਰਦੇ, ਚਲੋ ਉਹ ਤਾਂ ਦਿਨੇ ਪੈ ਜਾਣ, ਉਹ ਅਲੱਗ ਹੀ ਬਾਤ ਅਭਿਆਸੀਆਂ ਦੀ ਗੱਲ ਹੈ। ਜਿਹੜੇ ਦਿਨ ਦੇ ਵਿੱਚ ਵੀ ਨੀਂਦ ਦਾ ਅਭਿਆਸ, ਰਾਤ ਨੂੰ ਵੀ ਨੀਂਦ ਦਾ ਅਭਿਆਸ, ਇਹ ਕਿਹਾ ਜਾਏ ਨੀਂਦ ਅਭਿਆਸੀ ਹੋ ਗਏ ਫਿਰ। ਮਹਾਰਾਜ ਖੰਡਿਤ ਨਿੰਦਰਾ, ਪ੍ਰਤੱਖ ਨਿੰਦਰਾ, ਨੀਂਦ ਨੂੰ ਖੰਡਿਤ, ਖੰਡਣਾ ਕਰੇ ਭਾਵ ਆਲਸ ਛੱਡ ਕੇ ਸਰੀਰ ਨੂੰ ਸਵਸਥ ਰੱਖਣ ਵਾਸਤੇ ਉੱਨੀ ਕੁ ਨੀਂਦ ਲੈਣਾ ਕਰੇ। ਅਲਪਹਾਰ ਸੁਲਪ ਸੀ ਨਿੰਦਰਾ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ। ਔਰ ਇਹਦੇ ਨਾਲ ਕੀ ਕਰਨਾ, ਜੇ ਨਿੰਦਰਾ ਕਹਿੰਦੇ ਮਹਾਰਾਜ ਨਿੰਦਰਾ ਘੱਟ ਕਿਵੇਂ ਹੋਊਗੀ, ਨੀਂਦ ਬਹੁਤ ਹੀ ਆਉਂਦੀ ਹੈ। ਮਹਾਰਾਜ ਕਹਿੰਦੇ ਇਹਦਾ ਤਾਂ ਇੱਕੋ ਹੀ ਤਰੀਕਾ, ਅਲਪ ਆਹਾਰੰਗ, ਆਹਾਰ ਥੋੜਾ ਕਰਦੇ ਹੋ ਨੀਂਦ ਥੋੜੀ ਹੋ ਜੂਗੀ, ਆਹਾਰ ਬਹੁਤਾ ਕਰਦੇ ਹੋ ਨੀਂਦ ਬਹੁਤੀ ਹੋ ਜੂਗੀ। ਜਿੰਨਾ ਅੰਨ ਜ਼ਿਆਦਾ ਖਾਓਗੇ ਉਨੀ ਗੰਦਗੀ ਸਰੀਰ ਦੇ ਵਿੱਚ ਜਮ੍ਹਾਂ ਰਹੂਗੀ ਜ਼ਿਆਦਾ, ਜਿੰਨੀ ਗੰਦਗੀ ਰਹੂਗੀ ਉਨੀ ਸੁਸਤੀ ਜ਼ਿਆਦਾ ਪਊਗੀ। ਇਹ ਸੁਸਤੀ ਉਹਦੀ ਨਿਸ਼ਾਨੀ ਹੈ ਵੀ ਅੰਦਰ ਗੰਦਗੀ ਜਮ੍ਹਾਂ ਹੋਈ ਵੀ ਹੈ ਉਹਦੇ ਦੁਆਰਾ, ਕਿਉਂਕਿ ਅੰਨ ਵਾਧਾ ਖਾਧਾ ਗਿਆ। ਇਸ ਕਰਕੇ ਮਰ ਗਏ ਖੰਡਿਤ ਨਿੰਦਰਾ ਅਲਪ ਆਹਾਰ ਆਹਾਰੰ, ਤੇ ਇਸ ਕਰਕੇ ਅਲਪ ਆਹਾਰ ਜਿਹੜਾ ਥੋੜਾ ਭਜਨ ਕਰੇ, ਭੋਜਨ ਜਿਹੜਾ ਨਾ ਥੋੜਾ ਭੋਜਨ ਕਰੇ, ਉਨਾ ਕਰੇ ਜਿੰਨੇ ਨਾਲ ਸਰੀਰ ਚੱਲਦਾ ਰਹੇ, ਉਨੀ ਨੀਂਦ ਲਵੇ ਜਿੰਨੀ ਨਾਲ ਸਰੀਰ ਜਿਹੜਾ ਸਵਸਥ ਰਹੇ, ਤੇ ਨਹੀਂ ਤਾਂ ਫਿਰ ਦਿਮਾਗ ਤੇ ਅਸਰ ਹੁੰਦਾ ਨਿੰਦਰਾ ਦਾ। ਨਿੰਦਰਾ ਖੰਡਿਤ ਨਿੰਦਰਾ, ਇਹ ਦੂਜਾ ਅਰਥ ਹੈ। ਹੁਣ ਨਿੰਦਰਾ ਨਿੰਦਿਆ ਨੂੰ ਖੰਡਨ ਕਰੇ, ਸੰਕਲਪ ਵਿਕਲਪ ਰੂਪੀ ਭੋਜਨ ਨੂੰ ਅਲਪ ਨਿਵਿਰਤ ਕਰ ਦੇਵੇ, ਅਲਪ ਆਹਾਰੰ, ਜਾਂ ਮੋਹ ਦੀ ਜਿਹੜੀ ਨੀਂਦ ਹੈ, ਅਵਿਦਿਆ ਰੂਪੀ ਨੀਂਦ ਹੈ, ਮੋਹ ਰੂਪੀ ਨੀਂਦ ਹੈ, ਇਹਨੂੰ ਖੰਡਿਤ ਖੰਡਨ ਕਰੇ। ਤੇ ਮਾਨ ਦੇ ਭੋਜਨ ਨੂੰ ਵੀ ਜਿਹੜਾ ਸਤਿਕਾਰ ਹਰ ਵਕਤ ਚਾਹੁੰਦਾ ਰਹਿੰਦਾ, ਅਲਪ ਆਹਾਰੰ, ਇਹ ਮਨ ਦਾ, ਮਨ ਦੀ ਖੁਰਾਕ ਹੈ, ਵਡਿਆਈ ਮਨ ਦੀ ਖੁਰਾਕ ਹੈ, ਇਹਨੂੰ ਕਹਿੰਦੇ ਥੋੜੀ ਕਰ ਦੇਵੇ, ਪਹਿਲਾਂ ਥੋੜੀ ਕਰੇ ਫਿਰ ਹੌਲੀ ਹੌਲੀ ਮਾਨ ਤੋਂ ਰਹਿਤ ਹੋ ਜਾਵੇ। ਇਹ ਨਿਵਿਰਤ ਕਰਨਾ ਕਰੇ
ਨਾਨਕ ਤਤ ਵਿਚਾਰੋ।
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਦੇ ਤਤ ਸਿਧਾਂਤ ਦਾ ਵਿਚਾਰੋ, ਨਿਰਣਾ ਕਰੇ। ਤੇ ਮਹਾਰਾਜ ਸਾਹਿਬ ਜੀ ਨੇ ਸਿੱਧ ਗੋਸ਼ਟ ਦੇ ਵਿੱਚ ਇੰਨਾ ਪਦਾਰਥ ਰੱਖਿਆ ਹੈ, ਇੰਨੇ ਪ੍ਰਸ਼ਨ ਜਿਨ੍ਹਾਂ ਦੇ ਨਾਲ ਸਾਡਾ ਨਿੱਤ ਦਾ ਵਾਸਤਾ ਹੈ, ਇਹੋ ਜਿਹੇ ਉੱਤਰ ਮਹਾਰਾਜ ਨੇ ਦਿੱਤੇ ਨੇ। ਸੋ ਖਿਆਲ ਤਾਂ ਸੀ ਵੀ ਆਪਾਂ 10 ਪੌੜੀਆਂ ਤੱਕ ਪਹੁੰਚੀਏ, ਪਰ ਸਾਧ ਸਿੰਘ ਜੀ ਜੇ ਹੁਣ ਗਾਹਾਂ ਵਾਲੀ ਪੌੜੀ 9ਵੀਂ ਸ਼ੁਰੂ ਕਰ ਲਈ ਨਾ, ਹੋ ਸਕਦੀ ਹੈ, ਪਰ ਉਹਦੇ 'ਚ ਫਿਰ ਸਮਾਂ ਉੱਤੇ ਚਲਿਆ ਜਾਏਗਾ, ਨਾਲੇ ਸਹਿਜ ਭਾਅ ਦੇ ਨਾਲ ਠੀਕ ਹੈ। 8 ਪੌੜੀਆਂ ਹੋ ਗਈਆਂ, ਜਿਹੜੀ 9ਵੀਂ ਹੈ ਇਹਦੇ ਵਿੱਚ ਤਾਂ ਪ੍ਰਸ਼ਨ ਉਹਨਾਂ ਨੇ ਜਿਹੜੇ ਨੇ 5 ਪ੍ਰਸ਼ਨ ਸਿੱਧਾ ਨੇ ਕੀਤੇ ਹੈ, ਉਹ 5 ਪ੍ਰਸ਼ਨਾਂ ਦਾ ਮਹਾਰਾਜ ਸਾਹਿਬ ਨੇ ਫਿਰ ਉੱਤਰ ਦੇਣਾ। ਪਹਿਲਾਂ ਪ੍ਰਸ਼ਨਾਂ ਦੇ ਤੁਕਾਂ ਆਉਣਗੀਆਂ, ਫਿਰ ਉੱਤਰਾਂ ਦੀ ਹੈ ਸਾਧ ਸਿੰਘ ਜੀ। ਇਸ ਕਰਕੇ ਫਿਰ ਇਹ ਹੁਣ ਕੱਲ ਨੂੰ ਇਹ ਵਿਚਾਰ ਹੋਏਗੀ, ਅੱਜ ਹੁਣ ਇੱਥੇ ਹੀ ਸਮਾਪਤੀ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਸਾਡੀ ਸਾਰਿਆਂ ਦੀਆਂ ਭੁੱਲਾਂ ਚੁੱਕਾਂ ਦੀ ਨਿਵਿਰਤੀ ਕਰਨ। ਗੁਰੂ ਨਾਨਕ ਨੂੰ ਬੇਨਤੀ ਕਰੀਏ, ਗਰੀਬ ਨਿਵਾਜ ਸਿੱਧਾਂ ਨੂੰ ਉਤਾਰਨ ਵਾਸਤੇ ਸਮੇਰ ਪਰਬਤ ਤੇ ਪਹੁੰਚ ਗਏ ਸੀ, ਕੌਡੇ ਰਾਕਸ਼ ਨੂੰ ਉਤਾਰਨ ਵਾਸਤੇ ਜੰਗਲਾਂ 'ਚ ਪਹੁੰਚ ਗਏ ਸੀ, ਸੱਜਣ ਠੱਗ ਨੂੰ ਉਤਾਰਨ ਵਾਸਤੇ ਉਹਦੀ ਧਰਮਸ਼ਾਲਾ ਵਿੱਚ ਪਹੁੰਚ ਗਏ ਸੀ। ਅਸੀਂ ਜਿਹੋ ਜਿਹੇ ਮਰਜ਼ੀ ਹਾਂ, ਭਾਵੇਂ ਉਹਨਾਂ ਚੋਰਾਂ ਠੱਗਾਂ ਨਾਲੋਂ ਘੱਟ ਨਹੀਂ ਸਾਡੇ ਕਰਮ ਕੁਕਰਮ ਐਸੇ, ਪਰ ਅਸੀਂ ਤੇਰੇ ਜੁੰਮੇ ਲੱਗੇ ਹੋਏ ਹਾਂ ਵੀ ਤੇਰੇ ਸਿੱਖ ਹਾਂ, ਤੂੰ ਮਹਾਰਾਜ ਸਾਡੇ 'ਤੇ ਕਿਰਪਾ ਕਰ, ਸਿੱਧ ਗੋਸ਼ਟ ਬਾਣੀ ਰਾਹੀਂ ਹੋਰ ਬਾਣੀ ਰਾਹੀਂ ਸਾਡੀ ਵੀ ਮਹਾਰਾਜ ਕਲਿਆਣ ਕਰੋ। ਜਿਸ ਪ੍ਰਕਾਰ ਸਾਧ ਸਿੰਘ ਜੀ ਵਿਚਾਰ ਅੱਗੇ ਆਏਗੀ, ਤੇ ਇਉਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਤਤ ਸਿਧਾਂਤ ਦੀ ਬਾਤ ਸੀ, ਤੇ ਇਸ ਪ੍ਰਕਾਰ ਜਿਹੜਾ ਸਤਿਗੁਰੂ ਜੀ ਨੇ ਇਹ ਕਥਨ ਕੀਤਾ, ਤਤ ਸਿਧਾਂਤ ਦਾ ਵਿਚਾਰੋ ਨਿਰਣਾ, ਮਤਲਬ ਕਰੇ, ਇਸ ਤਰ੍ਹਾਂ ਦਾ ਇਹ ਉਪਦੇਸ਼ ਦਿੱਤਾ। ਫਿਰ ਸਿੱਧ ਪੁਰਖਾਂ ਨੇ ਯੋਗ ਜੁਗਤ ਵਾਲੀ ਵਿਧੀ ਨੂੰ ਜਾਣਨ ਵਾਲਾ ਜਿਹੜਾ ਨਾ ਉਹ ਅਸਲੀ ਯੋਗੀ ਤਾਂ ਹੋਏਗਾ, ਇਹ ਨਿਚੋੜ ਇਹ ਕੱਢਿਆ। ਹੇ ਸਿੱਧ ਪੁਰਖ, ਜਿਹੜੇ ਤੈਂ ਪ੍ਰਸ਼ਨ ਕੀਤੇ ਸੀ ਵੀ ਯੋਗ ਦੀ ਜੁਗਤ ਇਹ ਇਉਂ ਨਹੀਂ ਗੱਲਾਂ ਨਾਲ ਪ੍ਰਾਪਤ ਹੋਣੀ, ਯੋਗ ਦੀ ਜੋਤ ਵਾਲੀ ਵਿਧੀ ਨੂੰ ਜਾਣਨ ਵਾਲਾ ਅਸਲੀ ਯੋਗੀ ਜਾਣਿਆ ਜਾਂਦਾ, ਜਿਵੇਂ ਅਸੀਂ ਤੁਹਾਨੂੰ ਯੋਗ ਦੱਸਿਆ। ਯੋਗਾਸ ਚਿੱਤ ਵਿਰਤੀ ਨਿਰੋਧਾ, ਯੋਗ ਤਾਂ ਇਹੀ ਹੈ, ਆਤਮਨੀ ਪਰਮਾਤਮਨੀ ਜੁਜੰਤੀ ਸਾਹ ਯੋਗਾ, ਯੋਗ ਉਹ ਹੈ। ਸੋ ਇੱਥੇ ਸਾਧ ਸਿੰਘ ਜੀ ਅੱਜ ਦੀ ਕਥਾ ਵਿਚਾਰ ਸਮਾਪਤ ਹੁੰਦੀ ਹੈ, ਕੱਲ੍ਹ ਨੂੰ ਫਿਰ ਸਮੇਂ ਸਿਰ ਪਹੁੰਚ ਕੇ, ਕਿਉਂਕਿ ਰਸਦਾਇਕ ਵੀ ਹੈ ਕਥਾ ਅਤੇ ਪ੍ਰਸ਼ਨ ਉੱਤਰਾਂ ਦੇ ਵਿੱਚ ਬਹੁਤ ਲਾਭਦਾਇਕ। ਇਸ ਬਾਣੀ ਦਾ ਪਾਠ ਦੇ ਬੜੇ ਭੇਦ ਆਉਂਦੇ ਹੈ, ਔਰ ਪਾਠ ਦੇ ਨਾਲ ਨਾਲ ਸਿਧਾਂਤ ਦੀਆਂ ਬਹੁਤ ਵਿਚਾਰਾਂ ਹਨ। ਸੋ ਗੁਰੂ ਕਿਰਪਾ ਕਰੇ, 8ਵੀਂ ਜਿਹੜੀ ਪੌੜੀ ਹੈ ਇਹਦੇ 'ਤੇ ਅੱਜ ਦੀ ਕਥਾ ਸਮਾਪਤ ਹੈ, ਕੱਲ੍ਹ ਨੂੰ 9ਵੀਂ ਪੌੜੀ ਸ਼ੁਰੂ ਹੋਏਗੀ। आओ इथे समाप्ति है जी।
हाट पटन कर गुरु दिखाया, खंडित निंद्रा अल्प आहारम, नानक तत विचारो।
वाहिगुरु जी का खालसा, वाहिगुरु जी की फतेह।